मानुष की गत यही मानुष की गत यही बिन कौन करे तुझ बिन कौन करे
तू ही तरह ਭਾਈ ਸਾਹਿਬ ਜੀ ਪਾਸੋਂ ਗੁਰਬਾਣੀ ਦੀਆਂ ਵਿਚਾਰਾਂ ਹਰੀ ਜਸ ਕੀਰਤਨ ਸਰਵਨ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਧੰਨ ਵਾਹਿਗੁਰੂ ਵਾਹਿਗੁਰੂ ਜੀ ਜੈ ਜੈ ਭਿਖੋ ਤਹਿ ਹਜੂਰ ਦੂਰ ਕਤੂ ਨ ਜਾਈ ਰਵ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ ਈਤ ਊਤ ਨਹੀਂ ਵਿਛੜੈ ਸੋ ਸੰਗੀ ਗਨੀਐ ਬਿਨ ਸਜਾਏ ਜੋ ਨਿਮਖ ਮਹਿ ਸੋ ਅਲਪ ਸੁਖ ਪਨੀਐ ਪ੍ਰਤਪਾਲੈ ਅਭਿਆਓ ਦੇ ਕਛੁ ਗੂਣ ਨ ਹੋਈ ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ ਅਛਲ ਛੇਦ ਅਪਾਰ ਪ੍ਰਭ ਉੱਚਾ ਜਾਂ ਕਰੂ ਜਪ ਜਪ ਕਰਹਿ ਆਨੰਦ ਜਨ ਅਚਰਜ ਅਨੂਪ ਸਾਮਤ ਦੇਹ ਦਿਆਲ ਪ੍ਰਭ ਜਿਤ ਤੁਮ ਹੈ ਅਰਾਧਾ ਸਾਮਤ ਦੇਹ ਦਿਆਲ ਪ੍ਰਭ ਜਿਤ ਤੁਮ ਹੈ ਅਰਾਧਾ ਨਾਨਕ ਮੰਗੈ ਦਾਨ ਪ੍ਰਭ ਨਾਨਕ ਮੰਗੈ ਦਾਨ ਪ੍ਰਭ ਰੇਣ ਪਗ ਸਾਧਾ ਆਓ ਰਲ ਮਿਲ ਕੇ ਕੁਝ ਸਮਾਂ ਗੁਰਬਾਣੀ ਕੀਰਤਨ ਕਰੀਏ। ਦੇਸ਼ ਵਿਦੇਸ਼ ਵਿੱਚ ਘਰਾਂ ਚ ਬੈਠ ਕੇ ਯੂਟਿਊਬ ਦੇ ਰਾਹੀਂ ਫੇਸਬੁੱਕ ਦੇ ਰਾਹੀਂ ਦਮਦਮਾ ਟੀਵੀ ਦੇ ਰਾਹੀਂ ਘਰਾਂ ਚ ਬੈਠ ਕੇ ਸਾਰੇ ਪ੍ਰੋਗਰਾਮ ਸੁਣਦੇ ਹੋ ਤੇ ਮਨ ਬਿਰਤੀ ਇਕਾਗਰ ਕਰਕੇ ਕੋਸ਼ਿਸ਼ ਕਰੀਏ। ਜਿੰਨੇ ਸਮਝਣਾ ਹੈ ਲੱਕੜਾਂ ਦੇ ਵੱਡੇ ਵੱਡੇ ਢੇਰ ਹੋਣ ਭਾਵੇਂ ਲੱਖਾਂ ਟਨ ਲੱਕੜੀ ਨੂੰ ਸਾੜਨ ਵਾਸਤੇ ਇੱਕ ਛੋਟੀ ਜਿਹੀ ਤੀਲੀ ਬਹੁਤ ਹੁੰਦੀ ਹੈ। ਇਸੇ ਤਰ੍ਹਾਂ ਸਾਡੀਆਂ ਲੱਖਾਂ ਹੀ ਭੈੜੀਆਂ ਆਦਤਾਂ ਹੈਬਿਟਸ ਜਿਹੜੀਆਂ ਹਨ ਆਦਤਾਂ ਜਿਹੜੀਆਂ ਨੇ ਉਹਨਾਂ ਨੂੰ ਬਦਲਣ ਵਾਸਤੇ ਗਿਆਨ ਦਾ ਇੱਕ ਕਿਨਕਾ ਹੀ ਬਹੁਤ ਹੁੰਦਾ ਹੈ। ਜੇ ਸਮਝਣਾ ਚਾਹੀਏ ਤੇ ਨਿੱਕਾ ਜਿਹਾ ਇਸ਼ਾਰਾ ਵੀ ਜ਼ਿੰਦਗੀ ਦੇ ਵਿੱਚ ਮਿਲ ਜਾਂਦਾ ਤੇ ਟੋਟਲੀ ਲਾਈਫ ਜਿਹੜੀ ਹੈ ਚੇਂਜ ਹੋ ਸਕਦੀ ਹੈ। ਤਾਂ ਕਰਕੇ ਗਿਆਨ ਬਹੁਤਾ ਇਕੱਠਾ ਕਰਨ ਦੀ ਲੋੜ ਨਹੀਂ ਹੁੰਦੀ। ਜ਼ਿਆਦਾ ਜ਼ੋਰ ਇਸ ਚੀਜ਼ ਤੇ ਦੇਣਾ ਚਾਹੀਦਾ ਕਿ ਅਸੀਂ ਆਪਣੀ ਜ਼ਿੰਦਗੀ ਵਿੱਚ ਲਾਗੂ ਕਰੀਏ। ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ ਕਹੋ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ। ਗਾਵੇ ਤੇ ਸੁਣੇ ਪਰ ਸ਼ਰਤ ਇਹ ਹੈ ਚਿਤ ਲਾ ਕੇ ਮਨੋ ਕੰਨ ਲਾ ਕੇ ਸੁਣਦਾ ਬੰਦਾ ਪਰ ਚਿਤ ਲਾ ਕੇ ਨਹੀਂ ਸੁਣਦਾ। ਤੇ ਜਦੋਂ ਸਾਡਾ ਮਨ ਸੁਣਦਾ ਹੈ ਫਿਰ ਕੋਈ ਗਾਵੇ ਭਾਵੇਂ ਭਾਵੇਂ ਸੁਣੇ ਫਿਰ ਸਵਾਦ ਆ ਜਾਂਦਾ, ਜ਼ਿੰਦਗੀ ਸੋਹਣੀ ਬਣ ਜਾਂਦੀ ਹੈ, ਰਸ ਆ ਜਾਂਦਾ। ਨਹੀਂ ਤੇ ਗਾਏ ਬੋ ਬਜਾਏ ਬੋ ਸੁਣਾਏ ਬੋ ਨਾ ਕਛੂ ਤੈਸੇ, ਗੁਰ ਉਪਦੇਸ਼ ਬਿਨ ਤ੍ਰਿਗ ਚਤੁਰਾਈ ਕਹਿ। ਗਾਉਣਾ ਵਜਾਉਣਾ ਸੁਣਾਉਣਾ ਕਿਸੇ ਲੇਖੇ ਚ ਨਹੀਂ ਪੈਂਦਾ, ਜੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਨਾ ਕਰੀਏ। ਸੋ ਲਾਗੂ ਕਰਨ ਦੀ ਕੋਸ਼ਿਸ਼ ਕਰਨੀ ਹੁੰਦੀ ਹੈ, ਲਾਗੂ ਇੱਥੇ ਬੈਠ ਕੇ ਕਰ ਲਓ ਸੁਣ ਕੇ ਤਾਂ ਵੀ ਓਨਾ ਹੀ ਅਸਰ ਹੈ, ਘਰੇ ਬੈਠ ਕੇ ਸੁਣ ਕੇ ਬੰਦਾ ਲਾਗੂ ਕਰ ਲਵੇ ਤਾਂ ਵੀ ਓਨਾ ਹੀ ਅਸਰ ਹੈ। ਸਿਹਤ ਦਾ ਧਿਆਨ ਰੱਖਿਆ ਕਰੋ, ਇੱਥੇ ਬਹਿ ਕੇ ਸੁਣ ਲਓ ਤਾਂ ਵੀ ਓਨਾ ਹੀ ਅਸਰ ਹੈ, ਘਰ ਬਹਿ ਕੇ ਸੁਣ ਲਓ ਤਾਂ ਵੀ ਓਨਾ ਹੀ ਅਸਰ ਹੈ, ਬੰਦਾ ਲਾਗੂ ਕਰ ਲਵੇ ਜ਼ਿੰਦਗੀ ਚ। ਜੇ ਲਾਗੂ ਨਹੀਂ ਕਰਨਾ, ਘਰੇ ਬਹਿ ਕੇ ਸੁਣ ਲੈ ਤਾਂ ਕੋਈ ਫਾਇਦਾ ਨਹੀਂ, ਇੱਥੇ ਬਹਿ ਕੇ ਸੁਣ ਲੈ ਤਾਂ ਕੋਈ ਫਾਇਦਾ, ਇੱਥੇ ਬੈਠ ਜਾਓ ਆ ਕੇ ਕੋਈ ਫਰਕ ਨਹੀਂ ਪੈਣਾ। ਘਰਾਂ ਵਿੱਚ ਕਿੰਨੇ ਬੰਦੇ ਬੈਠ ਕੇ ਸੁਣਦੇ, ਉਹਨਾਂ ਦੇ ਦਿਮਾਗ ਚ ਐਂ ਆਈ ਜਾਂਦਾ ਵੀ ਅਸੀਂ ਵੀ ਦੀਵਾਨ ਚ ਬੈਠ ਕੇ ਸੁਣੀਏ, ਜੋ ਸੁਣ ਰਹੇ ਹਾਂ ਗੱਲ ਉਹੀ ਹੈ ਬਸ, ਪੱਲੇ ਬੰਨ ਲਿਆ ਗਿਆਨ ਮੇਰਾ ਹੋ ਗਿਆ, ਨਹੀਂ ਤੇ ਤੇਰਾ ਜਿਹੜਾ ਸੁਣਾ ਰਿਹਾ ਤੈਨੂੰ ਪਤਾ ਹੈ, ਤੇਰਾ ਤਜਰਬਾ ਹੈ, ਪਤਾ ਨਹੀਂ ਕਿਤਾਬ ਚੋਂ ਪੜ੍ਹਿਆ ਪਤਾ ਨਹੀਂ ਇਹ ਤੇਰਾ ਤਜਰਬਾ ਹੈ, ਪਰ ਇਹ ਤੇਰਾ ਹੈ, ਜਦੋਂ ਮੈਂ ਲਾਗੂ ਕਰ ਲਿਆ ਫਿਰ ਮੇਰਾ ਹੋ ਗਿਆ, ਉਸ ਗਿਆਨ ਦੇ ਨਾਲ ਸਾਡਾ ਸੰਬੰਧ ਹੋ ਗਿਆ, ਸਾਡਾ ਰਿਸ਼ਤਾ ਹੋ ਗਿਆ, ਸਾਡਾ ਜੋੜ ਹੋ ਗਿਆ, ਸਾਡਾ ਕਨੈਕਸ਼ਨ ਹੋ ਗਿਆ, ਜਿਹਨੂੰ ਅਸੀਂ ਲਾਗੂ ਕਰ ਲਿਆ ਉਹ ਮੇਰਾ ਹੋ ਗਿਆ, ਜਿਹਨੂੰ ਮੈਂ ਜ਼ਿੰਦਗੀ 'ਚ ਲਾਗੂ ਨਹੀਂ ਕੀਤਾ ਉਹ ਗਿਆਨ ਤੇਰਾ ਅਜੇ ਮੇਰਾ ਨਹੀਂ ਹੋਇਆ। ਬਸ ਗੁਰਬਾਣੀ ਉਦੋਂ ਮੇਰੀ ਬਣ ਜਾਂਦੀ ਹੈ ਜਦੋਂ ਮੈਂ ਲਾਗੂ ਕਰ ਲੈਂਦਾ। ਗੁਰੂ ਅਰਜਨ ਦੇਵ ਜੀ ਦੇ ਸ਼ਬਦ ਨੇ, ਗੁਰੂ ਨਾਨਕ ਸਾਹਿਬ ਜੀ ਦੇ ਨੇ, ਉਹਨਾਂ ਦੇ ਤਜਰਬੇ ਨੇ, ਉਹਨਾਂ ਦੇ ਐਕਸਪੀਰੀਅੰਸ ਹਨ, ਜਦੋਂ ਉਹਨਾਂ ਨੂੰ ਮੈਂ ਆਪਣੀ ਜ਼ਿੰਦਗੀ 'ਚ ਲਾਗੂ ਕਰਾਂਗਾ ਤੇ ਫਿਰ ਗੁਰਬਾਣੀ ਮੇਰੀ ਬਣ ਜਾਂਦੀ ਹੈ, ਨਹੀਂ ਤੇ ਉਹਨਾਂ ਚਿਰ ਸਾਡਾ ਕੋਈ ਵੀ ਰਿਸ਼ਤਾ ਨਹੀਂ। ਲੱਖ ਕਹੀ ਜਾਈਏ ਗਿਆਨ ਨਾਲ ਸਾਡਾ ਰਿਸ਼ਤਾ ਹੈ, ਅਸੀਂ ਗੁਰੂ ਨਾਲ ਪਿਆਰ ਕਰਦੇ ਹਾਂ, ਗਿਆਨ ਨਾਲ ਰਿਸ਼ਤਾ ਬਣਾਉਣਾ ਪੈਂਦਾ ਹੈ। ਕੁਝ ਰਿਸ਼ਤੇ ਸਮਾਜ ਬਣਾ ਦਿੰਦਾ ਹੈ, ਲੋਕ ਬਣਾ ਦਿੰਦੇ ਹੈ, ਮਾਪੇ ਬਣਾ ਦਿੰਦੇ ਹੈ, ਇੱਕ ਕੁਦਰਤੀ ਵੀ ਬਣਿਆ ਸੀ ਜੰਮੇ ਆ ਮਾਂ ਪਿਓ ਸਾਡਾ ਰਿਸ਼ਤਾ ਬਣਿਆ ਬਣਾਇਆ ਹੀ ਇੱਕ ਜਨਮ ਤੋਂ ਹੀ। ਪਰ ਗਿਆਨ ਦੇ ਨਾਲ ਮਤਲਬ ਗੁਰੂ ਦੇ ਨਾਲ ਰਿਸ਼ਤਾ ਆਪ ਬਣਾਉਣਾ ਪੈਂਦਾ ਹੈ, ਚਾਹੇ ਬਣਾ ਲਓ ਚਾਹੇ ਨਾ ਬਣਾ ਲਓ, ਬਣਾਓ ਚਾਹੇ ਨਾ ਬਣਾਓ ਤੁਹਾਡੀ ਸਾਡੀ ਆਪਣੀ ਮਰਜ਼ੀ ਹੈ। ਪਰ ਚੰਗੀ ਗੱਲ ਹੈ ਜੇ ਅਸੀਂ ਗਿਆਨ ਦੇ ਨਾਲ ਗੁਰੂ ਸਾਹਿਬ ਜੀ ਦੇ ਬਚਨਾਂ ਦੇ ਨਾਲ ਆਪਣੀ ਸਾਂਝ ਬਣਾਈਏ, ਨਾਲੇ ਜੇ ਸਾਂਝ ਬਣਾਵਾਂਗੇ ਤੇ ਸੁੱਖ ਨਾਲ। ਹੁਣ ਮੈਨੂੰ ਇੱਕ ਸਿੱਧੀ ਗੱਲ ਹੈ, ਮੈਂ ਪਿੱਛੇ ਵੀ ਗੱਲ ਕੀਤੀ ਹੈ, ਜਿਹੜੀ ਆਪਾਂ ਵਿੱਦਿਆ ਪ੍ਰਾਪਤ ਕਰਦੇ ਹਾਂ, ਪੜ੍ਹਾਈ ਪੜ੍ਹਦੇ ਹਾਂ ਸਕੂਲਾਂ 'ਚ, ਕੀ ਉਹ ਵੀ ਗਿਆਨ ਵਿੱਚ ਹੀ ਆਉਂਦੀ ਹੈ? ਮਤਲਬ ਗੁਰੂ ਮੰਦ ਮੀਂਜ ਗਿਆਨ, ਕੀ ਇਹ ਵੀ ਗਿਆਨ 'ਚ ਹੀ ਆਉਂਦੀ ਹੈ? ਬਿਲਕੁਲ ਆਉਂਦੀ ਹੈ, ਇਹ ਵੱਡੇ ਗਿਆਨ ਦਾ ਇੱਕ ਛੋਟਾ ਜਿਹਾ ਹਿੱਸਾ ਸਕੂਲਾਂ ਦੀ ਪੜ੍ਹਾਈ ਵੀ ਹੈ, ਪਰ ਸਾਰਾ ਨਹੀਂ ਹੈ, ਇਹ ਵੱਡੇ ਗਿਆਨ ਦਾ ਛੋਟਾ ਜਿਹਾ ਹਿੱਸਾ ਹੈ, ਸਕੂਲਾਂ ਕਾਲਜਾਂ ਦੀ ਪੜ੍ਹਾਈ ਯੂਨੀਵਰਸਿਟੀ ਦੀ ਪੜ੍ਹਾਈ ਛੋਟਾ ਜਿਹਾ ਹਿੱਸਾ ਹੈ ਬਸ। ਪਰ ਹੁਣ ਤੁਸੀਂ ਸੋਚ ਕੇ ਦੱਸੋ ਵੀ ਜਿਹੜੇ ਬੰਦਿਆਂ ਨੇ ਯੂਨੀਵਰਸਿਟੀ ਦੀ ਵਿੱਦਿਆ ਨਾਲ, ਕਾਲਜ ਦੀ ਵਿੱਦਿਆ ਪੜ੍ਹਾਈ ਨਾਲ, ਸਕੂਲ ਦੀ ਪੜ੍ਹਾਈ ਨਾਲ ਰਿਸ਼ਤਾ ਜੋੜਿਆ, ਕੋਈ ਵਿੱਦਿਆ ਨੂੰ ਗਿਆਨ ਨੂੰ ਫਾਇਦਾ ਕੀਤਾ ਤੇ ਆਪਣੇ ਆਪ ਨੂੰ ਫਾਇਦਾ ਹੋਇਆ, ਆਪਣੇ ਆਪ ਨੂੰ ਹੋਇਆ। ਵਿੱਦਿਆ ਨਾਲ ਰਿਸ਼ਤਾ ਜੋੜਨਾ ਜ਼ਿੰਦਗੀ ਸੈਟਲ ਕਰਨਾ ਸੌਖੇ ਹੋਣਾ, ਗਿਆਨ ਦਾ ਫਾਇਦਾ ਨਹੀਂ ਸਾਡਾ ਫਾਇਦਾ ਹੈ। ਅਸੀਂ ਜਦੋਂ ਗਿਆਨ ਨਾਲ ਰਿਸ਼ਤਾ ਜੋੜ ਲੈਂਦੇ ਹਾਂ ਤੇ ਆਨੰਦ ਨਾਲ ਰਿਸ਼ਤਾ ਜੁੜ ਜਾਂਦਾ ਹੈ, ਖੁਸ਼ੀ ਨਾਲ ਰਿਸ਼ਤਾ ਜੁੜ ਜਾਂਦਾ ਹੈ, ਖੇੜੇ ਨਾਲ ਰਿਸ਼ਤਾ ਜੁੜ ਜਾਂਦਾ ਹੈ, ਸਹੂਲਤਾਂ ਨਾਲ ਰਿਸ਼ਤਾ ਜੁੜ ਜਾਂਦਾ ਹੈ, ਕਿਉਂਕਿ ਗਿਆਨ ਹੋਣਾ ਸਮਝ ਹੋਣੀ ਹੈ ਤੇ ਸਾਰਾ ਕੁਛ ਆਪੇ ਆਈ ਜਾਣਾ ਫਿਰ ਹੌਲੀ ਹੌਲੀ। ਇਸ ਕਰਕੇ ਇਹ ਜਿਹੜੀ ਸਾਂਝ ਹੈ ਇਹ ਖੁਦ ਬਣਾਉਣੀ ਪੈਂਦੀ ਹੈ, ਇਹਦੇ ਲਈ ਮਿਹਨਤ ਕਰਨੀ ਪੈਂਦੀ ਹੈ। ਗਿਆਨ ਸੁਣ ਲਿਆ, ਇਹਦੇ ਨਾਲ ਰਿਸ਼ਤਾ ਬਣਾਈ ਦਾ ਵੀ ਆਹ ਗੱਲ ਬੜੀ ਵਧੀਆ, ਮੈਂ ਆਪਣੀ ਜ਼ਿੰਦਗੀ 'ਚ ਲਾਗੂ ਕਰਨੀ ਹੈ, ਮੈਂ ਆਪਣੀ ਜ਼ਿੰਦਗੀ 'ਚ ਲਾਗੂ ਕਰਾਂਗਾ, ਮੈਂ ਸ਼ੁਰੂ ਕਰ ਲਿਆ, ਫਿਰ ਰਿਜ਼ਲਟ ਵੇਖਣਾ ਹੈ ਮਹੀਨੇ ਬਾਅਦ, ਦੋ ਮਹੀਨਿਆਂ ਬਾਅਦ ਵੀ ਫਰਕ ਪਿਆ। ਅਸਰ ਹੋ ਰਿਹਾ ਹੈ। ਉਹਦਾ ਰਿਜ਼ਲਟ ਤੇ ਫਿਰ ਦੇਸੀ ਜਾਣਾ ਨਾ, ਇਹ ਤੇ ਵਿਰਥਾ ਜਾਂਦਾ ਹੀ ਨਹੀਂ ਕਦੇ। ਚੰਗੀ ਚੀਜ਼ ਜਦੋਂ ਜ਼ਿੰਦਗੀ 'ਚ ਲਾਗੂ ਕਰਾਂਗੇ ਤੇ ਉਹ ਤੇ ਨਜ਼ਾਰਾ ਹੀ ਆ ਜਾਂਦਾ, ਗੱਲ ਹੀ ਕੁਛ ਵੱਖਰੀ। ਇਸ ਕਰਕੇ ਗਿਆਨ ਲੈ ਕੇ, ਸਮਝ ਲੈ ਕੇ ਤੇ ਆਨੰਦ 'ਚ ਰਹਿਣ ਦੀ ਕਲਾ ਸਿੱਖੀਏ, ਜਾਚ ਸਿੱਖੀਏ, ਜਿੰਨਾ ਕੁ ਸੁਣਦੇ ਹੁੰਦੇ ਆ ਉਹਨੂੰ ਸਮਝ ਕੇ ਆਪਣੇ ਜੀਵਨ ਵਿੱਚ ਲਾਗੂ ਕਰੀਏ। ਪੰਚਮ ਪਾਤਸ਼ਾਹ ਦਾ ਸ਼ਬਦ ਹੈ, ਪ੍ਰਭ ਜੀਓ ਪੇਖੋ ਦਰਸ਼ ਤੁਮਾਰਾ, ਮੈਂ ਹਰ ਪਾਸੇ ਤੈਨੂੰ ਵੇਖ ਰਿਹਾ ਹਾਂ, ਸੁੰਦਰ ਧਿਆਨ ਧਾਰ ਦੇ ਨਰੈਣੀ, ਜੀ ਪ੍ਰਾਨ ਤੇ ਪਿਆਰਾ, ਹਰ ਵੇਲੇ ਤੇਰਾ ਦੀਦਾਰ ਹੋ ਰਿਹਾ ਮੈਨੂੰ, ਤੂੰ ਮੇਰੀ ਜ਼ਿੰਦਗੀ ਤੋਂ ਜਾਨ ਤੋਂ ਵੀ ਵੱਧ ਪਿਆਰਾ ਹੈ। ਪ੍ਰਭ ਜੀਓ ਪ੍ਰਭ ਜੀਓ ਪੇਖੋ ਦਰਸ਼ ਤੁਮਾਰਾ, ਪ੍ਰਭ ਜੀਓ ਪੇਖੋ ਦਰਸ਼ ਤੁਮਾਰਾ, ਪ੍ਰਭ ਜੀਓ ਪੇਖੋ ਦਰਸ਼ ਦਰਸ਼ ਤੁਮਾਰਾ, ਪ੍ਰਭ ਜੀਓ ਵੇਖੋ ਦਰਸ਼ ਤੁਮਾਰਾ, ਪ੍ਰਭ ਜੀਓ ਵੇਖੋ ਦਰਸ਼ ਧਿਆਨ ਧਾਰ ਦਿਨ ਰਹਿਣੀ, ਜੀ ਪ੍ਰਾਨ ਤੇ ਪਿਆਰਾ, ਸੁੰਦਰ ਧਿਆਨ ਧਾਰ ਦਿਨ ਰਹਿਣੀ, ਜੀ ਪ੍ਰਾਨ ਤੇ ਧਿਆਨ ਧਾਰ ਦਿਨ ਰਹਿਣੀ, ਜੀ ਪ੍ਰਾਨ ਤੇ शास्त्र वेद प्राण अवलोके सिमरत तत् विचारा सिमरत तत् विचारा शास्त्र वेद प्राण अवलोके सिमरत तत् विचारा सिमरत तत् विचारा दीनानाथ प्राण मत पूरन भवजल उतरन हारा सब जल उतरन हारा दीनानाथ प्राण पत पूरन सब जल उतरन पव जल उतरन हारा पव जल जल उतरन हारा जी पव जल उतरन तुम्हारा सब जियो देखो दर्श तुम्हारा रब जियो देखो दर्श
जन सेवक ताकि बिखे आधारा इन जन की धूर बांछे
ਜੀਉ ਵੇਖੋ ਦਰਸ਼ ਤੁਮਾਰਾ ਰਬ ਜੀਉ ਵੇਖੋ ਦਰਸ਼ ਤੁਮਾਰਾ
ਰਬ ਜੀਉ
ਸੁੰਦਰ ਧਿਆਨ ਧਾਰ ਦਿਨ ਰਹਿਣੀ ਜੀ ਪ੍ਰਾਨ ਦੇ ਸੁੰਦਰ ਧਿਆਨ ਘਰ ਦਿਨ ਰਹਿਣੀ ਜੀ ਪ੍ਰਾਨ ਤੇ ਪਿਆਰਾ
ਸੁੰਦਰ ਧਿਆਨ ਘਰ ਦਿਨ ਰਹਿਣੀ ਜੀ ਪ੍ਰਾਨ ਤੇ ਪਿਆਰਾ
ਸਭ ਜੀਓ
ਵਾਹਿਗੁਰੂ 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 ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
अत सुंदर मन मोहन प्यारे 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 सुंदर मन मोहन प्यारे अत 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 सुंदर मन मोहन प्यारे मन
गाजिंगे
मन मोहन प्यारे
सब हो मद निरारे सब हो मद निरारे
सब हो मद निरारे सब हो मद निरारे सब हो मद निरारे सब हो मद निरारे
सब हो मद निरारे सब हो मद निरारे
सब हो मद निरारे सब हो मद निरारे सब हो मद निरारे सब हो मद निरारे
अत सुंदर मन मोहन प्यारे अत सुंदर मन मोहन प्यारे
अत सुंदर मन मोहन प्यारे अत सुंदर अत सुंदर मन मोहन प्यारे
हां जी इक्के बारी कहण ते गज के आखो वाहिगुरु जी का खालसा वाहिगुरु
जी की फतेह
सारयां नूं सानूं रल मिल बैठण दा समां प्राप्त होया एकाग्र चित हो के थोड़ा चिर बैठन दी खेचल करिए घरां विच बैठ के भी जेड़े वीर भरा सरवण करदे ने रल मिल के आपां सारे थोड़ा चिर लाहा लईए मन बिरती एकाग्र करके समझण दी खेचल करिए अज आपां वेख रहे हां मैं पिछलिया सालां विच कई दफा बार होई दा पर अज जिन्नी ठंड वेखी है पंजाब विच इन्नी सर्दी कदी नहीं वेखी कल भी ठंड सी पर अज ते बहुत ही ज्यादा सी बहुत ज्यादा हुण वेखो बाहरली ठंड है पर जरूरी थोड़ा भी अंदर भी बंदे दे ठंड पेगी जिन्हां ने तड़फना उन्हां ने पोह दी
ਠੰਡ ਵਿੱਚ ਵੀ ਉਹਨਾਂ ਨੂੰ ਅੱਗੀ ਲੱਗੀ ਰਹੀ। ਤੇ ਹੁਣ ਅੱਗ ਉਹੀ ਅੱਗ ਥੋੜਾ ਹੈ, ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਪਵੇ ਦੱਜੇ ਨਾਨਕ ਤਰੀਏ ਕਰਮੀ ਲੱਗ। ਕਹਿੰਦੇ ਬੰਦਾ ਆਪਣੇ ਆਪ ਨੂੰ ਬਦਲੇ ਤਰੇ, ਕਰਮ ਹੋਵੇ ਕਿਰਪਾ ਹੋਵੇ ਤੇ ਕਿਰਪਾ ਕਰਾਉਣਾ ਚਾਹਵੇ ਤੇ ਬਦਲੇ, ਜਾਂ ਆਪਣੇ ਚੰਗੇ ਕਰਮ ਕਰ ਲਵੇ, ਸੋਚ ਬਦਲੇ ਵਿਚਾਰ ਬਦਲੇ, ਹੰਸ ਹਿੰਸਾ ਕਰਨੀ ਕਿਸੇ ਤੇ ਧੱਕਾ ਕਰਨਾ ਹਿੰਸਾ ਕਰਨੀ, ਹਿੰਸਾ ਵੀ ਹੁਣ ਤਿੰਨ ਤਰ੍ਹਾਂ ਨਾਲ ਬੰਦਾ ਕਰ ਸਕਦਾ, ਮਨ ਕਰਕੇ ਬਚਨ ਕਰਕੇ ਕਰਮ ਕਰਕੇ। ਮਨ ਕਰਕੇ ਮਾੜਾ ਸੋਚੀ ਜਾਣਾ, ਭਾਵੇਂ ਅਗਲੇ ਦਾ ਮਾੜਾ ਨਾਮ ਹੀ ਹੋਵੇ ਪਰ ਸੋਚੀ ਜਾਣਾ, ਇਹ ਵੀ ਹਿੰਸਾ ਹੀ ਹੁੰਦੀ ਹੈ। ਆਪਣੇ ਆਪ ਦੇ ਤੇ ਕਰ ਹੀ ਰਹੇ ਹਾਂ ਨਾ, ਕਿਸੇ ਬਾਰੇ ਕਰੀਏ ਨਾ ਕਰੀਏ। ਚਲੋ ਜੇ ਕਿਸੇ ਨੂੰ ਮਾਰਨ ਦਾ ਪਲਾਨ ਬਣਾਉਣਾ ਹੋਵੇ, ਕਰਮ ਦੀ ਹਿੰਸਾ ਤੇ ਬਾਅਦ ਚ ਆਉਂਦੀ ਹੈ, ਮਨ ਬਚ ਕਰਮ। ਮਨ ਕਰਕੇ ਬਚਨ ਕਹੇ ਜੀਭ ਨਾਲ ਬੋਲਣਾ, ਕਰਮ ਕਹੀਏ ਬੰਦੇ ਨੂੰ ਅਟੈਕ ਕਰਕੇ ਉਹਦੇ ਤੇ ਅਟੈਕ ਕਰਨਾ, ਉਹਨੂੰ ਮਾਰਨਾ, ਫਿਜ਼ੀਕਲੀ ਸੱਟ ਮਾਰਨੀ, ਤਕਲੀਫ ਦੇਣੀ, ਲੱਤਾਂ ਬਾਹਾਂ ਤੋੜ ਦਿਓ, ਉਦਾਂ ਕਤਲ ਕਰ ਦਿਓ, ਇਹ ਫਿਜ਼ੀਕਲੀ ਹੈ, ਇਹ ਹੈ ਕਰਮ ਕਰਕੇ ਹਿੰਸਾ ਕਰਨੀ। ਪਰ ਜਿਹੜੇ ਬੰਦੇ ਨੇ ਕਿਸੇ ਬੰਦੇ ਨੂੰ ਮਾਰਨ ਦਾ ਪਲਾਨ ਬਣਾਉਣਾ, ਉਹ ਹਿੰਸਾ ਤੇ ਬਾਅਦ ਵਿੱਚ ਪ੍ਰਗਟ ਸਰੀਰ ਤੇ ਹੁੰਦੀ ਹੈ, ਪਹਿਲਾਂ ਉਹਦੇ ਅੰਦਰ ਤੇ ਹਿੰਸਾ ਮਨ ਕਰਕੇ ਤੇ ਆ ਹੀ ਜਾਣੀ, ਮਨ ਦੇ ਹਿੰਸਾ ਕਰਨੀ। ਹੁਣ ਆਲੇ ਦੁਆਲੇ ਨੋਟ ਕਰਕੇ ਵੇਖੋ ਵੀ ਕਈ ਬੰਦੇ ਹੈ ਜਿਹੜੇ ਕਈ ਬੰਦਿਆਂ ਨੂੰ ਮਾਰ ਨਹੀਂ ਸਕਦੇ, ਵਾਹ ਨਹੀਂ ਚੱਲਦੀ, ਜਾਂ ਕਹਿ ਲਓ ਡਰਦੇ ਹੈ, ਘਬਰਾ ਜਾਂਦੇ ਹੈ, ਹਿੰਮਤ ਨਹੀਂ ਕਰਦੇ ਕਿ ਮੈਂ ਇਹਦੇ ਥੱਪੜ ਮਾਰਾਂ, ਮੈਂ ਇਹਦੀਆਂ ਲੱਤਾਂ ਬਾਹਾਂ ਤੋੜ ਦਿਆਂ, ਜਾਂ ਮੈਂ ਇਹਦਾ ਕਤਲ ਕਰ ਦਿਆਂ। ਬਹੁਤ ਸਾਰੇ ਬੰਦੇ ਕਰ ਪਾਉਂਦੇ ਨਹੀਂ ਪਰ ਕਰਨਾ ਚਾਹੁੰਦੇ ਨੇ। ਜਦੋਂ ਕਰਨਾ ਚਾਹੁੰਦਾ ਹੁੰਦਾ ਹੈ ਬੰਦਾ ਕਰ ਨਹੀਂ ਸਕਦਾ, ਉਹਨੂੰ ਤੇ ਹਿੰਸਾ ਨਹੀਂ ਪਹੁੰਚਾ ਸਕਿਆ, ਪਰ ਜਿਹੜੀ ਅੰਦਰ ਕਿਸੇ ਨੂੰ ਦੁਖੀ ਕਰਨ ਤੋਂ ਪਹਿਲਾਂ ਖੁਦ ਦੁਖੀ ਹੋਣਾ ਪੈਂਦਾ, ਪਰੇਸ਼ਾਨ ਕਰਨ ਤੋਂ ਪਹਿਲਾਂ ਖੁਦ ਵੀ ਪਰੇਸ਼ਾਨ ਹੋਣਾ ਪੈਂਦਾ, ਆਪਣੇ ਆਪ ਤੇ ਹਿੰਸਾ ਕਰ ਰਿਹਾ, ਆਪਣੇ ਆਪ ਨਾਲ ਧੱਕਾ ਕਰ ਰਿਹਾ, ਕਿਸੇ ਨੂੰ ਮਾਰਨਾ। ਨਾਲ ਇੱਕ ਗੱਲ ਪੱਕੀ ਹੈ, ਕਿਸੇ ਨੂੰ ਮਾਰਨਾ ਕਿਸੇ ਮਸਲੇ ਦਾ ਹੱਲ ਨਹੀਂ ਹੁੰਦਾ, ਕਿਸੇ ਮਸਲੇ ਦਾ ਕਿਸੇ ਨੂੰ ਮਾਰਨ ਨਾਲ ਹੱਲ ਨਹੀਂ ਹੁੰਦਾ। ਸੋਚ ਥੋੜਾ ਮਰਦੀ ਹੈ, ਵਿਚਾਰਧਾਰਾ ਥੋੜਾ ਮਰਦੀ ਹੈ। ਚਲੋ ਵੱਖਰੇ ਚੈਪਟਰ ਨੇ, ਮਨ ਕਰਕੇ ਹਿੰਸਾ ਕਰਨੀ, ਬਚਨ ਕਰਕੇ ਜੀਭ ਨਾਲ ਬੋਲਣਾ, ਤੇ ਜਾਂ ਫਿਰ ਕੰਮ ਕਰਕੇ ਫਿਜ਼ੀਕਲੀ ਅਟੈਕ ਕਰਨਾ। ਹੁਣ ਹੰਸ ਇਹ ਵੀ ਇੱਕ ਤਰ੍ਹਾਂ ਨਾਲ ਅੱਗ ਹੈ, ਹਿੰਸਾ। ਹੇਤ ਕਹਿੰਦੇ ਹੈ ਮੋਹ, ਪੰਕਜ ਮੋਹ, ਪੱਗ ਨਹੀਂ ਚੱਲੈ, ਚਿੱਕੜ ਵੀ ਇਹਨੂੰ ਦੱਸਿਆ, ਤੇ ਇਹ ਅੱਗ ਵੀ ਹੈ। ਹੁਣ ਮੋਹ ਦੀ ਅਗਨੀ ਐਸੀ ਕਈਆਂ ਦੇ ਅੰਦਰ ਪ੍ਰਚੰਡ ਹੁੰਦੀ ਹੈ, ਤੇ ਉਹ ਕੀ ਹੈ ਕਿ ਹਰ ਵੇਲੇ ਲਾਲਚ, ਆਹ ਵੀ ਇੱਥੋਂ ਵੀ ਇਕੱਠਾ ਕਰ ਲਓ, ਆਹ ਵੀ ਇਕੱਠਾ ਕਰ ਲਓ, ਆਪਣੇ ਬੱਚਿਆਂ ਤੋਂ ਬਿਨਾਂ, ਪਰਿਵਾਰ ਤੋਂ ਬਿਨਾਂ ਉਹਨਾਂ ਨੂੰ ਕੁਛ ਨਹੀਂ ਦਿਸਦਾ ਹੁੰਦਾ, ਮੋਹ ਦੇ ਵਿੱਚ ਫਸਿਆ ਹੋਇਆ ਹੈ। ਇਹ ਵੀ ਅੱਗ ਹੈ ਜਿਹੜੀ ਅੰਦਰ ਹੀ ਅੰਦਰ ਬੰਦੇ ਨੂੰ ਸਾੜਦੀ ਹੈ। ਹੋਣਾ ਚਾਹੀਦਾ ਪਰ ਬੈਲੈਂਸ, ਲਿਮਿਟ ਵਿੱਚ ਹੋਣਾ ਚਾਹੀਦਾ ਨਾ, ਲਿਮਿਟ ਵਿੱਚ ਹੋਣਾ ਚਾਹੀਦਾ। ਹੰਸ ਹੇਤ, ਫਿਰ ਲੋਭ, ਲੋਭੀ ਹੋ ਜਾਣਾ, ਇਹ ਵੀ ਅੱਗ ਹੈ। ਲੋਭੀ ਬਣੇ ਰਹਿਣਾ ਹਰ ਵੇਲੇ, ਹੋਰ ਇਕੱਠਾ ਕਰ ਲਓ, ਹੋਰ ਇਕੱਠਾ ਕਰ ਲਓ, ਮਤਲਬ ਇਹ ਹੈ ਜਿਵੇਂ ਹੁਣ ਮੰਨ ਲਓ, ਕਹਿ ਲਓ ਕਿ ਮਾਇਆ, ਪੈਸਾ, ਪੈਸਾ ਜਿਹੜਾ ਹੈ ਇੱਕ ਸੁੱਖ ਹੈ, ਪੈਸਾ ਜਿਹੜਾ ਹੈ ਉਹ ਇੱਕ ਸੁੱਖ ਹੈ, ਇੱਕ ਸੁੱਖ ਹੈ। ਪਰ ਜੇ ਭੁਲੇਖਾ ਪੈ ਜੇ ਵੀ ਇਹੀ ਇੱਕ ਮਾਤਰ ਸੁੱਖ ਹੈ, ਹੋਰ ਸੁੱਖ ਨਹੀਂ ਕੋਈ, ਪੈਸਾ ਇੱਕ ਸੁੱਖ ਹੈ, ਜੇ ਬੰਦਾ ਇਹ ਸੋਚੇ ਵੀ ਇਹੋ ਹੀ ਇੱਕੋ ਹੀ ਇੱਕ ਸੁੱਖ ਹੈ ਉਹ ਹੈ ਪੈਸਾ, ਤੇ ਉਹ ਬੰਦਾ ਫਿਰ ਬਾਕੀ ਜੀਵਨ ਦੀਆਂ ਖੁਸ਼ੀਆਂ ਤੋਂ ਵਾਂਝਾ ਰਹਿ ਜਾਂਦਾ। ਇੱਕ ਚੀਜ਼ ਨਹੀਂ ਹੈ,
ਪੈਸਾ ਇੱਕ ਸੁੱਖ ਹੈ ਪਰ ਇਹ ਮੰਨ ਲੈਣਾ ਵੀ ਇੱਕੋ ਇੱਕ ਹੀ ਸੁੱਖ ਹੈ ਬਸ ਹੁਣ ਹੋਰ ਇਕੱਠਾ ਕਰ ਲਓ ਹੋਰ ਇਕੱਠਾ ਕਰ ਲਓ ਤੇ ਬੰਦੇ ਪਾਗਲ ਹੋਏ ਆਪਾਂ ਵੇਖੇ ਹੈ ਅੰਨੇ ਹੋਏ ਵੇਖੇ ਹੈ ਇੱਕ ਮਾਤਰ ਪੈਸਾ ਹੀ ਸੁੱਖ ਸਮਝ ਲਿਆ ਉਹਨਾਂ ਮਤਲਬ ਵੀ ਲੱਖ ਹੋ ਜਾਏ ਕਰੋੜ ਹੋ ਜਾਏ ਅਰਬ ਹੋ ਜਾਏ ਪੈਸਾ ਹੀ ਸਭ ਕੁਛ ਨਹੀਂ ਹੁੰਦਾ ਹਾਂ ਪੈਸੇ ਨਾਲ ਠੀਕ ਹੈ ਅੱਜ ਜ਼ਰੂਰੀ ਹੈ ਪੈਸੇ ਦੀ ਲੋੜ ਹੈ ਬੰਦੇ ਦੀਆਂ ਲੋੜਾਂ ਨੇ ਪਰ ਜੇ ਇਹੀ ਮੰਨ ਕੇ ਚੱਲੇ ਬੰਦਾ ਵੀ ਪੈਸਾ ਹੀ ਪੈਸਾ ਸਭ ਕੁਛ ਹੀ ਪੈਸਾ ਹੈ ਫਿਰ ਤੇ ਵੱਡੀ ਪ੍ਰੋਬਲਮ ਪਾਗਲ ਹੋ ਜਾਏਗਾ ਕਿੰਨੇ ਰਿਸ਼ਤੇ ਵਿਗਾੜ ਲੈਂਦੇ ਹਾਂ ਅਸੀਂ ਆਪਣਿਆਂ ਪਰਿਵਾਰਾਂ ਵਿੱਚ ਆਪਣਿਆਂ ਕਿੰਨੇ ਲੋਕਾਂ ਨਾਲ ਟੁੱਟ ਜਾਂਦੇ ਹਾਂ ਸਿਰਫ ਪੈਸੇ ਕਰਕੇ ਲੜਾਈਆਂ ਬਹੁਤੀਆਂ ਹੈ ਹੀ ਇਹਨਾਂ ਚੱਕਰਾਂ 'ਚ ਤੇਰ ਮੇਰ ਹੈ ਦੁਸ਼ਮਣੀ ਪਾਉਣੀ ਹੋਵੇ ਪੈਸਾ ਉਧਾਰ ਲੈ ਲਓ ਦੁਸ਼ਮਣੀ ਬਣ ਜਾਂਦੀ ਜਦੋਂ ਮੰਗਣ ਜਾਣਾ ਅਗਲਾ ਫਿਰ ਸਿੱਧੇ ਮੂੰਹ ਗੱਲ ਹੀ ਨਹੀਂ ਕਰਦਾ ਇਹ ਆਮ ਹੀ ਗੱਲ ਹੈ ਕਿੰਨਾ ਖਲਾਰਾ ਪੈ ਜਾਂਦਾ ਹੈ ਸੋ ਇਸ ਕਰਕੇ ਲੋਭ ਹੈ ਜਿਹੜਾ ਸਹਿਸ ਖੱਟੈ ਲੱਖ ਕੋ ਉੱਠਤਾ ਵੈ ਤ੍ਰਿਪਤ ਨਾ ਆਵੈ ਮਾਇਆ ਪਾਛੈ ਫਾਵੈ ਤ੍ਰਿਪਤੀ ਨਹੀਂ ਆਉਂਦੀ ਸ਼ਾਂਤੀ ਨਹੀਂ ਆਉਂਦੀ ਹੋਰ 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 ਲਾਲਚ ਕਰੀ ਜਾਂਦਾ ਹੋਰ ਹੋਵੇ ਹੋਰ ਹੋਵੇ ਇਹਨਾਂ ਚੱਕਰਾਂ ਦੇ ਵਿੱਚ ਹੀ ਫਿਰ ਬੰਦਾ ਪਰੇਸ਼ਾਨ ਰਹਿਣ ਲੱਗ ਜਾਂਦਾ ਬਾਹਰ ਵੀ ਵੇਖਦੇ ਹੀ ਆ ਕੰਮ ਕਰਨਾ ਤਾਂ ਠੀਕ ਹੈ ਅੱਠ ਘੰਟੇ ਵੀ ਕੀਤਾ ਜਾ ਸਕਦਾ ਦਸ ਘੰਟੇ ਤੇ ਸਾਡੇ ਪੰਜਾਬੀਆਂ ਦੇ ਵਿੱਚ ਕਈ ਵਾਰੀ ਉੱਥੇ ਐਂ ਵੇਖੀਦਾ ਵੀ ਇਹ ਜ਼ਿੰਦਗੀ ਤੇ ਭੁੱਲ ਹੀ ਗਿਆ ਜ਼ਿੰਦਗੀ ਭੁੱਲ ਗਿਆ ਜ਼ਿੰਦਗੀ ਨਹੀਂ ਜੀਵੀ ਬੱਚੇ ਐਸ਼ ਕਰਦੇ ਪਰ ਮਾਪੇ ਕਈ ਵਾਰੀ ਇੰਨੇ ਕੁ ਹੋਏ ਹੁੰਦੇ ਐ ਘਰ ਇੱਕ ਖਰੀਦ ਦੋ ਖਰੀਦ ਤਿੰਨ ਖਰੀਦ ਚਾਰ ਚਾਰ ਘਰ ਫਰੀ ਤੇ ਗੋਰੇ ਕਿਰਾਏ ਤੇ ਵੀ ਸਾਰੀ ਜ਼ਿੰਦਗੀ ਕੱਢ ਲੈਂਦੇ ਆ ਪਰ ਜ਼ਿੰਦਗੀ ਨੂੰ ਮਾਣਦੇ ਆ ਜ਼ਿੰਦਗੀ ਨੂੰ ਵੇਖਦੇ ਆ ਘੁੰਮਣ ਜਾਣਗੇ ਤਿੰਨ ਮਹੀਨੇ ਬਾਅਦ ਛੁੱਟੀ ਕਰਨਗੇ ਛੇ ਮਹੀਨੇ ਬਾਅਦ ਸਾਲ 'ਚ ਤਿੰਨ ਚਾਰ ਵਾਰੀ ਬਾਹਰ ਜਾਣਗੇ ਹਰ ਵੀਕਐਂਡ ਤੇ ਜਾਣਗੇ ਪਰ ਉਹ ਜ਼ਿੰਦਗੀ ਨੂੰ ਵੇਖਦੇ ਆ ਸਾਡੇ 'ਚ ਲਾਲਚ ਪੈਦਾ ਹੋ ਜਾਂਦਾ ਅਸੀਂ ਲੱਖਾਂ ਦਾ ਹਿਸਾਬ ਲਾਈ ਜਾਂਦੇ ਹਾਂ ਉਹ ਕਰਦਾ ਕਰਦਾ ਬੰਦਾ ਇਕੱਠਾ ਇੱਕ ਹੋਰ ਵੱਡੇ ਪੰਗੇ ਹੈ ਜਿਹੜੇ ਆਲੇ ਦੁਆਲੇ ਵਾਲਿਆਂ ਦਾ ਸਾਰਾ ਕੁਛ ਕਰਦਾ ਬੰਦਾ ਵੀ ਫਲਾਣੀ ਮਾਸੀ ਫਲਾਣੀ ਭੂਆ ਫਲਾਣਾ ਚਾਚਾ ਫਲਾਣਾ ਤਾਇਆ ਫਲਾਣਾ ਭੂਆ ਦੀ ਕੁੜੀ ਫਲਾਣਾ ਮੁੰਡੇ ਦਾ ਮਾਸੀ ਦਾ ਮੁੰਡਾ ਇਹ ਚੱਕਰਾਂ 'ਚ ਪਏ ਕਿ ਫਲਾਣੇ ਦਾ ਵਿਆਹ ਫਲਾਣੇ ਦਾ ਜੰਮਿਆ ਫਲਾਣੇ ਦਾ ਮਰਿਆ ਇਹਨਾਂ ਚੱਕਰਾਂ ਦੇ ਵਿੱਚ ਪਿਆ ਹੋਇਆ ਫਿਰ ਆਪਣੀ ਜ਼ਿੰਦਗੀ ਜਿਹੜੀ ਹੈ ਭੁੱਲੀ ਜਾਂਦਾ ਤਾਂ ਕਰਕੇ ਆਪਾਂ ਇਹ ਵੀ ਗੱਲ ਕਈ ਵਾਰੀ ਕੀਤੀ ਨਾ ਵੀ ਆਪਣੇ ਆਪ ਨੂੰ ਰਿਵਾਰਡ ਦਿਓ ਇੱਕ ਸ਼ਾਬਾਸ਼ ਲੋਕ ਦਿੰਦੇ ਹੁੰਦੇ ਆ ਕਿ ਜਿਹੜੇ ਬੰਦੇ ਵਧੀਆ ਕੰਮੇ ਹੋਣ ਉਹ ਆਪਣੇ ਆਪ ਨੂੰ ਸ਼ਾਬਾਸ਼ ਦਿਆ ਕਰੋ ਆਪਣੇ ਆਪ ਨੂੰ ਸ਼ਾਬਾਸ਼ ਕੀ ਹੁੰਦੀ ਹੈ ਸੌ ਦੇ ਵਿੱਚੋਂ ਦਸ ਰੁਪਈਏ ਆਪਣੇ ਤੇ ਖਰਚੋ ਆਪਣੇ ਆਪ ਨੂੰ ਸ਼ਾਬਾਸ਼ ਦੇਣੀ ਪੈਣੀ ਲੱਖ ਰੁਪਈਆ ਕਮਾ ਰਹੇ ਹੋ ਮਹੀਨੇ ਦਾ ਨੱਬੇ ਹਜ਼ਾਰ ਹੀ ਮੰਨੋ ਦਸ ਹਜ਼ਾਰ ਆਪਣੇ ਤੇ ਖਰਚ ਲਓ ਫਿਰ ਬੰਦਾ ਕਦੇ ਪਤਾ ਕੀ ਜਿਹੜਾ ਹੁਣ ਮੰਨ ਲਓ ਸੌ ਰੁਪਈਆ ਕਮਾਵੇ ਦਿਹਾੜੀ ਸੌ ਦੇ ਵਿੱਚੋਂ ਦਸ ਰੁਪਈਆਂ ਦਾ ਬਰਗਰ ਲੈ ਕੇ ਖਾ ਲਵੇ ਮੰਨ ਲਓ ਅਗਲੇ ਦਿਨ ਦਸ ਰੁਪਈਆਂ ਦੀ ਕੋਈ ਕੁਲਫੀ ਖਾ ਲਵੇ ਅਗਲੇ ਦਿਨ ਦਸ ਰੁਪਈਆਂ ਦੀਆਂ ਕੋਈ ਟੋਫੀਆਂ ਹੀ ਖਰੀਦ ਕੇ ਖਾ ਲਵੇ ਅਗਲੇ ਦਿਨ ਕੁਝ ਦਸ ਰੁਪਈਆਂ ਦੀ ਮੂੰਗਫਲੀ ਖਰੀਦ ਕੇ ਖਾ ਲਵੇ ਅਗਲੇ ਦਿਨ ਨੱਬੇ ਰੁਪਈਏ ਦਿੱਤੇ ਦਸ ਰੁਪਈਆਂ ਦੀ ਗੱਚਕ ਖਾ ਲਈ ਜੋ ਜੀ ਕਰਦਾ ਉਹਦਾ ਦਸ ਰੁਪਏ ਦਾ ਖਾ ਲਵੇ ਇਹ ਗਰੰਟੀ ਹੈ ਬੰਦਾ ਜ਼ਿੰਦਗੀ ਚ ਕਦੇ ਇਹ ਨਹੀਂ ਕਹੂੰਗਾ ਮੈਂ ਕੀ ਖੱਟਿਆ ਬੜੇ ਬੰਦਿਆਂ ਦੇ ਮੂੰਹ ਚੋਂ ਇਹ ਸ਼ਬਦ ਸੁਣਿਆ ਹੋਣਾ ਮੈਂ ਕੀ ਖੱਟਿਆ ਕਰੋੜਾਂ ਰੁਪਈਆਂ ਦੇ ਮਾਲਕ ਵੀ ਕਹਿ ਦੇਣਗੇ ਮੈਂ ਕੀ ਖੱਟਿਆ ਪਰ ਜੇ ਆਪਣੇ ਆਪ ਨੂੰ ਤੁਸੀਂ ਸ਼ਾਬਾਸ਼ ਦਿੰਦੇ ਰਹਿਣਾ ਨਾ ਰਿਵਾਰਡ ਦਿੰਦੇ ਰਹਿਣਾ ਇੱਕ ਨਾ ਥਾਪੀ ਦੇਣੀ ਹੁੰਦੀ ਹੈ ਥਾਪੀ ਵੀ ਵਾਹ ਬਈ ਵਾਹ ਆਪਣੇ ਆਪ ਨੂੰ ਵੀ ਦੇਣੀ ਹੁੰਦੀ ਹੈ ਰਿਲੈਕਸ ਹੋਣ ਵਾਸਤੇ ਹੁਣ ਇੱਕ ਬੰਦੇ ਨੇ ਮੰਨ ਕੇ ਚੱਲੋ ਬਈ ਦਸ ਹਜ਼ਾਰ ਰੁਪਈਆ ਕਮਾਇਆ ਮਹੀਨੇ ਦਾ ਉਹਨੇ ਹਜ਼ਾਰ ਰੁਪਈਆ ਆਪਣੇ ਤੇ ਲਾ ਲਿਆ ਨੌ ਹਜ਼ਾਰ ਰੁਪਈਆ ਉਹਦੇ ਬੱਚਿਆਂ ਤੇ ਪਰਿਵਾਰ ਤੇ ਸਾਰੇ ਪਾਸੇ ਕਰ ਲਿਆ ਹਜ਼ਾਰ ਨਾ ਲਾਵੇ ਪੰਜ ਸੌ ਹੀ ਲਾ ਲਵੇ ਪੰਜ ਸੌ ਕੱਢ ਲਵੇ ਉਹਦੇ ਵਿੱਚ ਉਹਨੇ ਮੰਨ ਲਓ ਪੰਜ ਸੌ ਰੁਪਏ ਦੀ ਇੱਕ ਸ਼ਰਟ ਖਰੀਦ ਲਈ ਜਾਂ ਪੰਜ ਸੌ ਰੁਪਏ ਦਾ ਜੁੱਤਾ ਖਰੀਦ ਲਿਆ ਹੁਣ ਉਹਨੇ ਜੁੱਤਾ ਚਾਅ ਨਾਲ ਹਫ਼ਤਾ ਕੁ ਤੇ ਉਹਦਾ ਇਸ ਕਰਕੇ ਲੰਘ ਜਾਣਾ ਵੀ ਨਵਾਂ ਨਵਾਂ ਪਾਇਆ ਤੇ ਅਗਲੇ ਮਹੀਨੇ
ਦੋ ਹਫ਼ਤੇ ਵਿਚਾਲੇ ਨੋਰਮਲ ਲੰਘਣਗੇ, ਅਗਲੇ ਹਫ਼ਤੇ 'ਚ ਫਿਰ ਮਨ 'ਚ ਇਹ ਆ ਜਾਣਾ ਵੀ ਹੁਣ 500 ਦਾ ਮੈਂ ਹੁਣ ਨਵੀਂ ਚੀਜ਼ ਕਿਹੜੀ ਖਰੀਦਣੀ ਹੈ, ਉਹਦਾ ਇੱਦਾਂ ਹੀ ਨਿਕਲ ਜਾਂਦਾ ਟਾਈਮ। ਆਪਣੇ ਆਪ ਨੂੰ ਰਿਵਾਰਡ ਦੇਣਾ ਬੜਾ ਜ਼ਰੂਰੀ ਹੈ। ਜਿਹੜਾ ਨਾ ਇਹ ਇਹ ਲੱਗਾ ਰਵੇ, ਕਰਦਾ ਰਹਿੰਦਾ, ਫਿਰ ਉਤਸ਼ਾਹ ਰਹਿੰਦਾ। ਜਦੋਂ ਨਾ ਕਿਸੇ ਡੌਗੀ ਨੂੰ ਸਿਖਾਇਆ ਜਾਂਦਾ, ਕੁੱਤੇ ਨੂੰ ਸਿਖਾਉਂਦੇ ਹੈ, ਬਾਂਦਰ ਨੂੰ ਸਿਖਾਉਂਦੇ ਹੈ, ਜਦੋਂ ਵੀ ਕਿਸੇ ਜਾਨਵਰ ਨੂੰ ਸਿਖਾਉਂਦੇ ਹੈ, ਹੱਥ ਵਿੱਚ ਬਿਸਕਿਟ ਫੜ ਲੈਂਦੇ ਹੈ ਛੋਟਾ ਜਿਹਾ, ਤੇ ਉਹਨੂੰ ਕਹਿਣਗੇ ਆਹ ਕੰਮ ਕਰ, ਉਹ ਕਰਦਾ ਨਹੀਂ, ਉਹਨੂੰ ਬਾਰ ਬਾਰ ਕਰਾਉਣਗੇ। ਜਦੋਂ ਉਹ ਕਰਦਾ ਹੈ ਥੋੜੀ ਜਿਹੀ ਵਿਸਲ ਹੈ ਕਰਕੇ, ਜਦੋਂ ਉਹ ਕਰਦਾ ਹੈ ਉਸ ਵੇਲੇ ਉਹਨੂੰ ਉਹ ਥੋੜਾ ਜਿਹਾ ਖਵਾ ਦੇਣਾ, ਉਹਨੂੰ ਸ਼ਾਬਾਸ਼ ਦੇ ਦੇਣੀ ਵੀ ਕਰ ਲਿਆ ਵਾਹ। ਉਹ ਕੁੱਤਾ ਦੂਜੀ ਵਾਰੀ ਫਿਰ ਨਹੀਂ ਕਰਦਾ, ਉਹਨੂੰ ਫਿਰ ਕਰ 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 ਜਦੋਂ ਕਰ ਲੈਂਦਾ ਉਹਨੂੰ ਫਿਰ ਥੋੜਾ ਜਿਹਾ ਖਵਾ ਦਿੰਦੇ ਨੇ। ਬਸ ਫਿਰ ਤੀਜੀ ਚੌਥੀ ਵਾਰੀ ਉਹ ਆਪੇ ਸਿੱਖ ਜਾਂਦਾ, ਉਹਨੂੰ ਪਤਾ ਵੀ ਜੇ ਖਾਣਾ ਹੈ ਤੇ ਪਹਿਲਾਂ ਆਹ ਮੈਨੂੰ ਕੰਮ ਕਰਨਾ ਪੈਣਾ। ਉਹਨੂੰ ਕੁੱਤੇ ਨੂੰ ਸਿਖਾਓ ਸਿੱਟ, ਬੈਠਦਾ ਨਹੀਂ ਸਿੱਟ ਸਿੱਟ ਕਹਿੰਦੇ, ਜਦੋਂ ਹੀ ਬਹਿ ਗਿਆ ਉਦੋਂ ਹੀ ਖਵਾ ਦਿਓ, ਉਹਨੂੰ ਪਤਾ ਲੱਗ ਜਾਂਦਾ ਵੀ ਬੈਠੂੰਗਾ ਫਿਰ ਮੈਨੂੰ ਖਾਣ ਨੂੰ ਮਿਲੂਗਾ। ਉਹਦੇ ਚੱਕਰ 'ਚ ਉਹ ਸਾਰਾ ਕੁਝ ਸਿੱਖ ਜਾਂਦਾ। ਨੋਟ ਕਰਕੇ ਵੇਖ ਲਓ ਤੁਸੀਂ ਨਾ, ਇੱਕ ਪਲਾਨ ਬਣਾਓ ਕਿ ਅਗਲੇ ਹਫ਼ਤੇ ਸ਼ਿਮਲੇ ਘੁੰਮਣ ਜਾਣਾ, ਆਹ ਹਫ਼ਤਾ ਲੰਘ ਕਦੋਂ ਜਾਊ ਪਤਾ ਹੀ ਨਹੀਂ ਲੱਗਦਾ, ਚਾਹ ਚ ਹੀ ਲੰਘ ਜਾਣਾ। ਮਹੀਨੇ ਬਾਅਦ ਗੋਆ ਜਾਣ ਦਾ ਪਲਾਨ ਬਣਾ ਲਓ ਵੀ ਮਹੀਨੇ ਬਾਅਦ ਗੋਆ ਜਾਵਾਂਗੇ, ਤੇ ਮਹੀਨਾ ਕਦੋਂ ਲੰਘ ਜੂ ਪਤਾ ਹੀ ਨਹੀਂ ਲੱਗਦਾ। 3 ਮਹੀਨਿਆਂ ਬਾਅਦ ਦੁਬਈ ਜਾਵਾਂਗੇ, 3 ਮਹੀਨਿਆਂ ਬਾਅਦ ਜਾਣਾ ਨਾਲੇ, ਤੇ 3 ਮਹੀਨੇ ਕਦੋਂ ਲੰਘ ਜਾਣਗੇ ਪਤਾ ਹੀ ਨਹੀਂ ਲੱਗਦਾ। ਹੁਣ ਇਹ ਤੇ ਮੈਂ ਗੱਲ ਕਰ ਰਿਹਾ ਦੁਬਈ ਦੀ ਜਾਂ ਗੋਆ ਦੀ ਜਾਂ ਸ਼ਿਮਲੇ ਦੀ। ਸਾਡੇ ਵਾਲੇ ਜਿਹੜੇ ਆਪਾਂ ਆ, ਆਪਾਂ ਛੋਟਾ ਜਿਹਾ ਵੀ ਪਲਾਨ ਕਰਕੇ ਰੱਖੀਏ ਨਾ ਵੀ ਅਗਲੇ ਹਫ਼ਤੇ ਆਪਾਂ ਬਾਹਰ ਕਿਤੇ ਸਾਰੇ ਪਰਿਵਾਰ ਦੇ ਨਾਲ ਰੋਟੀ ਖਾ ਕੇ ਆਵਾਂਗੇ, ਰੈਸਟੋਰੈਂਟ 'ਚ ਚੱਲਾਂਗੇ ਜਾਂ ਪੀਜ਼ਾ ਹੀ ਖਾ ਆਵਾਂਗੇ, ਮਤਲਬ ਕੁਛ ਨਾ ਕੁਛ ਆਊਟਿੰਗ ਹੋ ਜਾਏਗੀ। ਉਹਦੇ ਨਾਲ ਤੁਹਾਨੂੰ ਇੱਕ ਚਾਅ ਬਣਿਆ ਰਹਿੰਦਾ ਵੀ ਅਗਲਾ ਐਤਵਾਰ ਫੇਰ ਆਉਣ ਵਾਲਾ, ਅਗਲਾ ਐਤਵਾਰ ਫੇਰ ਆਉਣ ਵਾਲਾ। ਬੱਚਿਆਂ ਨੇ ਇਹੀ ਵੇਟ ਕਰੀ ਜਾਣਾ ਵੀ ਕਦੋਂ ਐਤਵਾਰ ਆਊ, ਕਦੋਂ ਚੱਲਾਂਗੇ, ਕਦੋਂ ਚੱਲਾਂਗੇ। 15 ਦਿਨਾਂ ਬਾਅਦ ਰੱਖ ਲਓ ਇੱਕ ਦਿਨ। ਹੁਣ ਸਾਡੇ ਵਾਲੇ ਮਿੰਟ ਵਿੱਚ ਗੱਲ ਇੱਧਰ ਨੂੰ ਲੈ ਜਾਣਗੇ, ਹੁਣ ਕਹਿਣਗੇ ਅੱਛਾ ਪੀਜ਼ਾ ਰੋਜ਼ ਖਾਇਆ ਕਰਾਂਗੇ, ਇਹ ਤਾਂ ਫਿਰ ਰੋਜ਼ ਹੀ ਜਾਇਆ ਕਰਾਂਗੇ। ਇਹ ਨਹੀਂ ਹੁੰਦਾ, ਮਤਲਬ ਇਹਦਾ ਇਹ ਨਹੀਂ ਹੈ ਵੀ ਤੁਸੀਂ ਉੱਜੜਨਾ। ਮੈਂ ਉੱਜੜਨ ਦੀ ਗੱਲ ਨਹੀਂ ਕਰ ਰਿਹਾ, ਮੈਂ ਕਹਿ ਰਿਹਾ ਆਪਣੇ ਆਪ ਨੂੰ ਉਤਸ਼ਾਹਿਤ ਕਰਨ, ਆਪਣੇ ਆਪ ਨੂੰ ਸ਼ਾਬਾਸ਼ ਦੇਣ। ਮੈਂ ਕਹਿ ਰਿਹਾ ਅਸੀਂ ਐ ਕਿਉਂ ਕਹਿੰਦੇ ਹਾਂ ਵੀ ਅੱਕਦੇ ਕਿਉਂ ਹੁੰਦੇ ਹਾਂ, ਉਹਦਾ ਕਾਰਨ ਹੈ ਕਿ ਇਹਦੀ ਰਿਕੁਆਇਰਮੈਂਟ ਹੈ, ਪੀਸ ਆਫ ਮਾਈਂਡ ਹੈ ਨਾ ਜਿਹੜੀ, ਇਹਦੀ ਸ਼ਰਤਾਂ ਹੈ ਜਿਹੜੀਆਂ ਪੂਰੀਆਂ ਕਰਨੀਆਂ ਚਾਹੀਦੀਆਂ। ਜਿਵੇਂ ਬਾਡੀ ਨੂੰ ਠੀਕ ਰੱਖਣ ਲਈ ਸ਼ਰਤ ਤੇ ਹੈਗੀ ਹੈ ਵੀ ਇਹਨੂੰ ਹਿਲਾਓ ਭਜਾਓ ਦੌੜੋ ਐਕਸਰਸਾਈਜ਼ ਕਰੋ, ਇਹਦੀ ਸ਼ਰਤ ਹੈ। ਮਾਈਂਡ ਨੂੰ ਵੀ ਰਿਲੈਕਸ ਰੱਖਣਾ ਹੁੰਦਾ, ਇਹਦੀਆਂ ਵੀ ਕੁਝ ਸ਼ਰਤਾਂ ਹੈ ਜਿਹੜੀਆਂ ਪੂਰੀਆਂ ਕਰਨੀਆਂ ਚਾਹੀਦੀਆਂ। ਜਦੋਂ ਜਦੋਂ ਉਹ ਪੂਰੀਆਂ ਹੁੰਦੀਆਂ ਫਿਰ ਮਨ ਸ਼ਾਂਤ ਹੋਣ ਲੱਗ ਜਾਂਦਾ, ਇੱਕ ਚਾਅ ਬਣਿਆ ਰਹਿੰਦਾ, ਇੱਕ ਉਤਸ਼ਾਹ ਬਣਿਆ ਰਹਿੰਦਾ। ਛੋਟੀ ਜਿਹੀ ਫੈਮਿਲੀ ਹੈ, 4 ਜੀ ਹੈ ਘਰ ਦੇ, ਬਹੁਤੀ ਇਨਕਮ ਨਹੀਂ ਹੈ, ਬਸ ਫਿਰ ਛੋਟਾ ਜਿਹਾ ਪਲਾਨ ਕਰ ਲਓ। ਛੋਟੀ ਇਨਕਮ ਹੈ ਛੋਟਾ ਜਿਹਾ ਪਲਾਨ ਕਰ ਲਓ, ਵੱਡੀ ਇਨਕਮ ਹੈ ਵੱਡਾ ਪਲਾਨ ਕਰ ਲਓ। ਬਸ ਜਿੱਦਾਂ ਦੀ ਇਨਕਮ ਹੋਵੇ ਉੱਡਾ ਕੁ ਪਲਾਨ ਛੋਟਾ ਛੋਟਾ ਕਰਦੇ ਰਹੀਏ, ਆਪਣੇ ਆਪ ਨੂੰ ਰਿਵਾਰਡ ਦਿੰਦੇ ਰਹੋ। ਉਸ ਤੋਂ ਵੀ ਥੱਲੇ ਹੈ ਫੈਮਿਲੀ ਤੋਂ ਬਿਨਾਂ ਵੀ ਇਕੱਲੇ ਨੂੰ ਵੀ ਆਪਣੇ ਆਪ ਲਈ ਵੀ ਹਾਂ ਇੰਨਾ ਜਿਹੜਾ ਹੈ ਇਹ ਮੇਰਾ ਹੈ। ਬੰਦਾ ਰਿਊੜੀਆਂ ਹੀ ਲੈ ਕੇ ਖਾ ਲਵੇ, ਗੱਚਕੀ ਖਾ ਲਵੇ, ਪਰ ਜੇ ਉਹਨੇ ਰੋਜ਼ ਆਪਣੇ ਲਈ 5 ਰੁਪਈਏ 10 ਰੁਪਈਏ ਖਰਚੇ ਹੈ ਨਾ, ਲਿਖ ਕੇ ਦੇ ਸਕਦਾ ਮੈਂ, ਇਹ ਨਹੀਂ ਕਹੂ ਵੀ ਮੈਂ ਕੀ ਖੱਟਿਆ, ਮੈਂ ਤੇ ਕੁਝ ਵੀ ਨਹੀਂ ਖੱਟਿਆ, ਮੈਂ ਤੇ ਸਾਰਾ ਕੁਝ। ਇੱਦਾਂ ਨਹੀਂ, ਆਪਣੇ ਆਪ ਨੂੰ ਟਾਈਮ ਦਿੰਦੇ ਰਹਿਣਾ ਚਾਹੀਦਾ। ਹੁਣ ਅਸੀਂ ਕਹਾਂਗੇ ਫਿਰ ਅਸੀਂ ਤੇ ਉੱਜੜ ਜਾਈਏ, ਅਸੀਂ ਤੇ ਆਪਣੇ ਆਪ ਨੂੰ, ਇੱਦਾਂ ਨਹੀਂ ਹੁੰਦਾ। ਅਸਲ 'ਚ ਇਹ ਤੁਸੀਂ ਘਰ ਆਪਣੇ ਬੱਚਿਆਂ ਲਈ ਰਹੇ ਹੋ, ਤੁਸੀਂ ਸ਼ਾਂਤ ਰਹੋਗੇ ਰਿਲੈਕਸ ਰਹੋਗੇ ਓਨਾ ਹੀ ਤੁਸੀਂ ਬੱਚਿਆਂ ਲਈ ਜ਼ਿਆਦਾ ਟਾਈਮ ਕਰ ਸਕੋਗੇ। ਖੁਸ਼ ਖੁਸ਼ ਰਹੇਗਾ ਬੰਦਾ, ਕੰਮ ਕਰੇਗਾ। ਹੁਣ ਜਦੋਂ ਖੁਸ਼ ਖੁਸ਼ ਰਹਿੰਦਾ, ਖੁਸ਼ ਖੁਸ਼ ਘਰ ਜਾਂਦਾ ਤੇ ਘਰ ਵਾਲੀ ਵੀ ਵੇਖ ਕੇ ਖੁਸ਼ ਹੋ ਜਾਂਦੀ, ਬੱਚੇ ਵੀ ਵੇਖ ਕੇ ਖੁਸ਼ ਹੋ ਜਾਂਦੇ। ਖੁਸ਼ ਤੇ ਹੈ ਉਹ ਜਦੋਂ ਤੁਸੀਂ ਰਿਲੈਕਸ ਰਹਿੰਦੇ ਹੈ ਤੇ ਨਿਆਣੇ ਜਿਹੜੇ ਨੇ ਉਹ ਫੀਲ ਕਰ ਜਾਂਦੇ ਹੈ, ਉਹਨਾਂ ਨੂੰ ਮਹਿਸੂਸ ਹੋ ਜਾਂਦਾ ਹੈ, ਬੱਚਿਆਂ ਨੂੰ ਘਰ ਵਾਲੀ ਨੂੰ ਇਹ ਮਹਿਸੂਸ ਹੁੰਦਾ ਹੈ। ਤਾਂ ਕਰਕੇ ਇਹ ਬੜਾ ਹੀ ਲਾਜ਼ਮੀ ਹੈ ਕਿ ਅਸੀਂ ਆਪਣੇ ਆਪ ਨੂੰ ਰਿਵਾਰਡ ਦੇਈਏ, ਆਪਣੇ ਆਪ ਨੂੰ ਥੋੜਾ ਜਿਹਾ ਰਿਲੈਕਸ ਰੱਖੀਏ। ਪਰ ਪੰਗਾ ਕੀ ਹੈ ਕਿ ਜਦੋਂ ਇਸ ਜਿਹਨੂੰ ਅਸੀਂ ਪੰਜਾਬੀ ਚ ਕਹਿੰਦੇ ਨੇ ਗਦੀ ਗੇੜ ਚ ਬੰਦਾ ਪੈਂਦਾ, ਇਸ ਚੱਕਰੀ ਚ ਪੈ ਜਾਂਦਾ, ਇਸ ਉਲਝਣ ਚ ਪੈਂਦਾ, ਫਿਰ ਲੱਗਿਆ ਹੀ ਰਹਿੰਦਾ, ਲੱਗਿਆ ਹੀ ਰਹਿੰਦਾ, ਫਿਰ ਜਿਉਂ ਕੁੱਕਰ ਹਰਕਾਇਆ ਵਾਲਾ ਕੰਮ ਹੋ ਜਾਂਦਾ, ਹਲਕਿਆ ਕਿੱਦਾਂ ਜਿਉਂ ਕੁੱਕਰ ਹਰਕਾਇਆ ਧਾਵੈ ਦਹਿ ਦਿਸ ਜਾਏ, ਲੋਭੀ ਜੰਤ ਨਾ ਜਾਣੀ ਪੱਖ ਅਪੱਖ ਸਭ ਖਾਏ। ਫਿਰ ਹਰ ਵੇਲੇ ਇੱਦਾਂ ਹੀ ਦਿਮਾਗ ਚੱਲੀ ਜਾਂਦਾ, ਇੱਧਰੋਂ ਕਿਵੇਂ ਆਵੇ, ਇੱਧਰੋਂ ਕਿਵੇਂ ਆਵੇ, ਐਂ ਕਿਵੇਂ ਆਵੇ, ਐਂ ਕਿਵੇਂ ਆਵੇ। ਮੈਂ ਫਿਰ ਕਹਿਣਾ ਚਾਹੁੰਦਾ, ਪੈਸਾ ਇੱਕ ਸੁੱਖ ਹੈ ਪਰ ਇੱਕ ਮਾਤਰ ਇਹੀ ਸੁੱਖ ਹੈ, ਇਹ ਮੂਰਖਤਾ ਹੈ। ਇਹੀ ਗੱਲਾਂ ਸੁੱਖ ਨਹੀਂ ਹੁੰਦਾ, ਇਹੀ ਸਭ ਕੁਛ ਨਹੀਂ ਹੁੰਦਾ, ਇਹੀ ਨਹੀਂ ਹੁੰਦਾ। ਮਤਲਬ ਇਕੱਠਾ ਕਰ ਲਓ, ਜੋੜ ਲਓ, ਜਿੰਨਾ ਇੱਦਾਂ ਨਹੀਂ ਹੁੰਦਾ। ਇਹ ਭੁਲੇਖਾ ਹੈ ਸਾਡੇ ਮਨ ਦਾ, ਰਹਿ ਜਾਂਦਾ ਧਰਿਆ ਧਰਾਇਆ। ਇੱਥੋਂ ਤੋਂ ਲੈ ਕੇ ਨਾ ਪੰਜਾਬ ਤੋਂ ਦਿੱਲੀ ਤੱਕ ਬੰਦੇ ਦੀ ਜ਼ਮੀਨ ਸੀ, ਜੁੜਦਾ ਹੀ ਰਿਹਾ, ਇਹ ਸ਼ਹਿਰ ਚ ਵੀ, ਇੱਥੇ ਵੀ, ਇੱਥੇ ਵੀ, ਮਤਲਬ ਅਰਬਾਂ ਖਰਬਾਂ ਦਾ ਮਾਲਕ ਹੈ। ਜਵਾਨ ਪੁੱਤ ਸਾਹਮਣੇ ਤੁਰ ਗਿਆ, ਨਸ਼ੇ ਦੇ ਵਿੱਚ ਪੈ ਗਿਆ, ਗਰਕ ਗਿਆ ਸਾਰਾ, ਤੇ ਜਿੱਥੇ ਜਿੱਥੇ ਜਿਹੜੇ ਜਿਹੜੇ ਬੰਦੇ ਬੈਠੇ ਸੀ ਉਹਨਾਂ ਨੇ ਉੱਥੇ ਉੱਥੇ ਦੱਬ ਲਈ, ਕਰਦਾ ਰਿਹਾ ਇਕੱਠਾ, ਕੱਖ ਨਹੀਂ ਪ੍ਰਾਪਤ ਹੋ ਸਕਿਆ। ਸੋ ਇੱਦਾਂ ਬੜੇ ਬੰਦਿਆਂ ਨੇ ਆਪਣੀਆਂ ਜ਼ਿੰਦਗੀਆਂ ਅਜਾਈ ਲਗਾ ਲਈਆਂ, ਹਿੰਸ ਹੇਤ ਲੋਭ ਤੇ ਕੋਪ ਕਹੀਏ ਕ੍ਰੋਧ, ਇਹ ਅੱਗ ਦੀਆਂ ਨਦੀਆਂ ਹੈ। ਕ੍ਰੋਧ ਵੀ ਗੁੱਸਾ ਵੀ ਅੱਗ ਹੈ, ਅੱਗ ਹੈ ਇਹ, ਦੂਜੇ ਤੇ ਕੱਢਣ ਤੋਂ ਪਹਿਲਾਂ ਬੰਦੇ ਨੂੰ ਆਪ ਨੂੰ ਸਾੜਦਾ, ਜਦੋਂ ਨਿਕਲਦਾ ਫਿਰ ਦੂਜੇ ਨੂੰ ਸਾੜਦਾ। ਤੇ ਇਹ ਕਹਿੰਦੇ ਅੱਗ ਹੈ, ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਪਵੇਂ ਦੱਜੇ ਨਾਨਕਾ। ਕਹਿੰਦੇ ਜਿਹੜੇ ਪੈ ਰਹੇ ਨੇ ਤੇ ਸੜ ਰਹੇ ਨੇ, ਇਹਦੇ ਚ ਸੜੀ ਜਾ ਰਹੇ ਨੇ, ਸੜੀ ਜਾ ਰਹੇ ਨੇ। ਕਮਾਲ ਹੈ, ਵੇਖੋ ਇਹ ਅੱਗ ਹੈ ਜਿਹੜੀ ਸਾੜਦੀ ਹੈ, ਦਿਸਦੀ ਨਹੀਂ, ਬੰਦੇ ਦੇ ਅੰਦਰ ਇਹ ਅੱਗ ਬਲਦੀ ਰਹਿੰਦੀ ਹੈ। ਤਾਂ ਕਰਕੇ ਮੈਂ ਗੱਲ ਇੱਥੋਂ ਸ਼ੁਰੂ ਕੀਤੀ ਸੀ ਵੀ ਬਾਹਰ ਅੱਜ ਬਹੁਤ ਜ਼ਿਆਦਾ ਠੰਡ ਹੈ ਪਰ ਅੰਦਰ ਠੰਡ ਹੈ, ਇਹ ਨਹੀਂ ਕਹਿ ਸਕਦੇ। ਇਹ ਤੇ ਛੇੜ ਕੇ ਵੇਖ ਲਓ ਫਿਰ ਪਤਾ ਲੱਗੂ ਕਿਹਦੇ ਅੰਦਰ ਠੰਡ ਹੈ। ਜਿਸ ਕਿਸੇ ਨਾਲ ਗੱਲ ਕਰਕੇ ਵੇਖੋ ਮਾੜਾ ਜਿਹਾ ਪਤਾ ਤੇ ਲੱਗੇ ਠੰਡ ਕਿਹੜੀ ਹੈ ਸਾਡੇ ਚ। ਸੋ ਇਸ ਕਰਕੇ ਆਪਾਂ ਅੱਗੇ ਵੀ ਗੱਲ ਕਰਦੇ ਹੁੰਦੇ ਵੀ ਨਹਿ ਸੀਤਲੰਗ ਚੰਦਰ ਦੇਵ ਹੈ, ਨਹਿ ਸੀਤਲੰਗ ਬਾਵਨ ਚੰਦਨ ਹੈ, ਨਹਿ ਸੀਤਲੰਗ ਸੀ ਤੁਰਤੇ। ਸਰਦੀ ਦੀ ਰੁੱਤ ਕਹਿੰਦੇ ਇੰਨੀ ਠੰਡੀ ਨਹੀਂ, ਚੰਦਰਮਾ ਦੀ ਰੋਸ਼ਨੀ ਠੰਡੀ ਕਹਿੰਦੇ ਵੀ ਇੰਨੀ ਠੰਡੀ ਨਹੀਂ, ਚੰਦਨ ਕਹਿੰਦੇ ਵੀ ਇੰਨਾ ਠੰਡਾ ਨਹੀਂ। ਨਹਿ ਸੀਤਲੰਗ ਸੀ ਤੁਰਤੇ, ਨਾਨਕ ਸੀਤਲੰਗ ਸਾਧ ਸਵਜਨ ਹੈ। ਅਸਲ ਸੀਤਲਤਾ ਗੁਣੀ ਲੋਕਾਂ ਦੀ ਸੰਗਤ ਵਿੱਚ ਹੈ। ਸਾਧ ਕਹੀਏ ਸਾਧੇ ਹੋਏ ਬੰਦੇ, ਸਾਧੇ ਹੋਏ ਬੰਦੇ ਮੀਨਸ ਚੰਡੇ ਹੋਏ ਬੰਦੇ, ਚੰਡੇ ਹੋਏ ਬੰਦੇ ਮਤਲਬ ਉਸਤਾਦ ਲੋਕ, ਉਸਤਾਦ ਲੋਕ ਮਤਲਬ ਕੋਚ ਨੇ ਜਿਹੜੇ ਚੰਗੀ, ਜਿਹੜੇ ਲੋਕਾਂ ਦੀ ਲਾਈਫ ਸਟਾਈਲ ਬੜਾ ਵਧੀਆ ਹੈ, ਉਹਨਾਂ ਦੀ ਸੰਗਤ ਵਿੱਚ ਜਾ ਕੇ ਸਿੱਖ ਕੇ ਸਾਡਾ ਜੀਵਨ ਬਣਦਾ ਹੈ ਤੇ ਸਾਨੂੰ ਅਸਲ ਪੀਸ ਆਫ ਮਾਈਂਡ ਮਿਲਦਾ ਹੈ, ਮਨ ਦੀ ਅੰਦਰ ਦੀ ਠੰਡ ਪੈ ਜਾਂਦੀ। ਕੱਲ ਤਾਤੀ ਠੰਡਾ ਹਰ ਨਾਮ, ਠੰਡਾ ਕਹਿੰਦੇ ਨਾਮ ਗਿਆਨ ਜਿਹੜਾ ਮਨ ਨੂੰ ਅੰਦਰ ਨੂੰ ਬੰਦੇ ਨੂੰ ਠੰਡ ਪਾ ਦਿੰਦਾ। ਪਰ ਹਾਂ ਇਹ ਠੰਡ ਗੱਲਾਂ ਨਹੀਂ ਪਾਉਂਦੀਆਂ ਇਕੱਲੀਆਂ, ਜਦੋਂ ਉਹ ਗਿਆਨ ਨਾਲ ਸਾਡਾ ਰਿਸ਼ਤਾ ਬਣਦਾ ਹੈ। ਮੈਂ ਗੱਲ ਕੀਤੀ ਅੱਗੇ ਵੀ ਜਦੋਂ ਉਹ ਮੈਂ ਬੋਲ ਰਿਹਾ ਉਹ ਮੇਰਾ ਗਿਆਨ ਹੈ, ਚਾਹੇ ਮੇਰਾ ਤਜਰਬਾ ਹੈ ਤੇ ਚਾਹੇ ਮੈਂ ਪੜ੍ਹ ਕੇ ਬੋਲ ਰਿਹਾ, ਇਹ ਹੈ ਮੇਰਾ ਗਿਆਨ। ਪਰ ਜਦੋਂ ਉਹ ਅਸੀਂ ਆਪਣੀ ਜ਼ਿੰਦਗੀ 'ਚ ਲਾਗੂ ਕਰਦੇ ਹਾਂ ਉਦੋਂ ਉਹ ਸਾਡਾ ਬਣਦਾ। ਅਸੀਂ ਕਹਿ ਸਕਦੇ ਵੀ ਤੇਰਾ ਗਿਆਨ ਹੈ, ਹਾਂ ਹੁਣ ਮੈਂ ਜ਼ਿੰਦਗੀ 'ਚ ਲਾਗੂ ਕਰ ਲਿਆ, ਹੁਣ ਇਹ ਮੇਰਾ ਵੀ ਬਣ ਗਿਆ, ਇਹ ਰਿਸ਼ਤਾ ਬਣ ਗਿਆ। ਕਮਾਲ ਦੀ ਗੱਲ ਇਹ ਹੈ, ਇਹਦੇ ਨਾਲ ਜਿੰਨੇ ਮਰਜ਼ੀ ਹਿੱਸੇ ਵੱਡੀ ਜਾਓ, ਇੱਕ ਪ੍ਰਾਪਰਟੀ ਘਟੀ ਜਾਂਦੀ ਹੈ, ਜਿੰਨਾ ਵੱਡੀ ਜੋ ਘਟੀ ਜਾਂਦੀ ਹੈ ਘਟੀ ਜਾਂਦੀ ਹੈ, ਪਰ ਗਿਆਨ ਹੈ ਜਿਹੜਾ ਮਰਜ਼ੀ ਇਹਦੇ ਨਾਲ ਰਿਸ਼ਤਾ ਬਣਾਈ ਜਾਵੇ, ਜਿਹੜਾ ਮਰਜ਼ੀ ਆਵੇ ਤੇ ਉਸ ਗਿਆਨ ਦੇ ਨਾਲ ਰਿਸ਼ਤਾ ਬਣਾ ਲਵੇ, ਮੇਰਾ ਵੀ ਹੈ ਮੇਰਾ ਵੀ ਹੈ ਮੇਰਾ ਵੀ ਹੈ ਮੇਰਾ ਵੀ ਹੈ, ਸਾਰੀ ਦੁਨੀਆ ਕਹੀ ਜਾਏ ਮੇਰਾ, ਉਹਦੇ ਨਾਲ ਸਗੋਂ ਹੋਰ ਵੱਧਦਾ ਘਟਦਾ ਨਹੀਂ, ਹੋਰ ਵੱਧਦਾ। ਇਹ ਇੱਕ ਐਸੀ ਚੀਜ਼ ਹੈ ਜਿਹੜੀ ਗਿਆਨ, ਜਿਹਦੇ ਨਾਲ ਅਸੀਂ ਨਾਤਾ ਬਣਾਉਣਾ ਹੁੰਦਾ, ਰਿਸ਼ਤਾ ਬਣਾਉਣਾ ਹੁੰਦਾ, ਤੇ ਫਿਰ ਜ਼ਿੰਦਗੀ ਦੇ ਆਉਣ ਦਾ ਨਜ਼ਾਰਾ ਆ ਜਾਂਦਾ। ਇਹਨੂੰ ਆਪਾਂ ਕਹਿੰਦੇ ਹੁੰਦੇ ਨਾ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ, ਉਹ ਹੈ ਰਤਨ ਲਾਲ ਜੱਕ ਕਸ਼ੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ। ਪਰ ਹੁਣ ਪੰਗਾ ਇਹ ਹੈ ਕਿ ਆਦਤ ਪਈ ਹੈ, ਆਦਤ ਜਿਹੜੇ ਬੰਦੇ ਨੂੰ ਹੁਣ ਕੌਡੀਆਂ ਖਰੀਦਣ ਦੀ ਹੈ, ਉਹਨੂੰ ਲਾਲਾਂ ਦਾ ਕੀ ਪਤਾ, ਜਿਹਨੇ ਕਦੇ ਚੱਜ ਦੀਆਂ ਗੱਲਾਂ ਸੁਣੀਆਂ ਸਮਝੀਆਂ ਹੀ ਨਹੀਂ, ਉਹਨਾਂ ਨੂੰ ਕੀ ਪਤਾ ਹੁੰਦਾ। ਵਧੀਆ ਗੱਲਾਂ ਜੇ ਬੰਦੇ ਨੇ ਨਾ ਸੁਣੀਆਂ ਜ਼ਿੰਦਗੀ 'ਚ, ਨਾ ਸਮਝੀਆਂ, ਨਾ ਉਸ ਪਾਸੇ ਧਿਆਨ ਹੈ, ਉਹ ਤੇ ਬੋਰ ਹੋ ਜਾਂਦਾ, ਉਹਦਾ ਮਨ ਤੇ ਕਾਲਾ ਪੈਣ ਲੱਗ ਜਾਂਦਾ, ਉਹਨੂੰ ਕਦਰ ਹੀ ਨਹੀਂ ਹੁੰਦੀ।
ਜਿਹੜੇ ਕੌਡੀਆਂ ਖਰੀਦਣ ਵਾਲੇ ਨੇ, ਲਾਲਾਂ ਦੀ ਨਾ ਸਾਰ ਜਾਣਦੇ, ਜਿਹੜੇ ਕੌਡੀਆਂ ਖਰੀਦਣ ਵਾਲੇ ਨੇ, ਲਾਲਾਂ ਦੀ ਨਾ ਸਾਰ ਜਾਣਦੇ, ਕੌਡੀਆਂ ਖਰੀਦਣ ਵਾਲੇ ਨੇ, ਸਾਰ ਜਾਣਦੇ, ਲਾਲਾਂ ਦੀ ਨਾ ਸਾਰ ਜਾਣਦੇ, ਕੌਡੀਆਂ ਖਰੀਦਣ ਵਾਲੇ ਨੇ, ਲਾਲਾਂ ਦੀ ਨਾ ਸਾਰ ਜਾਣਦੇ,
ਪੜੋ
ਖਰੀਦਣ ਵਾਲੇ ਨੇ, ਖਰੀਦਣ ਵਾਲੇ ਨੇ, ਲਾਲਾਂ ਦੀ ਨਾ ਸਾਰ ਜਾਣਦੇ, ਜਿਹੜੇ ਕੌਡੀਆਂ ਖਰੀਦਣ ਵਾਲੇ ਨੇ, ਲਾਲਾਂ ਦੀ ਨਾ ਸਾਰ ਜਾਣਦੇ, ਲਾਲਾਂ ਦੀ ਨਾ ਸਾਰ ਜਾਣਦੇ, ਖਰੀਦਣ ਵਾਲੇ ਨੇ, ਲਾਲਾਂ ਦੀ ਨਾ ਸਾਰ ਜਾਣਦੇ, ਕੌਡੀਆਂ ਖਰੀਦਣ ਵਾਲੇ ਨੇ, ਲਾਲਾਂ ਦੀ ਨਾ ਸਾਰ ਜਾਣਦੇ, ਜਿਹੜੇ ਕੌਡੀਆਂ ਖਰੀਦਣ ਵਾਲੇ ਨੇ, ਲਾਲਾਂ ਦੀ ਨਾ ਸਾਰ ਜਾਣਦੇ, ਲਾਲਾਂ ਦੀ ਨਾ ਵੀ ਸਾਰ ਜਾਣਦੇ, ਲਾਲਾਂ ਦੀ ਨਾ ਜੀ ਸਾਰ ਜਾਣਦੇ, ਲਾਲਾਂ ਦੀ ਨਾ ਜੀ ਸਾਰ ਜਾਣਦੇ, ਲਾਲਾਂ ਦੀ ਨਾ ਖਰੀਦਣ ਵਾਲੇ ਨੇ, ਖਰੀਦਣ ਵਾਲੇ ਨੇ, ਲਾਲਾਂ ਦੀ ਨਾ ਸਾਰ ਜਾਣਦੇ, ਜਿਹੜੇ ਕੌਡੀਆਂ ਖਰੀਦਣ ਵਾਲੇ, ਲਾਲਾਂ ਦੀ ਨਾ ਸਾਰ ਜਾਣਦੇ, ਜਿਹੜੇ ਕੌਡੀਆਂ ਖਰੀਦਣ ਵਾਲੇ, ਲਾਲਾਂ ਦੀ ਨਾ ਸਾਰ ਜਾਣਦੇ, ਲਾਲਾਂ ਦੀ ਨਾ ਸਾਰ ਜਾਣਦੇ। ਦੀ ਨਾ ਸਾਰ ਜਾਣ ਜਿਹੜੇ ਕੌੜੀਆਂ ਖਰੀਦਣ ਵਾਲੇ ਨੇ ਲਾਲਾਂ ਦੀ ਨਾ ਸਾਰ ਜਾਣਦੇ
ਜਿਹੜੇ ਬੰਦੇ ਚਾਹੁੰਦੇ ਹੀ ਨਹੀਂ ਆਪਣੇ ਆਪ ਨੂੰ ਬਦਲਣਾ ਵਧੀਆ ਗੱਲ ਕਰਨੀ ਸ਼ੁਰੂ ਕਰ ਦਿਓ ਚੱਜ ਦੀ ਗੱਲ ਸ਼ੁਰੂ ਕਰ ਦਿਓ ਉਹਨਾਂ ਦਾ ਮਨ ਕਾਲਾ ਪੈ ਜਾਂਦਾ ਸੁਣ ਕੇ ਰਾਜੀ ਜੀ ਤੇ ਜੇ ਤੁਸੀਂ ਅੱਜ ਆਮ ਵੇਖੋ ਮਾੜਾ ਜਿਹਾ ਵੀ ਅੱਛਾ ਉਹ ਤੈਨੂੰ ਪਤਾ ਫਲਾਣੇ ਬੰਦੇ ਬਾਰੇ ਪਤਾ ਫਲਾਣੇ ਦੇ ਉਹਦੇ ਇੱਕਦਮ ਕੰਨ ਚੱਕ ਲੈਂਦਾ ਅੱਛਾ ਅੱਛਾ ਦੱਸ ਤੁਸੀਂ ਉਹ ਇੱਦਾਂ ਹੀ ਕਹਿ ਦਿਓ ਫਲਾਣੇ ਬੰਦੇ ਦੀ ਇੱਕ ਗੱਲ ਹੈ ਤੈਨੂੰ ਦੱਸਣੀ ਆ ਮੈਂ ਉਹਦੇ ਮਗਰ ਮਗਰ ਹੀ ਤੁਰਿਆ ਫਿਰ ਦੱਸ ਦੇ ਕੀ ਸੁਣ ਦੱਸ ਦੇ ਏਦਾਂ ਹੀ ਲੱਗਿਆ ਰਹਿਣਾ ਦੱਸਦੇ ਯਾਰ ਮਾੜਾ ਜਿਹਾ ਤੇ ਕਿਸੇ ਨੂੰ ਇਹ ਕਿਉਂ ਇੱਕ ਸ਼ਬਦ ਦੇ ਅਰਥ ਪਤਾ ਲੱਗੇ ਨੇ ਧੱਕੇ ਨਾਲ ਹੀ ਸੁਣਾਉਣੇ ਪੈਣਗੇ ਤੁਹਾਨੂੰ ਧੱਕੇ ਨਾਲ ਸੁਣਾਉਣੇ ਪੈਣਗੇ ਵੀ ਤੈਨੂੰ ਸੁਣਾਉਣਾ ਮੈਂ ਖੜ ਜਾ ਫੜ ਫੜ ਪਾਉਣਾ ਪਊ ਤਾਂ ਵੀ ਨਹੀਂ ਪੈਂਦਾ ਵੀ ਅੱਛਾ ਯਾਰ ਅਰਥ ਮਤਲਬ ਸੱਚੀ ਗੱਲ ਹੈ ਕੋਈ ਇੰਟਰਸਟ ਹੀ ਨਹੀਂ ਧਿਆਨ ਹੀ ਨਹੀਂ ਵੀ ਤੈਨੂੰ ਇੱਕ ਬੰਦਾ ਬਹੁਤ ਵਧੀਆ ਗੱਲ ਤੈਨੂੰ ਦੱਸ ਮਤਲਬ ਹੀ ਨਹੀਂ ਕਿਸੇ ਦੀ ਤੁਸੀਂ ਗੱਲ ਦੱਸੋ ਵੀ ਉਹਦੀ ਗੱਲ ਹੈ ਇੱਕ ਤੈਨੂੰ ਦੱਸਣੀ ਹੈ ਮੈਂ ਮਗਰ ਮਗਰ ਵੇਖਿਓ ਫਿਰ ਮਤਲਬ ਸਾਡੇ ਅੰਦਰ ਨਾ ਚੰਚਲ ਜਿਹਾ ਸੁਭਾਅ ਹੈ ਤੇ ਉਹੀ ਕੁਛ ਪਸੰਦ ਨਾ ਕਰ ਵਧੀਆ ਵੀ ਜਿਹੜੇ ਬੰਦੇ ਉਦਾਂ ਦੀਆਂ ਗੱਲਾਂ ਕਰਨ ਸਾਡੇ ਹਿਸਾਬ ਜੇ ਆਉਣੀਆਂ ਸਾਨੂੰ ਫਿਰ ਉਹ ਬੰਦਿਆਂ ਚ ਬਹਿਣਾ ਉੱਠਣਾ ਗੱਲਬਾਤ ਕਰਨੀ ਸਾਨੂੰ ਵਧੀਆ ਹੀ ਉਹ ਲੱਗਦਾ ਸਾਡੇ ਦਿਮਾਗ ਚ ਇਹ ਚੀਜ਼ਾਂ ਬੜੀਆਂ ਹੋਈਆਂ ਤੇ ਕੂੜ ਕੂੜੇ ਨੇ ਲੱਗਾ ਵਿਸਰਿਆ ਕਰਤਾ ਮਤਲਬ ਜਿੱਦਾਂ ਦਾ ਬੰਦਾ ਹੋਵੇ ਉਹਨੇ ਉੱਥੇ ਪਹੁੰਚ ਹੀ ਜਾਣਾ ਹੁੰਦਾ ਹੁਣ ਤੁਸੀਂ ਹਥਿਆਰਾਂ ਦੀ ਗੱਲ ਕਰੋ ਕੁੱਟਮਾਰ ਦੀ ਗੱਲ ਕਰੋ ਜਿਹੜੇ ਸਾਡੇ ਪੰਜਾਬੀਆਂ ਚ ਇਹੋ ਜਿਹੇ ਬੰਦੇ ਨੇ ਉਹਨਾਂ ਨੇ ਉਹੋ ਜਿਹੇ ਬੰਦਿਆਂ ਦੇ ਕੋਲ ਆਪਣੇ ਆਪ ਪਹੁੰਚ ਹੀ ਜਾਣਾ ਗੱਲ ਵਿਚਾਰਾਂ ਦੀ ਕਰ ਲਓ ਵਧੀਆ ਸਮਝਦਾਰੀ ਵਾਲੀ ਗੱਲ ਕਰ ਲਓ ਉਹਨਾਂ ਕੋਲ ਵੀ ਬੰਦਿਆਂ ਨੇ ਕਿਤੋਂ ਨਾ ਕਿਤੋਂ ਕਿਵੇਂ ਨਾ ਕਿਵੇਂ ਪਹੁੰਚ ਹੀ ਜਾਣਾ ਗਾਹਕ ਹੈ ਨਾ ਜਿਵੇਂ ਹੁਣ ਮੰਨ ਲਓ ਰੂੜੀ ਕੂੜਾ ਉੱਥੇ ਕਿੱਥੇ ਪਿਆ ਹੁੰਦਾ ਰੂੜੀਆਂ ਪਿਆ ਤੇ ਸਾਡੇ ਘਰਾਂ ਦੇ ਵਿੱਚ ਵੀ ਕੂੜਾ ਹੀ ਪਿਆ ਪਰ ਘਰਾਂ ਵਾਲੇ ਕੂੜੇ ਨੇ ਹੁਣ ਮੰਨ ਲਓ ਇੱਥੇ ਇੱਥੇ ਮੰਨ ਲਓ ਇੱਥੇ ਅੰਦਰ ਸਫਾਈ ਹੋਏਗੀ ਕਿਸੇ ਨੇ ਕੋਈ ਟੋਫੀਆਂ ਖਾਧੀਆਂ ਉਹਨੇ ਕੋਈ ਸਿੱਟਤੀ ਕੋਈ ਚੀਜ਼ ਖਰਾਬ ਸਿੱਟਤੀ ਕੂੜਾ ਹੈ ਨਾ ਕੋਈ ਪੈਕਟ ਸਿੱਟ ਗਿਆ ਗੁਰਦੁਆਰੇ ਦੇ ਬਾਹਰਲੇ ਪਾਸੇ ਦਰਬਾਰ ਦੇ ਪਿਆ ਕੋਈ ਇੱਥੇ ਪੈਕਟ ਸਿੱਟ ਗਿਆ ਕੋਈ ਇੱਥੇ ਸਿੱਟ ਗਿਆ ਉਹ ਜਿਹੜੀ ਕੂੜਾ ਗੰਦਗੀ ਹੈ ਜਿਹੜੀ ਉਹ ਕਿਸੇ ਨਾ ਕਿਸੇ ਨੇ ਚੱਕਣੀ ਹੈ ਇੱਥੋਂ ਚੱਕ ਕੇ ਉੱਥੇ ਢੇਰ ਲਾ ਦੇਣਾ ਕਿਸੇ ਦੂਜੇ ਨੇ ਆਉਣਾ ਉਹ ਢੇਰੀ ਚੱਕ ਕੇ ਵੱਡੇ ਢੇਰ ਤੇ ਲੈ ਜਾਣੀ ਹੈ ਵੱਡੇ ਢੇਰ ਤੋਂ ਉਹਨੇ ਜਿੱਥੇ ਕੂੜੇ ਦਾ ਵੱਡਾ ਢੇਰ ਸਾਰਿਆਂ ਨਾਲ ਉੱਥੇ ਉਹਨੇ ਆਪਣੇ ਆਪ ਹੀ ਪਹੁੰਚ ਹੀ ਜਾਣਾ ਹੌਲੀ 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 ਉੱਥੇ ਹੀ ਪਹੁੰਚ ਜਾਣਾ ਬਸ ਜਿਹੜੀ ਚੀਜ਼ ਜਿੱਦਾਂ ਦਾ ਬੰਦਾ ਹੋਵੇ ਉਹ ਉੱਥੇ ਉੱਥੇ ਆਪਣੇ ਆਪ ਹੀ ਜਾਈ ਜਾਂਦਾ ਉਦਾਂ ਹੀ ਉਦਾਂ ਉਹ ਪਸੰਦ ਕਰਨਾ ਚਾਹੁੰਦਾ ਉਸੇ ਪਾਸੇ ਉਹਦਾ ਇੰਟਰਸਟ ਬਣੀ ਜਾਂਦਾ ਉਹਨੂੰ ਉਦਾਂ ਦਾ ਉਹਦਾ ਗਰੁੱਪ ਬਣੀ ਜਾਂਦਾ ਉਦਾਂ ਦੀ ਉਹਦੀ ਟੀਮ ਬਣੀ ਜਾਂਦੀ ਹੈ ਉਦਾਂ ਦੇ ਉਹਦੇ ਸਹਿਚਾਰ ਬਣੀ ਜਾਂਦੇ ਹੈ ਉਦਾਂ ਦੇ ਉਹਦੇ ਫਰੈਂਡ ਸਰਕਲ ਬਣੀ ਜਾਂਦਾ ਉਦਾਂ ਦੇ ਉਹਦੇ ਦੋਸਤ ਬਣੀ ਜਾਂਦੇ ਹੈ ਫੇਸਬੁੱਕਾਂ ਚਲਾਉਂਦੇ ਅੱਜ ਕੱਲ੍ਹ ਜੇ ਫਿਜ਼ੀਕਲੀ ਗੱਲ ਛੱਡੋ ਉਦਾਂ ਵੀ ਦੋਸਤ ਤੁਸੀਂ ਵੇਖੋ ਉਦਾਂ ਉਦਾਂ ਦੇ ਬੰਦੇ ਆਪਣੇ ਆਪ ਹੀ ਆਈ ਜਾਣਗੇ ਆ ਜੀ ਇੱਕ ਗਰੁੱਪ ਹੈ ਆਹ ਦੂਜਾ ਗਰੁੱਪ ਹੈ ਆਹ ਤੀਜਾ ਗਰੁੱਪ ਹੈ ਚੌਥਾ ਗਰੁੱਪ ਹੈ ਇੱਕ ਸੋਚ ਵਾਲੇ ਆਪਣੇ ਆਪ ਹੀ ਇਕੱਠੇ ਹੋਈ ਜਾਂਦੇ ਫਰੈਂਡ ਅਗਲਾ ਕਹਿੰਦਾ ਇਹਨੂੰ ਅਨਫਰੈਂਡ ਕਰ ਦਿਓ ਇਹਨੂੰ ਫਰੈਂਡ ਲਿਸਟ 'ਚ ਲੈ ਆਓ ਇਹਨੂੰ ਆਪਣਾ ਫਰੈਂਡ ਬਣਾ ਲਓ ਇਹਨੂੰ ਅਨਫਰੈਂਡ ਕਰ ਦਿਓ ਏਦਾਂ ਆਪਣੇ ਆਪ ਹੀ ਹਰ ਬੰਦਾ ਆਪੋ ਆਪਣਾ ਆਪਣੇ ਆਪ ਉਦਾਂ ਉਦਾਂ ਦੇ ਇਕੱਠੇ ਕਰੀ ਜਾਂਦਾ ਹੁਣ ਜਿਹਨਾਂ ਨੇ ਪੁੱਠੇ ਸਿੱਧੇ ਚੁਟਕਲੇ ਪੁੱਠੀਆਂ ਸਿੱਧੀਆਂ ਵੀਡੀਓ ਸ਼ੇਅਰ ਕਰਨੀ ਹੈ ਇੱਕ ਦੂਜੇ ਨੂੰ ਗਰੁੱਪ ਵਟਸਐਪ ਗਰੁੱਪ ਚੱਲਦੇ ਆ ਉਹਨਾਂ ਨੇ ਗੰਦ ਨੇ ਗੰਦ ਇਕੱਠਾ ਕਰ ਹੀ ਲੈਣਾ ਲੱਭ ਲੈਣਾ ਉਹਨੇ ਮੈਨੂੰ ਭੇਜੀ ਹੋਈ ਮੈਂ ਮੈਨੂੰ ਦੱਸੀ ਕਿਹੜਾ ਐਟਮ ਬਣੇ ਦਾ ਕਰਦੇ ਨਹੀਂ ਕਿ ਨਹੀਂ ਮਤਲਬ ਇੱਦਾਂ ਹੀ ਲੋਕ ਕਰਦੇ ਜਿੱਦਾਂ ਦਾ ਬੰਦਾ ਗਾਹਕ ਹੋਵੇ ਉਹ ਉਦਾਂ ਦਾ ਬੰਦਾ ਅੱਗੇ ਲੱਭ ਹੀ ਲੈਂਦਾ ਤਾਂ ਕਰਕੇ ਇਹ ਅਸੀਂ ਕੋਸ਼ਿਸ਼ ਕਰਨੀ ਹੁੰਦੀ ਹੈ ਵੀ ਜਿੰਨਾ ਅਸੀਂ ਆਪਣੇ ਆਪ ਨੂੰ ਬਚਾ ਕੇ ਰੱਖਾਂਗੇ ਆਲੇ ਦੁਆਲੇ ਘੁੰਮਣ ਤੋਂ ਆਲੇ ਦੁਆਲੇ ਵਾਲੀ ਪੁੱਠੀ ਸਿੱਧੀ ਸੰਗਤ ਤੋਂ ਉਹਨਾਂ ਉਨਾ ਹੀ ਬਸ ਆਨੰਦ ਬਣਿਆ ਰਹਿਣਾ ਉਦਾਂ ਦੇ ਗਰੁੱਪ ਦੇ ਵਿੱਚ ਉਦਾਂ ਦੇ ਧੜੇ ਦੇ ਵਿੱਚ ਉਦਾਂ ਦੇ ਥਾਂ ਤੇ ਖੜੇ ਰਹਾਂਗੇ ਤੇ ਸੌਖੇ ਰਹਾਂਗੇ ਆਨੰਦ ਬਣਿਆ ਰਹੇਗਾ ਤਾਂ ਕਰਕੇ ਇਹ ਗੱਲ ਨੂੰ ਸਮਝਣਾ ਬੜਾ ਜ਼ਰੂਰੀ ਹੈ ਤੇ ਇਹਦੇ ਤੇ ਮਿਹਨਤ ਲੱਗਦੀ ਹੈ ਆਪਣੇ ਆਪ ਨੂੰ ਨਾ ਵੇਖਿਓ ਤੁਸੀਂ ਨਾ ਜਿੱਦਾਂ ਆ ਦਰਬਾਰ ਬਣਿਆ। ਮੈਨੂੰ ਚੇਤਾ ਹੈ ਵੀ 2003 ਚ ਆਪਾਂ ਇਹਦੀ ਨੀਂਹ ਰੱਖੀ ਸੀ। 3 ਚ ਵੀ ਮੈਂ ਨਾ ਕਹਾਂ, 2 ਚ ਕਹਿਣਾ। 2002 ਚ ਨੀਂਹ ਰੱਖ ਕੇ ਤੇ ਪ੍ਰਕਾਸ਼ ਅਸੀਂ ਕੀਤਾ 9 ਚ। 7 ਸਾਲ ਲੱਗੇ ਦਰਬਾਰ ਬਣਾਉਣ ਤੇ। ਤੇ ਜੇ ਹੁਣ ਕਹੀਏ ਵੀ ਅਸੀਂ ਨਵਾਂ ਦਰਬਾਰ ਬਣਾਉਣਾ ਹੈ ਵੱਡਾ, ਠੀਕ ਹੈ, 9 ਸਾਲ ਜਿਹਨੂੰ ਢਾਉਣ ਬਣਾਉਣ ਤੇ ਲੱਗੇ, ਤੇ ਜੇ ਇਹਨੂੰ ਢਾਉਣਾ ਹੋਵੇ ਤੇ 9 ਸਾਲ ਲੱਗਣਗੇ, 9 ਘੰਟੇ ਲੱਗਣਗੇ। ਇਹ ਨਹੀਂ ਪਤਾ ਵੱਡੀਆਂ ਜੇਸੀਬੀਆਂ ਹੋਣ ਵੱਡੀਆਂ ਤੇ 9 ਮਿੰਟ ਵਿੱਚ ਢਾ ਦੇਣ। ਇਹ ਨਹੀਂ ਪਤਾ ਇਹੋ ਜੀ ਹੋਵੇ, ਉਹ ਸਾਧਨ ਹੋਵੇ ਵੀ ਸਿੱਧੀਆਂ ਹੀ 2-3 ਪਿੱਲਰਾਂ ਤੇ 9 ਸੈਕਿੰਡ ਵਿੱਚ ਢਾ ਦੇਣ। ਜਿਹੜੀ ਚੀਜ਼ ਨੂੰ ਬਣਾਉਣ ਤੇ ਤੁਹਾਨੂੰ 9 ਸਾਲ ਲੱਗੇ, ਇੱਕ ਇੱਕ ਚੀਜ਼ ਮੀਨਾਕਾਰੀ ਕਰਨ ਤੇ, ਆਹ ਬਣਾਓ, ਐਂ ਬਣਾਓ, ਐਂ ਬਣਾਓ, ਮਨ ਬਰੀਕੀ ਨਾਲ ਇੱਕ ਇੱਕ ਕੰਮ ਕਰਦਿਆਂ ਢਾਉਣ ਤੇ ਇੰਨਾ ਟਾਈਮ ਲੱਗਦਾ, 9 ਸੈਕਿੰਡ ਲੱਗਦੇ। ਇਸੇ ਤਰ੍ਹਾਂ ਚੇਤਾ ਰੱਖਣ ਵਾਲੀ ਗੱਲ ਇਹ ਹੈ ਕਿ ਆਪਣੀ ਜਿਹੜੀ ਸਾਡੀ ਪਰਸਨੈਲਿਟੀ ਹੈ ਨਾ, ਜਿਹੜੀ ਸਾਡੀ ਘਾੜਤ ਹੈ, ਬੰਦੇ ਨੇ ਆਪਣੀ ਸ਼ਖਸੀਅਤ ਘੜਨੀ ਹੁੰਦੀ ਹੈ। ਪਰਸਨੈਲਿਟੀ, ਪਰਸਨੈਲਿਟੀ ਤੁਹਾਡੀ ਪੱਕ, ਤੁਹਾਡਾ ਨੈਣ ਨਕਸ਼ ਸੋਹਣਾ ਹੋਣਾ, ਤੁਹਾਡਾ ਚਿਹਰਾ ਸੋਹਣਾ ਹੋਣਾ, ਇਹ ਪਰਸਨੈਲਿਟੀ ਨਹੀਂ ਹੁੰਦੀ। ਪਰਸਨੈਲਿਟੀ ਹੁੰਦੀ ਹੈ ਤੁਹਾਡੇ ਸਾਰੇ ਕੰਮ, ਤੁਹਾਡਾ ਸੁਭਾਅ, ਤੁਹਾਡੇ ਸ਼ਬਦ, ਤੁਹਾਡੇ ਬੋਲ, ਤੁਹਾਡੇ ਵਾਅਦੇ, ਤੁਹਾਡਾ ਕੰਮ, ਤੁਹਾਡੀਆਂ ਜ਼ਿੰਮੇਵਾਰੀਆਂ, ਸਾਰੀ ਜਿਹੜੀ ਇੱਕ ਪਰਸਨੈਲਿਟੀ ਹੁੰਦੀ ਹੈ, ਸਾਰਾ ਕੁਝ ਇਹ ਤੇ ਇੱਕ ਹਿੱਸਾ ਹੈ। ਪਰਸਨੈਲਿਟੀ ਦਾ ਇੱਕ ਹਿੱਸਾ ਚਿਹਰਾ ਹੈ, ਪਰ ਸਾਰੀ ਪਰਸਨੈਲਿਟੀ ਨਹੀਂ ਹੁੰਦੀ। ਹੁਣ ਉਹ ਪਰਸਨੈਲਿਟੀ ਆਪਣੀ ਜਿਹੜੀ ਹੈ ਨਾ ਘੜਨ ਤੇ, ਜਿਵੇਂ ਕੋਈ ਚੀਜ਼ ਬਣਾਉਣ ਤੇ ਬਹੁਤ ਟਾਈਮ ਲੱਗਦਾ, ਇਦਾਂ ਹੀ ਬੰਦੇ ਨੂੰ ਆਪਣੀ ਪਰਸਨੈਲਿਟੀ ਆਪ ਘੜਨ ਤੇ ਬਹੁਤ ਜ਼ਿਆਦਾ ਟਾਈਮ ਲੱਗਦਾ। ਇਹਨੂੰ ਤੇ ਕਿਸੇ ਮਿਸਤਰੀ ਨੇ ਬਾਹਰ ਬਣਾਇਆ ਨਾ, ਜਿਹੜਾ ਸਾਡੇ ਅੰਦਰ ਇੱਕ ਘਾੜਤ ਘੜੀ ਜਾਣੀ ਹੈ, ਇੱਕ ਸ਼ਖਸੀਅਤ ਦੀ ਬਣਾਈ ਜਾਂਦੀ ਹੈ, ਉਹ ਅਸੀਂ ਆਪ ਇੱਕ ਇੱਕ ਇੱਟ ਚਿਣਨੀ ਹੁੰਦੀ ਹੈ, ਇੱਕ ਇੱਕ ਗੁਣ ਵੀ ਆਹ ਵੀ ਗੁਣ ਮੈਂ ਲਿਆਉਣਾ, ਆਹ ਵੀ ਗੁਣ ਮੈਂ ਲਿਆਉਣਾ, ਆਹ ਵੀ ਗੁਣ ਮੈਂ ਲਿਆਉਣਾ। ਜਿਵੇਂ ਹੁਣ ਦਰਬਾਰ ਸਾਹਿਬ ਦੇ 4 ਵੱਡੇ ਗੁੰਬਦ ਬਣੇ ਆ, 4 ਛੋਟੇ ਗੁੰਬਦ ਬਣੇ ਆ, 1 ਵੱਡਾ ਗੁੰਬਦ ਬਣਿਆ ਨਾ, ਇੱਦਾਂ ਪਾਲਕੀਆਂ ਬਣੀਆਂ, ਛੋਟੀਆਂ ਪਾਲਕੀਆਂ ਲੱਗੀਆਂ, ਇੱਦਾਂ ਹੀ ਆਪਣੇ ਅੰਦਰ ਵੀ ਇੱਕ ਆਹ ਗੁਣ ਮੈਂ ਲਿਆਂਦਾ, ਇੱਕ ਆਹ ਮੈਂ ਕੁਆਲਿਟੀ ਲਿਆਂਦੀ, ਇੱਕ ਆਹ ਕੁਆਲਿਟੀ ਲਿਆਂਦੀ ਹੈ। ਇਹਨੂੰ ਲਿਆਉਣ ਦੇ ਉੱਤੇ ਬਹੁਤ ਮਿਹਨਤ ਲੱਗਦੀ ਹੈ, ਬਹੁਤ ਮਿਹਨਤ ਲੱਗਦੀ ਹੈ, ਤੇ ਇਹਨੂੰ ਬਣੇ ਨੂੰ ਕਈ ਵਧੀਆ ਬੰਦੇ, ਪੂਰੇ ਵਧੀਆ ਸੀ, ਕਮਾਲ ਸੀ, ਮਸਾਂ ਇੱਥੇ ਤੱਕ ਬਣਿਆ, ਪਰ ਇੱਕ ਪੁੱਠਾ ਬੰਦਾ ਆ ਗਿਆ ਵਿਗੜਿਆ, ਜੇਸੀਬੀ ਵਾਲਾ ਨਾਲ ਲੈ ਜਾਂਦਾ, ਤੇ ਇਹ ਨਹੀਂ ਪਤਾ ਉਹ ਕਵੇ ਵੀ ਆ ਜਾ ਯਾਰ ਪੈਗ ਲਾ ਲੈ, ਸਾਰੀ ਜ਼ਿੰਦਗੀ ਕੀਤੀ ਕਰਾਈ ਖੇਚ ਮਾਰੀ। ਹੁਣ ਕਹਿੰਦੇ ਰੋਜ਼ ਪੀਂਦਾ, ਤੇ ਨਸ਼ਾ ਜਦੋਂ ਆ ਗਿਆ, ਨਸ਼ੇ ਦੀ ਲੋੜ ਉਦੋਂ ਹੈ ਜਦੋਂ ਸਰੂਰ ਹੋਵੇ ਨਾ, ਕਮੀ ਹੈ ਕੋਈ, ਕੁਛ ਘਾਟ ਹੈ, ਰੜਕਦੀ ਹੈ, ਕਿਉਂ ਨਸ਼ਾ ਚਾਹੀਦਾ? ਜਿਹੜਾ ਆਪਣੇ ਆਪ ਚੋਂ ਨਸ਼ਾ ਕਰਦਾ ਹੈ, ਜਿਸ ਬੰਦੇ ਨੂੰ ਆਪਣੇ ਕੰਮ ਦਾ ਹੀ ਸਰੂਰ ਹੈ, ਜਿਹੜਾ ਬੰਦਾ ਫੀਲਿੰਗ ਇਦਾਂ ਚ ਰਹਿੰਦਾ ਵੀ ਜਿਵੇਂ ਝੂਟੇ ਆਉਂਦੇ ਹੋਣ, ਹੁਲਾਰੇ ਆਉਂਦੇ ਹੋਣ, ਹੈ ਕਿ ਨਹੀਂ? ਬਿਨਾਂ ਪੀਂਗ ਤੋਂ ਜਿਨ੍ਹਾਂ ਨੂੰ ਹੁਲਾਰੇ ਆਉਂਦੇ ਹੈ, ਉਹਨਾਂ ਨੂੰ ਨਸ਼ਿਆਂ ਦੀ ਲੋੜ ਕਿਉਂ ਪੈਂਦੀ ਹੈ? ਜਦੋਂ ਅਸੀਂ ਬਾਹਰੋਂ ਆਰਟੀਫਿਸ਼ਲ ਨਸ਼ਾ ਕਰਕੇ ਤੇ ਮਸਤੀ ਲੈਣੀ ਚਾਹੁੰਦੇ ਹਾਂ, ਇਹਦਾ ਕਾਰਨ ਇਹ ਹੈ ਕਿ ਕੁਛ ਕਮੀ ਹੈ, ਕੁਛ ਘਾਟ। ਹੁਣ ਜੇ ਅਸੀਂ ਉਹਨੂੰ ਟਿਊਨ ਕਰ ਲਈਏ, ਠੀਕ ਕਰ ਲਈਏ, ਫਿਰ ਬਾਹਰਲੇ ਨਸ਼ੇ ਦੀ ਕਦੀ ਵੀ ਜ਼ਰੂਰਤ ਨਹੀਂ ਪਏਗੀ, ਕਿਸੇ ਨਸ਼ੇ ਦੀ ਲੋੜ ਨਹੀਂ ਪੈਂਦੀ। ਜਿਸ ਕਾਰਨ ਕਰਕੇ ਅਸੀਂ ਨਸ਼ਾ ਲੈਂਦੇ ਹਾਂ, ਪਰੇਸ਼ਾਨੀ ਹੈ ਜੀ ਕੋਈ, ਉਹ ਪਰੇਸ਼ਾਨੀ ਨੂੰ ਠੀਕ ਕਰੋ, ਉਹਦਾ ਹੱਲ ਲੱਭੋ। ਕੋਈ ਨਸ਼ਾ ਕਰਕੇ ਪੀ ਕੇ ਤੇ ਉਹਦਾ ਹੱਲ ਲੱਭਣਾ, ਇਹ ਕੋਈ ਬਹੁਤੀ ਵਧੀਆ ਗੱਲ ਨਹੀਂ, ਮੂਰਖਤਾ ਹੀ ਹੈ, ਭੇੜੇ ਤੋਂ ਭੇੜੇ ਨਸ਼ਿਆਂ ਚ ਬੰਦਾ ਪੈ ਗਿਆ। ਹੁਣ ਇੱਕ ਵਾਰੀ ਵਿਗੜ ਗਿਆ ਨਾ, ਇੱਕ ਵਾਲੀ ਕਹਿ ਦੇ ਸ਼ਰਾਬ ਵਾਲਾ ਕੰਮ ਫੜ ਲਿਆ, ਪੈ ਗਿਆ ਨਸ਼ੇ ਦੇ ਵਿੱਚ, ਚਿੱਟੇ 'ਚ ਪੈ ਗਿਆ, ਹੋਰ ਨਸ਼ਿਆਂ 'ਚ ਪੈ ਗਿਆ, ਉਹ ਫਿਰ ਉਹਦੇ ਜਿੰਨੀ ਕੁਆਲਿਟੀ ਹੋਵੇ, ਜਿੰਨੇ ਗੁਣ ਹੋਣ, ਉਹ ਖੁਸ ਲਏ ਚੰਗਿਆ। ਜਿਸ ਨੂੰ ਆਪ ਖਵਾਏ ਕਰਤਾ, ਖੁਸ ਲਏ ਚੰਗਿਆ। ਚੰਗਿਆਈਆਂ ਖੁਸ ਹੀ ਜਾਂਦੀਆਂ, ਖਤਮ ਹੋ ਜਾਂਦੀਆਂ। ਮਤਲਬ ਇੱਕ ਬਣਾਉਣ ਦੇ ਉੱਤੇ ਬੱਚਾ ਸੀ, ਸੈੱਟ ਕੀਤਾ, 25 ਸਾਲ ਤੱਕ ਇਹਨੇ ਨਸ਼ਾ ਨਹੀਂ ਕੀਤਾ, ਪੜ੍ਹਾਈ ਵੀ ਕੀਤੀ, ਹਰ ਚੀਜ਼ ਵਧੀਆ ਸੀ, ਲੈ 25 ਸਾਲਾਂ ਬਾਅਦ ਆ ਬਿਪਤ ਪੈ ਗਈ। ਇੱਕ ਆਇਆ JCB ਵਾਲਾ ਜਿਹੜਾ ਢਾ ਗਿਆ ਨਾਲੇ, ਇਹਦੇ ਇਹਦਾ ਸੱਤਿਆਨਾਸ ਹੀ ਕਰ ਗਿਆ, ਢਹਿ ਗਿਆ ਬਸ, ਉਹ ਗੱਲ ਹੀ ਨਹੀਂ ਰਹੀ। ਹੁਣ ਜਿੰਨਾ ਧਿਆਨ ਇੱਧਰ ਸੀ, ਹੁਣ ਨਸ਼ਾ ਕਿਵੇਂ ਮਿਲੇ, ਕਿੱਥੋਂ ਮਿਲੇ, ਇਹ ਚਿੱਟਾ ਕਿੱਥੋਂ ਮਿਲਦਾ, ਕਿਵੇਂ ਮਿਲਦਾ, ਹੁਣ ਉਹਦੇ ਚੱਕਰਾਂ 'ਚ ਪੈ ਗਿਆ, ਘੁੰਮ ਗਈ ਸੂਈ, ਇਹੋ ਜਿਹੀ ਚੱਕਰੀ ਘੁਮਾ ਲਈ, ਬੇੜਾ ਪਾ ਲਿਆ। ਤਾਂ ਕਹਿ ਰਿਹਾ ਵੀ ਜਿਹੜੀ ਚੀਜ਼ ਬਣਾਉਣ 'ਤੇ ਟਾਈਮ ਲੱਗਦਾ, ਧੋਣ 'ਤੇ ਟਾਈਮ ਥੋੜ੍ਹਾ ਲੱਗਦਾ, ਅੰਦਰ ਵੀ ਇੱਕ ਘਣਤ ਘੜੀ ਜਾਂਦੀ ਹੈ। ਇੱਥੇ ਇੱਕ ਪਰਸਨੈਲਿਟੀ ਬਣਾਈ ਹੋਈ ਹੈ ਜਿਹੜੀ ਨਾ ਨਿਖਰਦੀ ਜਾਵੇ। 20 ਸਾਲ ਦੀ ਉਮਰ ਵਿੱਚ ਬਹੁਤ ਵਧੀਆ ਹੋ ਗਈ, 25 ਸਾਲ 'ਚ ਹੋਰ ਨਿਖਰ ਗਈ, 30 ਸਾਲ 'ਚ ਹੋਰ ਨਿਖਰ ਗਈ, 40 ਸਾਲ 50 ਸਾਲ, ਜਿਵੇਂ ਬੰਦਾ ਏਜ ਵੱਡੀ ਹੁੰਦੀ ਹੈ ਉਹਦੀ ਪਰਸਨੈਲਿਟੀ ਹੋਰ ਪੋਲਿਸ਼ ਹੋਵੇ, ਨਿਖਰਦੀ ਜਾਵੇ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ। ਤੇ ਇਹ ਜਿਹੜਾ ਨਿਖਾਰ ਹੈ ਇਹ ਕਿਸੇ ਨੇ ਨਹੀਂ ਲਿਆਉਣਾ, ਇਹ ਨਿਖਾਰ ਸਾਨੂੰ ਆਪ ਲਿਆਉਣਾ ਪੈਣਾ, ਆਪਣੇ ਆਪ ਪੜ੍ਹਨਾ ਪੈਣਾ। ਉਹਨਾਂ ਨੂੰ ਬਈਏ ਪੜ੍ਹਿਆ ਪਾਸ, ਉਹਨਾਂ ਲੋਕਾਂ ਨੂੰ ਵੇਖਣਾ ਪੈਣਾ ਜਿਹੜੇ ਬਹੁਤ ਪੋਲਿਸ਼ ਹੋਏ ਹੋਏ ਨੇ, ਜਿਹੜੇ ਜ਼ਿੰਦਗੀ 'ਚ ਸਫਲ ਲੋਕ ਨੇ, ਵਧੀਆ ਲੋਕ ਨੇ, ਉਹਨਾਂ ਦੇ ਵਿੱਚ ਬੈਠਣਾ ਪੈਣਾ, ਉਹਨਾਂ ਦੇ ਨਾਲ ਗੱਲ ਕਰਨੀ ਪੈਣੀ ਹੈ ਜਿਹੜੇ ਪੋਲਿਸ਼ ਕਰ ਦੇਣ। ਤਿੱਥੇ ਸੀਤੋ ਸੀਤਾ ਮਹਿਮਾ ਮਾਹੇ, ਸੀਤੇ ਜਾਈਏ ਅਸੀਂ, ਸੀਪ ਜਾਣਾ ਨਾ, ਜਿਵੇਂ ਹੁਣ ਕੱਪੜਾ ਪਾਟਿਆ ਹੋਇਆ, ਜੋੜ ਪਾ ਦਿੱਤਾ, ਸੀ ਦਿੱਤਾ, ਤਾਂ ਕਿ ਰੂਪ ਨਾ ਕਥਨੇ ਜਾਹੇ। ਫਿਰ ਐਸਾ ਰੂਪ ਚੜ੍ਹਦਾ ਹੈ ਬੰਦੇ ਤੇ ਜਿਹੜਾ ਦੱਸਿਆ ਨਹੀਂ ਜਾ ਸਕਦਾ, ਉਹਦੀ ਐਸੀ ਘਾੜਤ ਘੜੀ ਜਾਂਦੀ ਹੈ, ਐਸੀ ਪਰਸਨੈਲਿਟੀ ਬਣ ਜਾਂਦੀ ਹੈ, ਕਹਿੰਦੇ ਜਿਹੜੀ ਦੱਸੀ ਨਹੀਂ ਜਾ ਸਕਦੀ। ਜੇ ਬੰਦਾ ਬਣਾਉਣਾ ਚਾਹੇ, ਹੁਣ ਕੋਸ਼ਿਸ਼ ਕੌਣ ਕਰੇ, ਕਿਹੜਾ ਇਸ ਪਾਸੇ ਤੁਰੇ, ਮਨ ਹੀ ਨਹੀਂ ਕਰਦਾ, ਲੱਗਦਾ ਹੀ ਨਹੀਂ ਧਿਆਨ ਇਸ ਪਾਸੇ, ਵਿਰਲੇ ਵਿਰਲੇ ਬੰਦੇ ਹੁੰਦੇ ਆ। ਇਸ ਕਰਕੇ ਬੜਾ ਜ਼ੋਰ ਲੱਗਦਾ, ਮੈਂ ਫਿਰ ਕਹਿ ਰਿਹਾ, ਬਣਾਉਣ ਤੇ ਨਹੀਂ, ਧੋਣ ਤੇ ਟਾਈਮ ਨਹੀਂ ਲੱਗਦਾ, ਬਣਾਉਣ ਤੇ ਲੱਗਦਾ। ਆਪਣੇ ਆਪ ਨੂੰ ਬਣਾਓ, ਆਪਣੇ ਆਪ ਨੂੰ ਘੜੋ, ਤੇ ਜਿੰਨਾ ਆਪਣੇ ਆਪ ਨੂੰ ਘੜਦੇ ਜਾਵਾਂਗੇ ਓਨਾ ਹੀ ਰੰਗ ਚੜ੍ਹਦਾ ਜਾਣਾ, ਓਨਾ ਹੀ ਨਸ਼ੇ 'ਚ ਰਹਾਂਗੇ, ਸਰੂਰ 'ਚ ਰਹਾਂਗੇ, ਖਿੜੇ ਖਿੜੇ ਰਹਾਂਗੇ। ਫਿਰ ਜੀ ਕਰਦਾ ਕੋਈ ਬੰਦਾ ਵੇਖੇ ਨਾ ਸਾਨੂੰ ਮਿਲੇ, ਫਿਰ ਕਿੱਡਾ ਵੱਡਾ ਪ੍ਰਭਾਵ ਹੈ ਬੱਚਿਆਂ ਨੂੰ ਨਾ ਪੈਦਾ, ਜਿਹਨਾਂ ਨੂੰ ਕਰਨਾ ਹੈ ਆਟੋਮੈਟਿਕ ਉਹਨਾਂ ਤੇ ਸਾਡਾ ਅਸਰ ਪੈਣਾ, ਸਾਡੇ ਵੱਲ ਵੇਖ ਕੇ ਆਪਣੇ ਆਪ ਉਹਦਾ ਪ੍ਰਭਾਵ ਪੈਣਾ। ਤਾਂ ਕਰਕੇ ਅਸੀਂ ਇਸ ਵਿਸ਼ੇ ਤੇ ਧਿਆਨ ਦਈਏ, ਆਪਣੀ ਪਰਸਨੈਲਿਟੀ ਨੂੰ ਆਪ ਘੜੀਏ, ਬਣਾਉਣਾ ਪੈਂਦਾ ਹੈ। ਜਿਵੇਂ ਕਈ ਬੰਦੇ ਕਹਿੰਦੇ ਨੀ ਕਿ ਫਲਾਣੇ ਬੰਦੇ 'ਚ ਭੂਤ ਆਉਂਦਾ ਹੈ, ਏਦਾਂ ਨੀ ਕਹਿੰਦੇ ਫਲਾਣੇ ਬੰਦੇ 'ਚ ਭੂਤ ਆ ਗਿਆ, ਉਹਦੇ 'ਚ ਭੂਤ ਆਉਂਦਾ ਹੈ। ਮੈਂ ਇੱਕ ਦਿਨ ਬਾਗ ਵਿੱਚ ਫਿਰਦਾ ਸੀ, ਸੈਰ ਕਰਦਾ, ਉਹਦਾਂ ਨੇ ਜੀਵਨ ਆਇਆ ਨਾ, ਕੰਮ ਕੋਠੀ 'ਚ ਕਰਦਾ ਹੈ, ਸਫਾਈ ਕਰ ਲੈ, ਸਾਰਾ ਧਿਆਨ ਰੱਖੋ। ਤੇ ਇਹ ਛੁੱਟੀ 'ਤੇ ਸੀ, ਉਦਣ ਆਇਆ ਨਾ, ਤੇ ਸਿਮਰ ਮੈਨੂੰ ਮਿਲਿਆ, ਸਾਹਮਣੇ ਮੇਰੇ ਆ ਗਿਆ। ਮੈਂ ਕਿਹਾ ਜੀਵਨ ਨਹੀਂ ਆਇਆ, ਕਹਿੰਦਾ ਆਇਆ ਹੋਇਆ। ਮੈਂ ਕਿਹਾ ਕਿੱਥੇ, ਕਹਿੰਦਾ ਮੇਰੇ 'ਚ। ਮੈਂ ਕਿਹਾ ਤੇਰੇ 'ਚ ਕਿਵੇਂ, ਕਹਿੰਦਾ ਅੱਜ ਝਾੜੂ ਮੈਂ ਚੱਕੀ ਫਿਰਦਾ, ਸਵੇਰ ਦਾ ਹੀ ਆਇਆ, ਕਹਿੰਦਾ ਇਹ ਕਿਹਾ, ਮੈਂ ਇਹ ਕਹਿ ਕੇ ਉਹ ਤੇ ਚਲਿਆ ਗਿਆ। ਮੇਰੇ ਦਿਮਾਗ 'ਚ ਮੈਂ ਸੋਚੀ ਗਿਆ ਕਿੰਨਾ ਚਿਰ ਉੱਥੇ ਘੁੰਮਦਾ, ਵੀ ਜੇ ਹਰ ਬੰਦਾ ਹੀ ਇਹ ਸੋਚੇ ਵੀ ਗੈਰ ਹਾਜ਼ਰੀ 'ਚ ਮੈਂ ਹੈਗਾ, ਮਤਲਬ ਮੈਂ ਅੱਜ ਕਰ ਰਿਹਾ, ਵੀ ਫਲਾਣਾ ਬੰਦਾ ਆਇਆ ਹੋਇਆ, ਹੁਣ ਅਗਲਾ ਕਵੇ ਇਹ ਮੈਂ ਕਹਿੰਦਾ ਗੁਰੂ ਸਾਹਿਬ ਵੇਲੇ ਹੋਇਆ ਇੰਨਾ, ਵੀ ਗੁਰੂ ਨਾਨਕ ਆਇਆ ਆਏ ਹੋਏ ਨੇ, ਭਾਈ ਲੈਣਾ ਜੀ ਨੇ ਕਿਹਾ ਹੋਣਾ ਆਏ ਹੋਏ ਨੇ, ਆਹ ਵੇਖ ਲੈ
ਹਿੰਮਤ ਹੋਣੀ ਨਾ ਕਹਿਣ ਦੀ ਵੀ ਆਏ ਹੋਏ ਨੇ। ਗੁਰੂ ਅਰਜਨ ਦੇਵ ਜੀ ਦੇ ਵੇਲੇ ਲੋਕੀ ਇਹ ਥੋੜਾ ਕਹਿੰਦੇ ਹੋਣਗੇ ਵੀ ਗੁਰੂ ਨਾਨਕ ਬਾਬਾ ਜੀ ਆ ਜਾਓ, ਉਹ ਕਹਿੰਦੇ ਹੋਣਗੇ ਆਏ ਹੋਏ ਨੇ, ਏਦਾਂ ਹੀ ਕਹਿੰਦੇ ਹੋਣਗੇ। ਭਲਾ ਕਹਿੰਦਾ ਕਦੋਂ ਹੁੰਦਾ ਬੰਦਾ? ਜਦੋਂ ਘਾਟ ਹੋਵੇ, ਜਦੋਂ ਕਮੀ ਹੋਵੇ। ਸੱਦਦੇ ਕਿਉਂ ਆ? ਤਦੋਂ ਸਾਨੂੰ ਪਤਾ ਵੀ ਅਸੀਂ ਕਦੇ ਵੀ ਬਣ ਨਹੀਂ ਸਕਦੇ, ਅਸੀਂ ਨਹੀਂ ਬਣ ਸਕਦੇ, ਅਸੀਂ ਕਰ ਹੀ ਨਹੀਂ ਸਕਦੇ। ਮਤਲਬ ਕੋਈ ਵੀ ਕੰਮ ਬਦੋ ਜ਼ਿੰਦਗੀ 'ਚ ਬੰਦਾ ਕਰਦਾ ਤੇ ਉਹ ਕਵੇ ਕਿ ਫਲਾਣਾ ਬੰਦਾ ਆਇਆ ਹੋਇਆ, ਮੈਂ ਮੇਰੇ 'ਚ, ਅੱਜ ਉਹ ਮੇਰੇ 'ਚ ਆਇਆ ਹੋਇਆ, ਉਹ ਤੁਸੀਂ ਅੱਜ ਮੇਰੇ 'ਚੋਂ ਵੇਖਿਓ ਹੈ ਕਿ ਨਹੀਂ। ਹੁਣ ਲੰਗਰ ਵਿੱਚ ਪ੍ਰਸ਼ਾਦਾ ਵਧੀਆ ਕੋਈ ਸਬਜ਼ੀ ਬਣਾਵੇ ਤੇ ਅਗਲਾ ਕਹੇ ਉਹ ਫਲਾਣਾ ਹੈ ਨਹੀਂ, ਅੱਜ ਮੈਂ ਹੈਗਾ, ਅੱਜ ਮੇਰੇ 'ਚ ਆਇਆ ਹੋਇਆ, ਦੇਖੀ ਕਰਕੇ ਦਿਖਾਓ। ਤੇ ਦੱਸੋ ਤੁਸੀਂ ਕਿਹੜੀ ਐਸੀ ਹਸਤੀ ਹੈ, ਕਿਹੜੀ ਐਸੀ ਪਰਸਨੈਲਿਟੀ ਹੈ ਜਿਹੜੀ ਸਾਡੇ 'ਚ ਆ ਨਹੀਂ ਸਕਦੀ? ਜੇ ਆਉਣ ਦਈਏ, ਥਾਂ ਤੇ ਦਈਏ। ਸਰੀਰ ਬਦਲਦੇ ਐ, ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ। ਰੂਪ ਨਾ ਦਿਖਾਉਣਾ ਪੈਂਦਾ, ਆਪਣੀ ਪਰਸਨੈਲਿਟੀ ਉਹ ਰੂਪ ਦਿਖਾਉਣਾ ਪੈਂਦਾ, ਰੂਪ ਬਣਾਉਣਾ ਪੈਂਦਾ, ਉਹ ਰੂਪ ਦਿਖਾਉਣਾ ਪੈਂਦਾ। ਰੂਪ ਦਿਖਾਉਣ ਦਾ ਮਤਲਬ ਹੈ ਉਹ ਕੰਮ ਕਰਕੇ ਵਿਖਾਉਣੇ ਪੈਂਦੇ ਹੈ, ਉਹ ਕੰਮ ਕਰਕੇ ਵਿਖਾਉਣੇ ਪੈਂਦੇ ਹੈ। ਤੇ ਗੁਰੂ ਸਾਹਿਬ ਦੇ ਵੇਲੇ ਜਿਵੇਂ ਮੈਂ ਕਈ ਅੱਗੇ ਵੀ ਗੱਲ ਕਰਦਾ ਰਿਹਾ, ਜਿਵੇਂ ਆਪਾਂ ਕਹਿੰਦੇ ਹਾਂ ਤੇਰੇ ਖੰਡੇ ਨੇ ਜਿਨ੍ਹਾਂ ਦੇ ਮੂੰਹ ਮੋੜੇ, ਅੱਜ ਫੇਰ ਪੈ ਸਾਨੂੰ ਲਲਕਾਰਦੇ ਨੇ, ਬਾਜਾਂ ਵਾਲਿਆ ਬਾਜ ਨੂੰ ਭੇਜ ਮੁੜ ਕੇ ਤਿੱਤਰ ਫੇਰ ਉਡਾਰੀਆਂ ਮਾਰਦੇ ਨੇ। ਤੇ ਮੈਂ ਕਿੰਨੀ ਵਾਰੀ ਇਹ ਗੱਲ ਪਹਿਲਾਂ ਵੀ ਕੀਤੀ ਵੀ ਤਿੱਤਰ ਉਡਾਰੀਆਂ ਮਾਰਦੇ ਨੇ, ਬਾਜਾਂ ਵਾਲਿਆ ਤੂੰ ਬਾਜ ਭੇਜ, ਅਸੀਂ ਬਾਜ ਨਹੀਂ ਬਣ ਸਕਦੇ, ਅਸੀਂ ਤੇ ਨਿਕੰਮੇ, ਅਸੀਂ ਤੇ ਪਹਿਲਾਂ ਤੁਹਾਡੇ ਸਿਫਤ ਕਰਦੇ ਸੀ, ਹੁਣ ਕੋਈ ਬਾਜ ਭੇਜੋਗੇ ਉਹਦੀਆਂ ਸਿਫਤਾਂ ਕਰ ਲਾਂਗੇ, ਪਰ ਅਸੀਂ ਨਿਕੰਮੇ ਆ, ਅਸੀਂ ਕੁਝ ਕਰਨ ਜੋਗੇ ਨਹੀਂ। ਅਸੀਂ ਇਹ ਕਿਉਂ ਨਹੀਂ ਕਹਿੰਦੇ ਵੀ ਮੈਂ ਹੀ ਬਾਜਾਂ ਵਾਲੇ ਦਾ ਬਾਜ ਆ, ਮੈਂ ਹੀ ਕਰ ਲਾਂ। ਅਗਲਾ ਕਵੇ ਬਾਜ ਨਹੀਂ ਆਇਆ, ਅਗਲਾ ਕਵੇ ਮੇਰੇ 'ਚ ਆਇਆ ਹੋਇਆ। ਆਹ ਕੰਮ ਗੁਰੂ ਗੋਬਿੰਦ ਸਿੰਘ ਨੇ ਕਰਨਾ ਪਾਤਸ਼ਾਹ, ਉਹ ਅਗਲਾ ਕਵੇ ਮੇਰੇ 'ਚ ਬਾਜਾਂ ਵਾਲੇ ਆਏ ਹੋਏ ਨੇ, ਮੈਂ ਕਰੂੰਗਾ। ਉਹ ਹਿੰਮਤ, ਤੇ ਤੁਸੀਂ ਦੱਸੋ ਵੀ ਇਹ ਗੱਲ ਜੇ ਬੰਦਾ ਮਾਨ ਨਾਲ ਕਹਿ ਦੇ ਵੀ ਮੈਂ ਕਰੂੰ, ਤੇ ਇਹਦੇ ਨਾਲ ਗੁਰੂ ਸਾਹਿਬ ਹੋਣ ਤੇ ਨਾਰਾਜ਼ ਹੋਣਗੇ ਕਿਤੇ ਵੀ ਤੂੰ ਐਂ ਕਿਉਂ ਕਹਿੰਦਾ? ਉਹ ਤੇ ਖੁਸ਼ ਹੋਣਗੇ ਵੀ ਜੇ ਤੂੰ ਕਰ ਸਕਦਾ ਤੇ ਕਰ, ਮੇਰੇ ਤੇ ਡਿਪੈਂਡ ਰਹੇਗਾ ਸਦਾ, ਆਪਣੇ ਪੈਰਾਂ ਤੇ ਕਦੋਂ ਖੜਾ ਹੋਏਗਾ? ਕਿਹੜੇ ਮਾਂ ਪਿਓ ਨੇ ਜਿਹੜੇ ਨਾਰਾਜ਼ ਹੁੰਦੇ ਆ ਵੀ ਬੱਚਾ ਹੁਣ ਆਪਣੇ ਪੈਰਾਂ ਤੇ ਖੜਾ ਹੋ ਗਿਆ, ਹੁਣ ਗੋਦੀ ਚੱਕਣਾ ਪੈਂਦਾ ਸੀ? ਉਹ ਤੇ ਚਾ ਸ਼ੁਕਰ ਕਰਦੇ ਵੀ ਤੂੰ ਗੋਦੀ ਲੈ, ਤੂੰ ਆਪਣੇ ਪੈਰਾਂ ਤੇ ਖੜਾ ਹੋ। ਹਰੇਕ ਮਾਪੇ ਉਸ ਦਿਨ ਜ਼ਿਆਦਾ ਖੁਸ਼ ਹੁੰਦੇ ਆ ਜਿੱਦਣ ਉਹਨਾਂ ਦੇ ਬੱਚੇ ਆਪਣੇ ਪੈਰਾਂ ਤੇ ਖੜੇ ਹੁੰਦੇ ਆ। ਨਾਰਾਜ਼ ਥੋੜਾ ਹੁੰਦਾ ਕੋਈ ਵੀ ਹੁਣ ਤੇ ਤੂੰ ਗੋਦੀ, ਹੁਣ ਆਪੇ ਖੜਾ ਹੋ ਗਿਆ, ਹੁਣ ਮੇਰੀ ਗੋਦੀ ਨਹੀਂ ਇਹਨੇ ਚੜਨਾ ਹੈ ਕਿ ਨਹੀਂ? ਹੁਣ ਗੁਰੂ ਸਾਹਿਬ ਹੋਣ ਉਹ ਤੇ ਖੁਸ਼ ਹੋਣਗੇ, ਬੰਦਾ ਆਪਣੇ ਪੈਰਾਂ ਤੇ ਖੜਾ। ਹਾਂ, ਪੁਜਾਰੀ ਖੁਸ਼ ਨਹੀਂ ਹੁੰਦਾ। ਅਗਲਾ ਕਵੇ ਆਪਣੇ ਪੈਰਾਂ ਤੇ ਲੋਕ ਖੜੇ ਹੋ ਰਹੇ ਆ, ਆਪਣੇ ਕੰਮ ਕਰਦੇ ਆ, ਉਹ ਕਹੇਗਾ ਮੇਰੇ ਕੋਲ ਅਰਦਾਸਾਂ ਨਹੀਂ ਕਰਾਏਗਾ ਤੂੰ? ਆਪਣੇ ਪੈਰਾਂ ਤੇ ਬੰਦਾ ਖੜਾ ਹੋ ਗਿਆ, ਆਪਣੇ ਕੰਮ ਆਪ ਲੱਗ ਗਿਆ ਕਰਨ, ਉਹਦੀ ਜਾਨ ਤੇ ਬਹੁਤ ਔਖੀ ਹੁੰਦੀ ਹੈ। ਉਹ ਕਹਿੰਦਾ ਲੋਕੀ ਲੰਗੜੇ ਰਹਿਣ, ਲੋਕੀ ਤੁਰ ਨਾ ਸਕਣ, ਲੋਕੀ ਗੋਦੀ ਚੜੇ ਰਹਿਣ ਮੇਰੀ, ਨਾਲੇ ਸਵਾਰ ਦਾ ਕੱਖ ਨਹੀਂ। ਉਹ ਏਦਾਂ ਸੋਚਦਾ ਵੀ ਲੋਕੀ ਪੈਰਾਂ ਤੇ ਖੜੇ ਨਾ ਹੋਣ, ਪਰ ਸਾਡੇ ਗੁਰੂ ਸਾਹਿਬ ਨੇ ਜਿਹੜੇ ਉਹ ਤੇ ਖੁਸ਼ ਹੋਣਗੇ ਵੀ ਤੂੰ ਆਪਣਾ ਕੰਮ ਆਪ ਕਰਦਾ, ਤੂੰ ਜ਼ਿੰਮੇਵਾਰ ਹੈ, ਤੂੰ ਆਪਣੇ ਪੈਰਾਂ ਤੇ ਖੜਾ, ਸ਼ੁਕਰ ਹੈ। ਉਹਨਾਂ ਨੂੰ ਤੇ ਚਾ ਚੜੇਗਾ ਵੇਖ ਕੇ, ਉਹਨਾਂ ਨੂੰ ਤੇ ਖੁਸ਼ੀ ਹੋਏਗੀ ਵੇਖ ਕੇ। ਤਾਂ ਕਰਕੇ ਜਦੋਂ ਨਾ ਬੰਦਾ ਉਹ ਜ਼ਿੰਮੇਵਾਰੀਆਂ ਆਪ ਚੱਕੇ, ਆਹ ਕਾਰਜ ਜਿਹੜਾ ਕਰਨ ਵਾਲਾ ਮੈਂ ਕਰ ਸਕਦਾ, ਮੈਂ ਕਰਾਂਗਾ, ਅਸੀਂ ਕਰਾਂਗੇ, ਉਹ ਜ਼ਿੰਮੇਵਾਰੀ ਲਵੇ, ਆਪਣੀ ਪਰਸਨੈਲਿਟੀ ਨੂੰ ਘੜੇ, ਉਹ ਰੂਪ ਜਿਹੜਾ ਹੈ ਆਪਣਾ ਵਿਖਾਵੇ, ਅਸੀਂ ਕਰਕੇ ਵਿਖਾਈਏ, ਅਸਰ ਤੇ ਉਹਦਾ ਹੀ ਹੋਣਾ ਹੈ। ਹੁਣ ਕਈ ਵਾਰੀ ਮੈਨੂੰ ਇੱਕ ਬੰਦਾ ਮਿਲਿਆ, ਕਹਿੰਦਾ ਜੀ ਭਾਈ ਸਾਹਿਬ ਬਾਹਰਲੇ ਦੇਸ਼ਾਂ ਦੇ ਵਿੱਚ ਵੇਖੋ, ਉਹ ਨਿੱਕੇ ਨਿੱਕੇ ਬਣਾ ਕੇ ਨਾ ਈਸਾਈ ਹੈ ਜਿਹੜੇ ਨੇ, ਇਕੱਲੇ ਇਕੱਲੇ ਘਰ ਵਿੱਚ ਜਾ ਕੇ ਲਿਟਰੇਚਰ ਆਪਣਾ ਛਾਪ ਕੇ ਨਿੱਕੀਆਂ ਨਿੱਕੀਆਂ ਕਿਤਾਬਾਂ ਵੰਡਦੇ। ਮੈਨੂੰ ਕਹਿੰਦਾ ਜੀ ਸਾਡੀ 'ਚ ਬਹੁਤ ਵੱਡੀ ਘਾਟ ਹੈ। ਮੈਂ ਕਿਹਾ ਕੀ? ਕਹਿੰਦਾ ਜੀ ਅਸੀਂ ਵੀ ਸਿੱਖਾਂ ਦਾ ਲਿਟਰੇਚਰ ਨਿਕਾ ਨਿਕਾ ਛਪਾਈਏ, ਘਰ ਘਰ ਵੰਡੀਏ, ਜਿਵੇਂ ਉਹ ਈਸਾਈ ਵੰਡਦੇ ਆ, ਈਸਾਈ ਲਿਟਰੇਚਰ ਵੰਡਦੇ ਆ, ਇੱਦਾਂ ਕਹਿੰਦੇ ਆਪਾਂ ਵੀ ਆਪਣਾ ਲਿਟਰੇਚਰ ਵੰਡੀਏ। ਫਿਰ ਕਹਿੰਦੇ ਸਿੱਖੀ ਦੀ ਚੜ੍ਹਦੀ ਕਲਾ ਹੋ ਜੂ। ਮੈਂ ਕਿਹਾ ਅਸਰ ਹੈ ਨਾ ਜਿਹੜਾ ਉਹਨਾਂ ਦੇ ਲਿਟਰੇਚਰ ਦਾ ਨਹੀਂ ਲੋਕਾਂ ਤੇ, ਵਰਲਡ ਤੇ, ਗੋਰਿਆਂ ਦੇ ਲਿਟਰੇਚਰ ਦਾ ਵਰਲਡ ਦੇ ਉੱਤੇ ਅਸਰ ਨਹੀਂ, ਗੋਰਿਆਂ ਦੇ ਕੰਮਾਂ ਦਾ ਅਸਰ ਹੈ। ਉਹਨਾਂ ਦੀਆਂ ਬਣਾਈਆਂ ਕੰਟਰੀਆਂ, ਉਹਨਾਂ ਦੇ ਬਣਾਏ ਸਿਸਟਮ, ਉਹਨਾਂ ਦੇ ਬਣਾਏ ਰੂਲ, ਉਹਨਾਂ ਦੀਆਂ ਕੱਢੀਆਂ ਕਾਢਾਂ ਦੇ ਲੋਕ ਆਸ਼ਕ ਨੇ। ਹੁਣ ਅਗਲਾ ਕਹਿੰਦਾ ਲਿਟਰੇਚਰ ਦੇ ਵਿੱਚ ਤੇ ਈਸਾ ਬਾਰੇ ਲਿਖਿਆ, ਜੀਸਸ ਬਾਰੇ ਲਿਖਿਆ, ਜੀਸਸ ਬੜੇ ਮਹਾਨ ਨੇ। ਨਹੀਂ, ਉਹ ਲੋਕਾਂ ਨੇ ਇੰਨੇ ਵਧੀਆ ਕੰਮ ਕਰ ਰਹੇ ਨੇ, ਮਹਾਨ ਹੋ ਗਏ, ਉਹਨਾਂ ਦਾ ਜੀਸਸ ਤਾਂ ਮਹਾਨ ਲੱਗ ਰਿਹਾ, ਧਰਮ ਤਾਂ ਵੱਡਾ ਲੱਗ ਰਿਹਾ ਉਹਨਾਂ ਦਾ। ਮੈਂ ਅੱਗੇ ਵੀ ਸਟੇਟਮੈਂਟ ਦਿੱਤੀ ਹੈ, ਅਸੀਂ ਕਹਿੰਦੇ ਹਾਂ ਪੰਜਾਬੀ ਸਾਰੀ ਦੁਨੀਆ 'ਚ ਲੈ ਕੇ ਜਾਣੀ ਹੈ। ਇੰਗਲਿਸ਼ ਆ ਰਹੀ ਹੈ, ਲੋਕ ਬੱਚੇ ਅੰਗਰੇਜ਼ੀ ਬੋਲ ਰਹੇ ਨੇ, ਹਰ ਸਕੂਲ 'ਚ ਅੰਗਰੇਜ਼ੀ ਆ ਰਹੀ ਹੈ। ਜਦੋਂ ਨਾ ਸਮਾਜ ਮਹਾਨ ਹੋ ਜਾਂਦਾ, ਉਸ ਸਮਾਜ ਦੀ ਬੋਲੀ, ਉਸ ਸਮਾਜ ਦੇ ਪੀਰ ਪੈਗੰਬਰ ਆਪਣੇ ਆਪ ਹੀ ਮਹਾਨ ਹੋ ਜਾਂਦੇ। ਜਿੰਨਾ ਚਿਰ ਸਮਾਜ ਥੱਲੇ ਰਹੇਗਾ ਨਾ, ਥੱਲੇ ਲੈ ਰਹੇਗਾ, ਉਸ ਸਮਾਜ ਦੀ ਬੋਲੀ ਕੋਈ ਸਿੱਖਣੀ ਨਹੀਂ ਚਾਹੁੰਦਾ, ਉਸ ਸਮਾਜ ਦੇ ਪੀਰ ਪੈਗੰਬਰਾਂ ਦੇ ਲੜ ਵੀ ਕੋਈ ਨਹੀਂ ਲੱਗਣਾ ਚਾਹੁੰਦਾ। ਲੋਕੀ ਗੋਰਿਆਂ ਤੋਂ ਪ੍ਰਭਾਵਿਤ ਹੋ ਗਏ, ਤੇ ਜਦੋਂ ਪਤਾ ਲੱਗਾ ਵੀ ਗੋਰੇ ਕਿਹਨੂੰ ਮੰਨਦੇ ਆ, ਕਹਿੰਦੇ ਜੀਸਸ ਨੂੰ, ਕਹਿੰਦੇ ਇਹਦਾ ਮਤਲਬ ਫਿਰ ਜੀਸਸ ਹੀ ਕਮਾਲ ਦਾ ਹੋਣਾ, ਤਾਂ ਕਿਉਂਕਿ ਤੁਸੀਂ ਕਮਾਲ ਦੇ ਹੋ ਇਹਦਾ ਮਤਲਬ ਜੀਸਸ ਵੀ ਕਮਾਲ ਹੈ। ਮੈਂ ਉਹਨੂੰ ਬੰਦੇ ਨੂੰ ਕਹਿ ਰਿਹਾ ਸੀ, ਮੈਂ ਕਿਹਾ ਵੀ ਮੈਨੂੰ ਤੂੰ ਕਹਿੰਦਾ ਵੀ ਲਿਟਰੇਚਰ ਵੰਡੋ, ਲਿਟਰੇਚਰ ਵੰਡਾਂਗੇ। ਅਗਲਾ ਕਹਿੰਦਾ ਇਹਦੇ ਤੇ ਕੁਝ ਲਿਖਿਆ, ਠੀਕ ਹੈ, ਗੁਰੂ ਨਾਨਕ ਬਾਰੇ ਲਿਖਿਆ, ਬਾਬਾ ਬੰਦਾ ਸਿੰਘ ਬਹਾਦਰ ਬਾਰੇ ਲਿਖਿਆ, ਆ ਜਿਹੜਾ ਮੇਰੇ ਅੱਗੋਂ ਗੱਡੀ ਭਜਾ ਕੇ ਗ੍ਰੀਨ ਲਾਈਟ ਵਿੱਚ ਵੀ ਹਰੀ ਲਾਲ ਲਾਈਟ ਵੀ ਭਜਾਈ ਜਾਂਦਾ, ਇਹ ਰੁਕਦਾ ਹੀ ਨਹੀਂ, ਸਟੋਪ ਸਾਈਨ ਇਹ ਵੇਖਦਾ ਹੀ ਨਹੀਂ, ਸਾਹਮਣੇ ਲਲਕਾਰੇ ਮਾਰਦਾ ਸ਼ਰਾਬਾਂ ਪੀ ਕੇ। ਅਸੀਂ ਤੇ ਇਹਨਾਂ ਪੰਜਾਬੀਆਂ ਨੂੰ ਮਿਲੇ ਹਾਂ, ਆ ਜਿਹੜੇ ਲਿਖੇ ਨੇ ਇਹ ਪੰਜਾਬੀਆਂ ਦਾ ਅਸਰ ਸਾਡੇ ਤੇ ਕਿਵੇਂ ਹੋਵੇ? ਜਿਹੜੇ ਸਾਹਮਣੇ ਪੰਜਾਬੀ ਨੇ ਉਹ ਕੌਣ ਨੇ? ਜਿਹੜੇ ਅੱਖਾਂ ਸਾਹਮਣੇ ਨੇ ਉਹ ਪੰਜਾਬੀ ਕਿਹੜੇ ਨੇ? ਮਤਲਬ ਜਦੋਂ ਅਸੀਂ ਉੱਪਰ ਗਏ, ਸਾਡੀ ਭਾਸ਼ਾ ਵੀ ਉੱਤੇ ਆਪੇ ਚਲੀ ਜਾਊ ਤੇ ਸਾਡਾ ਧਰਮ ਵੀ ਆਪੇ ਉੱਚਾ ਚੱਲਿਆ ਜਾਊ, ਜਿੱਥੇ ਤੁਸੀਂ ਪੈਦਾ ਹੋਏ ਹੋ। ਅਗਲਾ ਕਹਿੰਦਾ ਅੱਛਾ ਯਾਰ, ਐਡੇ ਕਮਾਲ ਦੇ ਲੋਕ ਨੇ, ਮੰਨਦੇ ਕਿਹਨੂੰ ਨੇ? ਹੁਣ ਸਾਡਾ ਹਾਲ, ਅਸੀਂ ਕਹਿੰਦੇ ਹਾਂ ਪੰਜਾਬੀ ਲੋਕੀ ਭੁੱਲਦੇ ਜਾਂਦੇ ਆ, ਗੋਰੇ ਉਹ ਹੁਣ ਇੰਗਲਿਸ਼ ਆ ਗਈ ਸਾਰੇ ਪਾਸੇ। ਇੰਗਲਿਸ਼ ਜੇ ਪੰਜਾਬੀ ਮਹਾਨ ਕਰਨੀ ਹੈ ਨਾ, ਤੇ ਪੰਜਾਬੀਆਂ ਨੂੰ ਮਹਾਨ ਹੋਣਾ ਪੈਣਾ। ਇੱਕ ਨੰਬਰ ਤੇ ਪੰਜਾਬੀ ਚਲੇ ਜਾਣ, ਇੱਕ ਨੰਬਰ ਤੇ ਪੰਜਾਬੀਅਤ, ਪੰਜਾਬੀ ਜਿਹੜੀ ਭਾਸ਼ਾ ਹੈ, ਆਪਣੇ ਆਪ ਇੱਕ ਨੰਬਰ ਤੇ ਚਲੇ ਜਾਏ। ਸਭ ਤੋਂ ਸਿਆਣੀ ਕੌਮ, ਸਮਝਦਾਰ ਕੌਮ ਜੇ ਪੰਜਾਬੀਆਂ ਦੀ ਹੋਵੇ, ਤੇ ਅਗਲੇ ਕਹਿਣਗੇ ਇਹਨਾਂ ਦੀ ਬੋਲੀ ਸਿੱਖਣੀ ਹੈ, ਇਹਨਾਂ ਦਾ ਧਰਮ ਕਿਹੜਾ। ਤਾਂ ਤੁਸੀਂ ਕਮਾਲ ਦੀ ਗੱਲ ਇਹ ਮੰਨੋਗੇ ਵੀ ਹਰ ਪਾਸੇ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ, ਉਹ ਉਦੋਂ ਉੱਚੇ ਜਾਣਗੇ ਜਦੋਂ ਅਸੀਂ ਉੱਚੇ ਜਾਵਾਂਗੇ, ਸਾਰੇ ਸਮਾਜ ਵਿੱਚ, ਸਾਰੀ ਦੁਨੀਆ ਵਿੱਚ। ਫਿਰ ਕਹਿਣਗੇ ਵਾਹ ਜੀ ਵਾਹ, ਕਮਾਲ ਹੋ ਗਿਆ। ਹੁਣ ਤੁਸੀਂ ਕਮਾਲ ਦੀ ਗੱਲ ਇਹ ਹੈ, ਆਟੋਮੈਟਿਕ ਹੀ ਹਰ ਜਗ੍ਹਾ ਜਗ੍ਹਾ ਸਕੂਲ ਗੋਰਿਆਂ ਦੇ ਬਣ ਰਹੇ, ਇੱਥੇ ਈਸਾਈਆਂ ਦੇ ਸਕੂਲ ਬਣ ਰਹੇ ਆ। ਈਸਾਈਅਤ ਤਾਂ ਉੱਚੀ ਗਈ ਹੈ ਕਿਉਂਕਿ ਈਸਾਈਆਂ ਨੇ ਜਿਹੜੇ ਦੇਸ਼ ਬਣਾਏ ਹੈ ਉਹ ਵਧੀਆ ਬਣਾਏ ਹੈ, ਉਹਨਾਂ ਦੇ ਵਿਕਸਿਤ ਸਮਾਜ ਨੇ, ਉਹਨਾਂ ਦੇ ਘਰਾਂ 'ਚ ਨੂੰਹ ਸੱਸਾਂ ਦੀਆਂ ਲੜਾਈਆਂ ਹੈਗੀਆਂ। ਸਾਡੇ 50% ਤੇ ਬੰਦਾ ਇੱਥੋਂ ਹੀ ਪਰੇਸ਼ਾਨ, ਉਹਨਾਂ ਦੇ ਘਰਾਂ 'ਚ ਪਤੀ ਪਤਨੀ ਦੇ ਝਗੜੇ ਕਿੰਨੇ ਕਿੰਨੇ, ਝਗੜਾ ਹੋਇਆ ਨਹੀਂ ਡਿਵੋਰਸ ਹੋ ਜਾਂਦਾ, ਚਲੋ ਫਿਰ ਅੱਡ ਅੱਡ ਹੋ ਜਾਓ, ਛੱਡੋ ਪਰੇ ਲੜਨਾ ਨਹੀਂ, ਕਿੰਨੀਆਂ ਕੁ ਕਲੇਸ਼ ਨੇ, ਕਿੰਨੇ ਕੁ ਝਗੜੇ ਨੇ, ਨਹੀਂ ਬਣਦੀ ਚੱਲ ਵੀ ਇੰਨੇ ਸਾਲ ਠੀਕ ਹੈ ਸਾਡੀ ਨਹੀਂ ਬਣਦੀ, ਅੱਡ ਅੱਡ ਹੋ ਜਾਂਦੇ। ਸੱਚ ਹੈ ਨਾ ਸਾਹਮਣੇ, ਸਾਡੇ ਤੇ ਇਹੀ ਚੱਕਰ ਪਿਆ ਰਿਹਾ ਵੀ ਤੇਰਾ ਫੋਨ ਚੈੱਕ ਕਰਨਾ, ਪਤਾ ਇਹਦੇ ਕਿਹਦੇ ਨਾਲ ਗੱਲ ਕਰਦਾ, ਕੀ ਹੁੰਦਾ, ਇਸੇ ਟੈਨਸ਼ਨਾਂ 'ਚ ਮਰੇ ਪਏ ਨੇ ਲੋਕ, ਇਹ ਕਿਹਦੇ ਨਾਲ ਗੱਲ ਕਰਦਾ, ਅਈ 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 ਹਰ ਵੇਲੇ ਕੰਨ ਲਈ ਰੱਖਦਾ ਬੰਦਾ, ਸ਼ੱਕ ਹੀ ਸ਼ੱਕ, ਡਾਊਟ ਹੀ ਡਾਊਟ। ਉੱਥੇ ਕੀ ਹੈ ਵੀ ਜੇ ਗੱਲ ਕਰਦਾ ਹੈ ਬੰਦਾ, ਕਹਿੰਦਾ ਮੈਂ ਕਰਦਾ, ਮੇਰਾ ਹੁਣ ਮਨ ਉੱਧਰ ਜਾ ਰਿਹਾ ਤੇ ਅੱਡ ਅੱਡ ਹੋ ਜਾਂਦੇ ਨੇ। ਹਰ ਮਸਲੇ ਨੂੰ ਉਹਨਾਂ ਨੇ ਵਿਚਾਰ ਲਿਆ, ਆਜ਼ਾਦੀ ਹੋ ਗਈ, ਖੁੱਲ ਗਏ ਬੰਦੇ। ਹਰ ਵਿਸ਼ੇ ਦੀ ਜਿਹੜੀ ਟੈਨਸ਼ਨ ਪੈਣੀ ਸੀ ਨਾ ਦਿਮਾਗ ਤੇ, ਜਿੰਨੀ ਸਟ੍ਰੈਸ ਪੈਣੀ ਸੀ, ਹਰ ਸਟ੍ਰੈਸ ਬਾਰੇ ਉਹਨਾਂ ਨੇ ਵਿਚਾਰ ਕੀਤੀ, ਉਹਦਾ ਹੱਲ ਲੱਭ ਲਿਆ। ਸਟ੍ਰੈਸ, ਪਹਿਲਾਂ ਲੋਕੀ ਸਟ੍ਰੈਸ ਲੈ ਸੌਖੇ ਹੋ ਗਏ, ਸਟ੍ਰੈਸ ਲੈਸ ਹੋ ਗਏ, ਕੋਈ ਸਟ੍ਰੈਸ ਨਹੀਂ, ਫਿਰ ਬੰਦੇ ਆਪੇ ਵੱਡੇ ਵੱਡੇ ਕੰਮ ਸੋਚਦੇ ਨੇ, ਕਾਢਾਂ ਕੱਢਦੇ ਨੇ ਵੱਡੇ ਵੱਡੇ, ਹੁਣ ਸਾਡੇ ਦਿਮਾਗ 'ਚ ਨੇ ਕਾਢ ਦੱਸ ਕੀ ਕੱਢਣੀ ਹੈ, ਘਰੋਂ ਲੜ ਕੇ ਗਿਆ ਪਿੱਛੋਂ ਫੋਨ ਆਈ ਜਾਂਦਾ ਤੂੰ ਆਹ ਸਹੀ ਕਰੇ, ਅਗਲਾ ਕਾਢ ਦੱਸ ਵਾਹ ਕੱਢੇ, ਦਿਮਾਗ ਉਹਦਾ ਤੇ ਉੱਧਰ ਹੀ ਚੱਲੀ ਜਾਂਦਾ ਵੀ ਅੱਛਾ ਯਾਰ ਹੁਣ ਘਰੇ ਜਾਣਾ, ਘਰੇ ਜਾਂਦਿਆਂ ਨੂੰ ਕੀ ਹੋ, ਮਤਲਬ ਰੋਟੀ ਮਿਲੇਗੀ ਕਿ ਨਹੀਂ, ਰਾਤ ਕਲੇਸ਼ ਪੈ ਜਾਣਾ, ਉਹ ਪਊਆ ਅਧੀਆ ਪੀ ਕੇ ਘਰੇ ਜਾਂਦਾ ਵੀ ਕਿਤੇ ਉਹਦੇ ਤੱਕ ਸਭ ਜਾਣ ਤੋਂ ਪਹਿਲਾਂ ਪੀ ਕੇ ਜਾਓ, ਸਟ੍ਰੈਸ ਨਾ ਪਾਓ। ਹੁਣ ਇੰਨੇ ਸਾਡੇ ਕਲੇਸ਼ ਨੇ, ਉਹਨਾਂ ਕਲੇਸ਼ਾਂ ਕਰਕੇ ਸਮਾਜ ਦਾ ਵਿਕਾਸ ਕਿਵੇਂ ਹੋਵੇ, ਜਿਹੜੀਆਂ ਸਾਡੀਆਂ ਤਾਣੇ ਬਾਣੇ ਨੇ, ਸਾਡੇ ਢਾਂਚੇ ਨੇ, ਸਾਡੇ ਰਿਸ਼ਤੇਦਾਰੀਆਂ, ਸਾਡੇ ਨਿੱਕੇ ਨਿੱਕੇ ਜਿਹੜੇ, ਉਹਨਾਂ ਨੂੰ ਸੈੱਟ ਕਰਾਂਗੇ ਫਿਰ ਅਸੀਂ ਤਰੱਕੀ ਵੀ ਕਰਾਂਗੇ, ਵਿਚਾਰਾਂਗੇ, ਕੱਟੜਤਾ ਹੀ ਖਤਮ ਕਰੀਏ, ਪਰੰਪਰਾਵਾਦੀ ਸੋਚ ਖਤਮ ਕਰੀਏ, ਕੱਟੜਪੁਣਾ ਆਪਣਾ ਛੱਡੀਏ ਤੇ ਸਮਾਜ ਤਾਂ ਸੋਹਣਾ ਬਣੇ ਨਾ। ਉਹਨਾਂ ਨੇ ਅਸੀਂ ਕਹਿੰਦੇ ਹਾਂ ਸੜਕਾਂ ਸੋਹਣੀਆਂ ਬਣਾ ਲਈਆਂ, ਦੇਸ਼ ਸੋਹਣੇ ਬਣਾ ਲਏ, 40 ਲੱਖ ਰੁਪਇਆ ਚੱਕੀ ਫਿਰਦਾ ਅਗਲਾ ਅਮਰੀਕਾ ਜਾਣ ਲਈ, ਕਨੇਡਾ ਜਾਣ ਲਈ 20-20 ਲੱਖ ਚੱਕੀ ਫਿਰਦੇ ਆ, ਲੈ ਜਾਓ ਇੱਕ ਵਾਰੀ, ਇੱਕ ਵਾਰੀ ਉੱਥੇ ਜਾਈਏ, ਕਿਉਂ ਤਰਸਦੇ ਹੋ, ਕਿਉਂਕਿ ਦੇਸ਼ ਸੋਹਣੇ ਹੈ, ਦੇਸ਼ ਸੋਹਣੇ ਤਾਂ ਹੈ ਸਮਾਜ ਸੋਹਣੇ ਹੈ, ਸਮਾਜ ਸੋਹਣੇ ਤਾਂ ਹੈ ਰਿਸ਼ਤੇ ਸੋਹਣੇ, ਰਿਸ਼ਤੇ ਸੋਹਣੇ ਤਾਂ ਹੈ ਸੱਚ ਹੈ, ਵਿਚਾਰੇ ਹੈ, ਹੱਲ ਕੀਤਾ ਮਸਲਿਆਂ ਦਾ, ਇੱਕ ਦੂਜੇ ਨੂੰ ਹੱਕ ਦਿੱਤਾ ਜਾ ਰਿਹਾ। ਸੱਸ ਕਹਿੰਦੀ ਹੈ ਮੇਰਾ ਸਮਾਂ ਸੀ, ਫਿਰ ਹੁਣ ਨੂੰਹ ਦਾ ਹੁਣ ਇਹਦਾ ਸਮਾਂ, ਪਾਲਣੇ ਨੇ ਬੱਚੇ ਇੱਕ ਦੂਜੇ ਨੂੰ ਆਜ਼ਾਦ ਕਰਦੇ ਨੇ ਵੀ ਤੂੰ ਆਪਣੀ ਜ਼ਿੰਦਗੀ ਜੀ ਲੈ, ਇਹ ਆਪਣੀ ਜ਼ਿੰਦਗੀ ਅਸੀਂ ਜੀ ਲਵਾਂਗੇ, ਆਜ਼ਾਦੀ ਹੈ। ਸਾਡੇ ਤੇ ਟੈਨਸ਼ਨ ਨਾਲ ਹੀ ਬੰਦਾ ਮਰ ਜਾਂਦਾ ਵੀ ਹਾਏ ਲੋਕੀ ਕਹਿਣਗੇ ਸੇਵਾ ਨਹੀਂ ਕੀਤੀ, ਲੋਕੀ ਕਹਿਣਗੇ ਸੇਵਾ ਕਰਦੇ ਨਹੀਂ, ਇਹਨਾਂ ਗੱਲਾਂ ਦਾ ਚੱਕਰ ਪਿਆ ਰਹਿੰਦਾ ਹਰ ਵੇਲੇ ਦਿਮਾਗ ਵਿੱਚ। ਹੁਣ ਕਈਆਂ ਦੇ ਹੱਥ ਵੀ ਚੱਲਦੇ ਆ, ਗੋਡੇ ਵੀ ਚੱਲਦੇ ਆ, ਲੱਤਾਂ ਵੀ ਚੱਲਦੀਆਂ, ਨੂੰਹਾਂ ਤੋਂ ਵੱਧ ਸੱਸਾਂ ਕੰਮ ਕਰ ਲੈਂਦੀਆਂ, ਤੇ ਅਗਲਾ ਕਹਿ ਹੀ ਸਕਦਾ ਵੀ 20 ਸਾਲ ਕੋਈ ਟੈਨਸ਼ਨ ਨਹੀਂ, ਜਿੱਦੇ ਮੰਜੇ ਤੇ ਪੈਵਾਂਗੇ ਉਹਦੇ ਕਰ ਲਾਂਗੇ, ਨਹੀਂ ਤੇ ਤੁਸੀਂ ਆਪਣਾ ਆਨੰਦ ਲਓ, ਸਾਨੂੰ ਆਪਣਾ ਲੈਣ ਦਿਓ, ਸਾਡੀ ਆਪਣੀ ਜ਼ਿੰਦਗੀ ਤੁਸੀਂ ਆਪਣੀ ਜੀ ਲਓ, ਆਜ਼ਾਦ ਹੋਵੋ, ਖੁੱਲ੍ਹ ਕੇ ਜੀ ਲਓ, ਰੋੜੋ ਵਿਗਾੜੋ ਤੁਹਾਡਾ, ਸਵਾਰੋ ਨਾ ਸਵਾਰੋ ਆਹ ਦੋ ਚਵਾਰੇ ਤੁਹਾਡੇ, ਚੁੱਪ ਕਰਕੇ ਉੱਤੇ ਚੜਿਆ ਕਰੋ, ਜੀ ਕਰੇ ਮਿਲਣ ਆ ਜਾਇਆ ਕਰੋ, ਨਹੀਂ ਤੇ ਅਜੇ ਹੈਗੇ ਆਪਣੇ ਆਪ ਜੋਗੇ, ਏਦਾਂ ਹੀ ਹੋਣਾ ਚਾਹੀਦਾ। ਸਾਡੇ ਤੇ ਹੁਣ ਜਦੋਂ ਪਤਾ ਲੱਗ ਜਾਵੇ ਨੂੰਹ ਆ ਗਈ ਬੀਬੀ, ਭਾਵੇਂ ਚੰਗੀ ਭਲੀ ਵੀ ਹੋਵੇ, ਉਹਨੇ ਰਜਾਈ ਲੈ ਕੇ ਬਹਿ ਜਾਣਾ ਇੱਥੇ ਹੀ, ਹੁਣ ਤੇਰਾ ਕੰਮ ਕਰ ਹੁਣ। ਹੁਣ ਅੱਗੇ ਉਹ ਪਹਿਲਾਂ ਵਾਲਾ ਟਾਈਮ ਨਹੀਂ ਰਿਹਾ, ਹੁਣ ਉੱਥੇ ਇਹ ਚੱਕਰ ਹੀ ਹੈ ਨਹੀਂ, ਉਹਨਾਂ ਨੇ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਸੋਚ ਲਿਆ ਵੀ ਸਟ੍ਰੈਸ ਕਿਹੜੀ ਚੀਜ਼ ਦੀ ਹੈ, ਬੰਦੇ ਦੀ ਪ੍ਰੋਬਲਮ ਕਿਹੜੀ ਹੈ। ਹੁਣ ਤੁਸੀਂ ਮੈਨੂੰ ਦੱਸੋ, ਇੱਕ ਪਿੰਡ ਦੇ ਵਿੱਚ 100 ਸੱਸ ਹੈ ਤੇ 100 ਨੂੰਹ ਹੈ, 100 ਮੁੰਡਾ ਵਿਆਹਤਾ, 100 ਸੱਸ ਹੈ 100 ਨੂੰਹ ਹੈ, ਉਹਨਾਂ ਦੇ ਆਪਸ ਝਗੜੇ ਨੇ, 100 ਬੀਬੀ ਦੁਖੀ ਹੈ, ਸੱਸ 100 200 ਜਨਾਨੀ ਤੇ ਦੁਖੀ ਹੋ ਗਈ ਨਾ, 200 ਬੀਬੀਆਂ ਦੁਖੀ ਨੇ ਪਿੰਡ 'ਚ, ਅੱਧਾ ਅੱਧਾ ਪਿੰਡ ਹੋ ਗਿਆ, ਤੇ ਘਰਾਂ ਵਾਲੇ ਦੋਨਾਂ ਦੇ, ਫਿਰ ਸੱਸ ਦੇ ਘਰ ਵਾਲਾ ਵੀ ਤੇ ਨੂੰਹ ਦੇ, ਮਤਲਬ ਪਿਓ ਪੁੱਤ ਵੀ ਦੁਖੀ ਹੋ ਗਏ, 200 ਬੰਦਾ ਦੁਖੀ ਹੈ, 200 ਬੀਬੀ ਦੁਖੀ ਹੈ, 400 ਹੋ ਗਏ, 800 ਵੋਟ ਹੈ ਪਿੰਡ ਦੀ, ਅੱਧਾ ਪਿੰਡ ਤੇ ਇਸੇ ਚੱਕਰ 'ਚ ਦੁਖੀ ਪਰੇਸ਼ਾਨ। ਇਹ ਤਰੱਕੀ ਕੀ ਕਰਨਗੇ, ਫਿਰ ਟੈਨਸ਼ਨ ਤੇ ਇਹ ਬਣੀ ਰਹਿੰਦੀ ਹਰ ਵੇਲੇ ਵੀ ਇਹਨਾਂ ਨੂੰ ਠੀਕ ਕਿਵੇਂ ਕਰਨਾ, ਇਹਦਾ ਮੂੰਹ ਬਣ ਗਿਆ ਹੁਣ ਕਿਵੇਂ ਕਰੀਏ, ਮੁੰਡਾ ਇਸ ਗੱਲੋਂ ਪਰੇਸ਼ਾਨ ਵੀ ਮਾਲ ਹੋਵਾਂ ਕਿ ਸੱਸ ਘਰ ਵਾਲੀ ਗੱਲ, ਸਹੁਰਾ ਅੱਡ ਪਰੇਸ਼ਾਨ ਆ ਵੀ ਨੂੰਹ ਦੀ ਗੱਲ ਸੁਣਾ ਕਿ ਘਰ ਵਾਲੀ ਦੀ ਸੁਣਾ, ਸਾਰੇ ਪਰੇਸ਼ਾਨ ਨੇ ਇਹਨਾਂ ਗੱਲਾਂ। ਹੁਣ ਇਹਨਾਂ ਮਸਲਿਆਂ ਨੂੰ ਵਿਚਾਰਿਆ ਜਾਵੇ, ਸਮਾਜ ਵਿਗਿਆਨੀ ਹੁੰਦੇ ਨੇ ਜਿਹੜੇ, ਜਿਨ੍ਹਾਂ ਨੇ ਸਮਾਜ ਦੀ ਘਾੜਤ ਘੜਨੀ ਹੁੰਦੀ ਹੈ, ਇਹਨਾਂ ਵਿਸ਼ਿਆਂ ਤੇ ਕਿਤਾਬਾਂ ਲਿਖਦੇ ਹੈ, ਲੈਕਚਰ ਹੁੰਦੇ ਹੈ, ਇਹਨਾਂ ਛੋਟੇ ਛੋਟੇ ਟੌਪਿਕ ਨੇ ਜਿਹੜੇ, ਇਹਨਾਂ ਨੂੰ ਡਿਸਕਸ਼ਨ ਹੁੰਦੀ, ਡਿਸਕਸ ਹੁੰਦੇ ਹੈ, ਉਹਦੇ ਤੇ ਫਿਰ ਸਮਾਜ ਦੀ ਘਾੜਤ ਘੜੀ ਜਾਂਦੀ ਹੈ ਵੀ ਅੱਛਾ ਏਦਾਂ ਵੀ ਹੋ ਸਕਦਾ, ਏਦਾਂ ਵੀ ਹੋ ਸਕਦਾ, ਸਾਡੇ ਗੱਲਾਂ ਹੋਰ ਤਰ੍ਹਾਂ ਸਿਖਾਈਆਂ ਜਾਂਦੀਆਂ, ਸਾਡੇ ਏਦਾਂ ਸੇਵਾ ਏਦਾਂ ਕਰਨੀ, ਆਹ ਕਰਨਾ ਆਹ ਕਰਨਾ, ਬਾਹਰਲੇ ਦੇਸ਼ਾਂ 'ਚ ਲਿਟਰੇਚਰ ਹੀ ਹੈ ਨਹੀਂ, ਗੱਲ ਹੀ ਨਹੀਂ ਇਹ ਹੁੰਦੀ, ਉੱਥੇ ਮਸਲਾ ਜ਼ਿੰਦਗੀ ਜੀਣੀ ਹੈ, ਤੇ ਉੱਥੇ ਮਾਪੇ ਵੀ ਉਡੀਕ ਰਹੇ ਹੁੰਦੇ ਨੇ ਵੀ ਕਿੱਦੇ 18-20 ਸਾਲ ਦਾ ਹੋਵੇ ਸਾਨੂੰ ਕਰ ਵਿਹਲਾ, ਅਸੀਂ ਦੋਵੇਂ ਜਿਹੜੇ ਬੇਬੇ ਬਾਪੂ ਉਹ ਵੀ ਕਹਿੰਦੇ ਨੇ ਅਸੀਂ ਹੋ ਗਏ ਹੁਣ 50-60 ਸਾਲਾਂ ਦੇ, ਹੁਣ ਅਸੀਂ ਬੁਢੇਪਾ ਵੀ ਇੰਜੋਏ ਕਰਨਾ, ਨਿਕਲੋ ਸਾਡੇ ਘਰੋਂ, ਤੁਸੀਂ ਆਪਦੀ ਜ਼ਿੰਦਗੀ ਜੀਵੋ, ਅਸੀਂ ਦੋਵੇਂ ਆਪਣਾ ਕਮਾਵਾਂਗੇ ਖਾਵਾਂਗੇ, ਤੁਸੀਂ ਹਰ ਵੇਲੇ ਸਾਡੇ ਕਨੀ ਵੇਖੀ ਜਾਂਦੇ ਕੀ ਖਾਂਦੇ ਆ ਕੀ ਪਾਉਂਦੇ ਆ, ਅਸੀਂ ਆਪਣੀ ਜ਼ਿੰਦਗੀ ਜੀਣੀ, ਨਿਕਲੋ
ਉਹ ਅਗਲੇ ਵੀ ਤਿਆਰ ਹੀ ਹੁੰਦੇ ਨੇ ਵੀ ਠੀਕ ਹੈ ਜੀ ਤੁਸੀਂ ਆਪਦਾ ਦੇਖ ਲਓ ਸਾਨੂੰ ਆਪਣੀ ਜ਼ਿੰਦਗੀ ਜੀ ਲੈਣ ਦਿਓ ਉਹ ਵੀ ਤਿਆਰ ਹੀ ਹੁੰਦੇ ਨੇ ਦੋਵੇਂ ਇੱਕ ਦੂਜੇ ਨੂੰ ਕਹਿੰਦੇ ਨੇ ਠੀਕ ਹੈ ਖੁਸ਼ ਰਹੋ ਖੁਸ਼ ਰਹੋ ਪਰ ਸਾਡੇ ਇਹਨਾਂ ਵਿਸ਼ਿਆਂ ਬਾਰੇ ਸੋਚ ਵੀ ਨਹੀਂ ਸਕਦਾ ਗੱਲ ਕਰਕੇ ਵੇਖ ਲਓ ਤਾਂ ਕਰਕੇ ਜਿਹੜੀਆਂ ਸਟ੍ਰੈਸ ਨੇ ਜਿਹੜੀਆਂ ਪਰੇਸ਼ਾਨੀਆਂ ਨੇ ਹੁਣ ਇੱਕੋ ਹੀ ਗੱਲ ਵੇਖ ਲਓ ਜੇ ਸਾਡੇ ਐਂ ਹੋਵੇ ਵੀ ਇਕੱਠੇ ਰਹਿ ਸਕਦੇ ਹੋ ਰਹੋ ਨਹੀਂ ਤੇ ਭਾਈ ਅੱਡ ਅੱਡ ਹੋ ਜਾਓ ਲੈ ਐਂ ਕਹਿ ਦਿਓ ਫਿਰ ਐਂ ਕਿਉਂ ਹਰ ਵੇਲੇ ਅਗਲਾ ਫੋਨ 'ਚ ਹੀ ਵੇਖੀ ਜੋ ਮੈਸੇਜ ਆਇਆ ਹੁੰਦਾ ਕੰਪਨੀ ਵਾਲਿਆਂ ਦਾ ਉਹ ਫਿਰ ਰੋਟੀ ਖਾਂਦੀ ਐਂ ਵੇਖੀ ਜਾਂਦੀ ਕਿਹਦਾ ਉਹਦੇ ਫੋਨ 'ਚ ਧਿਆਨ ਜਾਂਦਾ ਇਹਨੂੰ ਲੋਕ ਕਿਉਂ ਲਾਇਆ ਆਹ ਕਿਹਦਾ ਐਂ ਪੁੱਛੀ ਜਾਣਾ ਸਾਰਾ ਦਿਨ ਮਤਲਬ ਜਿਹੜੀ ਇੰਨੀ ਸਟ੍ਰੈਸ ਰਹਿਣੀ ਇਹਨਾਂ ਚੀਜ਼ਾਂ ਦੀ ਕਿਹਦਾ ਫੋਨ ਆ ਗਿਆ ਕਿੱਥੇ ਗਿਆ ਸੀ ਕਿਉਂ ਗਿਆ ਸੀ ਕਿਹਨੂੰ ਮਿਲ ਕੇ ਆਇਆ ਕਿਹਦੇ ਨਾਲ ਗੱਲ ਕਰਦਾ ਅਗਲਾ ਫੋਨ ਤੇ ਗੱਲ ਕਰ ਰਿਹਾ ਹੁੰਦਾ ਕਿਹਦੇ ਨਾਲ ਲੱਗਾ ਕੌਣ ਹੈ ਦੱਸ ਮੈਨੂੰ ਚੇਤੀ ਇਹੀ ਚੱਕਰ ਜਿਹੜਾ ਪਿਆ ਰਹਿੰਦਾ ਤੇ ਤਰੱਕੀ ਸਵਾਹ ਕਰੀਏ ਬਹੁਤ ਬੰਦੇ ਇਹਨਾਂ ਚੱਕਰਾਂ 'ਚ ਮਰ ਮੁਰ ਗਏ ਐਕਸੀਡੈਂਟ ਹੀ ਹੋ ਗਏ ਫੋਨ ਦੇ ਚੱਕਰ ਵਿੱਚ ਗੱਲ ਕਰਦਾ ਕਰਦਾ ਬੇਬੇ ਖੜ ਜਾ ਮੈਂ ਗੱਡੀ ਚਲਾ ਰਿਹਾ ਕੋਈ ਸੁਣਦਾ ਕੋਈ ਫੋਨ ਆ ਗਿਆ ਚੱਕਣਾ ਪੈਣਾ ਕਈਆਂ ਨੇ ਇਹ ਗੱਲਾਂ ਕਰਦਿਆਂ ਨੇ ਟਰੱਕ ਥੱਲੇ ਗੱਡੀ ਵਾੜਤੀ ਕੋਈ ਨਹਿਰ 'ਚ ਜਾ ਡਿੱਗਿਆ ਸਟ੍ਰੈਸ ਨੇ ਮਾਰਤੇ ਬੰਦੇ ਤੇ ਜਿਹੜੇ ਇਹ ਅਸੀਂ ਕਹਿੰਦੇ ਹਾਂ ਇਹ ਛੋਟੇ ਮਸਲੇ ਨੇ ਨਹੀਂ ਇਹ ਛੋਟੇ ਮਸਲੇ ਹੀ ਸਮਾਜ ਬਣਾਉਂਦੇ ਨੇ ਜਿੰਨਾ ਚਿਰ ਅਸੀਂ ਸੁਣੋ ਇੱਧਰ ਜਿੰਨਾ ਚਿਰ ਅਸੀਂ ਛੋਟੇ ਮਸਲਿਆਂ ਬਾਰੇ ਡਿਸਕਸ਼ਨ ਨਹੀਂ ਕਰਾਂਗੇ ਮੈਂ ਪਰੇਸ਼ਾਨ ਕਿਉਂ ਰਹਿਣਾ ਕਿਹੜੀਆਂ ਕਿਹੜੀਆਂ ਪ੍ਰੋਬਲਮਾਂ ਨੇ ਉਹ ਬਰੀਕੀ ਦੇ ਨਾਲ ਜਿੰਨਾ ਚਿਰ ਉਹਦਾ ਹੱਲ ਨਹੀਂ ਕਰਦੇ ਉਹਨਾਂ ਚਿਰ ਸੌਖੇ ਨਹੀਂ ਹੋ ਸਕਦੇ ਤੇ ਜਿਵੇਂ ਜਿਵੇਂ ਇਹਨਾਂ ਨਿੱਕੇ ਨਿੱਕੇ ਮਸਲਿਆਂ ਨੂੰ ਅਸੀਂ ਵਿਚਾਰਾਂਗੇ ਸਮਾਜ ਵਿੱਚ ਨਿੱਕੇ ਨਿੱਕੀਆਂ ਗੱਲਾਂ ਵਿਚਾਰਦੇ ਰਵਾਂਗੇ ਉਨੀ ਜਾਨ ਸੌਖੀ ਹੁੰਦੀ ਜਾਣੀ ਇਹਨਾਂ ਤੇ ਹੱਲ ਕਰੀਏ ਕੁਛ ਮਨੌਤਾਂ ਗਲਤ ਬਣੀਆਂ ਹੋਈਆਂ ਨੇ ਕੁਛ ਮਨੌਤਾਂ ਗਲਤ ਨੇ ਜਿਸ ਕਰਕੇ ਅਸੀਂ ਨਾ ਇਹ ਸੋਚ ਰਹੇ ਹਾਂ ਸਾਰਾ ਟੱਬਰ ਇਕੱਠਾ ਰਹਿੰਦਾ ਸਮਾਜ ਨੂੰ ਲੱਗ ਰਿਹਾ ਵੀ ਬੜਾ ਇਕੱਠਾ ਰਹਿੰਦਾ ਪਰ ਅੰਦਰੇ ਅੰਦਰ ਇਕੱਠੇ ਰਹਿਣ ਵਾਲੇ 5% ਨੇ ਜਿਹੜੇ ਦਿਲੋਂ ਇਕੱਠੇ ਰਹਿ ਰਹੇ ਨੇ 95% ਇਕੱਠੇ ਰਹਿ ਰਹੇ ਨੇ ਕਿਉਂਕਿ ਇਕੱਠੇ ਕੀਤੇ ਹੋਏ ਨੇ ਅੰਦਰੇ ਅੰਦਰ ਘੁਲ ਰਹੇ ਨੇ ਅੰਦਰੇ ਅੰਦਰ ਪਰੇਸ਼ਾਨ ਨੇ ਅੰਦਰੇ ਅੰਦਰ ਦੁਖੀ ਨੇ ਅੰਦਰੋਂ ਬਹੁਤ ਦੁਖੀ ਨੇ ਹੱਲ ਨਹੀਂ ਉਹਦਾ ਕਰ ਰਹੇ ਜੇ ਹੱਲ ਕਰਨਗੇ ਤੇ ਲੋਕੀ ਕੀ ਕਹਿਣਗੇ ਬਈ ਦੁਨੀਆ ਕੀ ਕਹੂਗੀ ਇਹ ਤੇ ਅੱਡ ਅੱਡ ਹੋ ਗਏ ਇਹਦੇ ਵੱਖਰੇ ਵੱਖਰੇ ਹੋ ਗਏ ਇਹਨਾਂ ਚੱਕਰਾਂ ਦੇ ਵਿੱਚ ਜ਼ਿੰਦਗੀ ਲੰਘਾ ਲੈਂਦੇ ਆਪਣੇ ਸਾਥ ਸਾਰੀ ਉਮਰ ਇਹਨਾਂ ਚੱਕਰਾਂ 'ਚ ਲੱਗ ਜਾਂਦੀ ਹੈ ਇਹਨੂੰ ਠੀਕ ਕਰਦਾ ਜਿੰਨੀ ਵੇਖੋ ਨਾ ਵੇਖੋ ਐਨਰਜੀ ਜਿੰਨੀ ਦਿਮਾਗ ਦੀ ਜਿੰਨੀ ਸਰੀਰ ਦੀ ਜਿੰਨਾ ਸੋਚਣਾ ਸੀ ਇਹਨਾਂ ਨੂੰ ਠੀਕ ਕਰਦਾ ਕਰਦਾ ਹੀ ਰਿਪੇਅਰ ਕਰਦੇ ਕਰਦੇ ਦੀ ਜ਼ਿੰਦਗੀ ਲੰਘ ਗਈ ਮਨਾਉਂਦੇ ਦੀ ਜ਼ਿੰਦਗੀ ਲੰਘ ਗਈ ਬ੍ਰੇਨ ਦਾ ਸਾਰਾ ਜ਼ੋਰ ਨਿੱਕੇ ਨਿੱਕੇ ਰਿਸ਼ਤਿਆਂ ਨੂੰ ਰਿਪੇਅਰ ਕਰਨ ਤੇ ਹੀ ਲੱਗ ਗਿਆ ਨਵਾਂ ਕਰ ਹੀ ਨਹੀਂ ਸਕਿਆ ਨਵੀਆਂ ਕਾਢਾਂ ਕੱਢਣੀਆਂ ਕਿੱਥੇ ਸੀ ਉਹ ਤੇ ਰਿਪੇਅਰ ਹੀ ਕਰਦਾ ਰਿਹਾ ਸਾਰਾ ਜ਼ੋਰ ਉਹਦਾ ਇੱਧਰ ਹੀ ਲੱਗ ਥੱਕ ਗਏ ਦਿਮਾਗ ਜੇ ਸੱਚਾਈ ਵੇਖੋਗੇ ਨਾ ਪਿਆਰਿਓ ਅਸੀਂ ਲੋਕ ਜਿਹੜੇ ਨੇ ਸੱਚਾਈ ਇਹ ਹੈ ਅਸਲ ਇੰਡੀਆ ਦੇ ਲੋਕ ਨੇ ਨਾ ਜਿਹੜੇ ਇਹ ਥੱਕੇ ਹੋਏ ਲੋਕ ਜਿਹੜੇ ਭਾਰ ਢੋ ਢੋ ਕੇ ਥੱਕੇ ਪਏ ਸੱਚਾਈ ਹੈ ਜੇ ਤੁਸੀਂ ਬਾਹਰਲੇ ਦੇਸ਼ਾਂ ਦੇ ਲੋਕਾਂ ਨੂੰ ਵੇਖੋਗੇ ਉਹ ਐਂ ਹੈ ਜਿਵੇਂ ਬੰਦਾ ਸਵੇਰੇ ਸੁੱਤਾ ਉੱਠਿਆ ਹੁੰਦਾ ਐਨਰਜੀ ਵਾਲਾ ਹੁੰਦਾ ਐ ਹੁੰਦਾ ਅਸੀਂ ਥੱਕੇ ਹੋਏ ਥੱਕੇ ਕਾਹਦੇ ਆ ਭਾਰ ਇਦਾਂ ਦਾ ਬਣਾ ਕੇ ਸਿਰ ਤੇ ਪਾਇਆ ਹੋਇਆ ਜਿਹੜਾ ਜੰਮਦੇ ਬੱਚੇ ਦੇ ਸਿਰ ਤੇ ਹੀ ਪਾ ਦਿੱਤੀ ਜਾਂਦੀ ਪੰਡ ਤੇ ਮਰ ਜਾਂਦਾ ਪੰਡ ਨਹੀਂ ਲੈਂਦੀ ਥੱਕੇ ਹੋਏ ਊਰਜਾ ਨਹੀਂ ਹੈ ਏਅਰਪੋਰਟ ਤੇ ਸਾਡੇ ਏਅਰਪੋਰਟ ਤੇ ਜਾਇਓ ਜਿਹੜੇ ਜਦੋਂ ਉਹ ਤੁਹਾਨੂੰ ਉਹ ਆਫੀਸਰ ਹੋਣਗੇ ਇਮੀਗ੍ਰੇਸ਼ਨ ਵਾਲੇ ਉਹਨਾਂ ਨੂੰ ਵੇਖਿਓ ਤੁਸੀਂ ਕੰਮ ਵੀ ਕਰ ਰਹੇ ਹੋਣਗੇ ਹਾਂ ਬਈ ਕਿੱਧਰ ਜਾਣਾ ਚੱਲੇ ਆ ਜੀ ਉੱਥੇ ਅਮਰੀਕਾ ਚੱਲੇ ਆ ਕਮਸੇ ਜਾ ਰਹੇ ਹੋ ਕੈਸੇ ਏਦਾਂ ਉਹਨਾਂ ਨੇ ਗੱਲ ਕਰਨੀ ਉੱਥੇ ਜਦੋਂ ਤੁਸੀਂ ਅਮਰੀਕਾ ਪਹੁੰਚ ਜਾਂਦੇ ਆ ਏਅਰਪੋਰਟ ਤੇ ਉਤਰੋ ਕੁਰਸੀ ਨਹੀਂ ਲਾਈ ਹੁੰਦੀ ਆਫੀਸਰ ਨੇ ਖੜਾ ਹੀ ਹੁੰਦਾ ਬਸ ਕੁਰਸੀ ਵੀ ਹੈਗੀ ਖੜਾ ਹੀ ਹੁੰਦਾ ਏਦਾਂ ਤੈਅ ਹੁੰਦਾ ਇਹਨੇ ਪਿਆਰ ਨਾਲ ਗੱਲ ਵੀ ਕਰਦਾ ਅੱਛਾ ਰਿਸਪੈਕਟ ਨਾਲ ਬੋਲੂ ਖੜਾ ਹੋ ਕੇ ਜੇ ਉਹਨੂੰ ਫਟਾਫਟ ਕੰਮ ਭੱਜ ਕੇ ਜਾਊ ਇੱਕ ਮਿੰਟ ਚ ਜਾ ਕੇ ਫਟਾਫਟ ਕਾਗਜ਼ ਏਦਾਂ ਐਂ ਲੱਗਦਾ ਵੀ ਕਿੰਨੀ ਐਨਰਜੀ ਹੈ ਜਿਵੇਂ ਬੰਦਾ ਸੁੱਤਾ ਪਿਆ ਉੱਠਿਆ ਉੱਠਾ ਉੱਠਦਾ ਨਾ ਐਨਰਜੀ ਦਾ ਭਰਿਆ ਪਿਆ ਸਾਡੇ ਵਾਲੇ ਐਂ ਜਿਵੇਂ ਥੱਕੇ ਹੋਏ ਹੈ ਹੁਣ ਆਪਾਂ ਕਹੀਏ ਵੀ ਬੰਦਾ ਖਿਜਿਆ ਕਿਉਂ ਹੈ ਹੋ ਸਕਦਾ ਇਹਦੇ ਘਰ ਵਾਲੀ ਦਾ ਘੰਟਾ ਕੁ ਪਹਿਲਾਂ ਫੋਨ ਆਇਆ ਹੋਵੇ ਹੋ ਸਕਦਾ ਇਹਦੀ ਮਾਂ ਦਾ ਫੋਨ ਆਇਆ ਹੋਵੇ ਹੋ ਸਕਦਾ ਇਹਨੂੰ ਕੁੜੀ ਨੇ ਫੋਨ ਕੀਤਾ ਹੋਵੇ ਬਾਪੂ ਬੜੀ ਦਾ ਨਾ ਮੈਂ ਮਤਲਬ ਕਿਹੜੀ ਪਰੇਸ਼ਾਨੀ ਦਾ ਇਹ ਕਿਉਂ ਇਦਾਂ ਗਲ ਪੈਂਦਾ ਕਿਉਂਕਿ ਜਿੰਨੇ ਲੋਕ ਤੁਹਾਡੇ ਗਲ ਪੈ ਰਹੇ ਹੈ ਅੱਜ ਤੁਹਾਨੂੰ ਖਿੱਚ ਖਿੱਚ ਪੈ ਰਹੇ ਹੈ ਇਹਦਾ ਮਤਲਬ ਕੋਈ ਨਾ ਕੋਈ ਇਹਦੀ ਪਰੇਸ਼ਾਨੀ ਹੈ ਇਹ ਥੱਕਿਆ ਹੋਇਆ ਇਹਦਾ ਦਿਮਾਗ ਦਾ ਜ਼ੋਰ ਲੱਗਿਆ ਪਿਆ ਇਹ ਰਿਪੇਅਰ ਕਰਦਾ ਕਰਦਾ ਹੀ ਥੱਕ ਗਿਆ ਰਿਸ਼ਤੇ ਠੀਕ ਕਰਦੇ ਦਾ ਹੀ ਜ਼ੋਰ ਲੱਗਿਆ ਪਿਆ ਜਿੰਨਾ ਚਿਰ ਤੁਸੀਂ ਨਾ ਜਿਹੜੀਆਂ ਸਮਾਜਿਕ ਮਨੌਤਾਂ ਬਣੀਆਂ ਨੇ ਜਿਹੜੇ ਤਾਣੇ ਅਸੀਂ ਤਣੇ ਹੋਏ ਹੈ ਉਲਝੀ ਜਿਹੜੀ ਤਾਣੀ ਹੈ ਜਿੰਨਾ ਚਿਰ ਸਮਾਜ ਵਿਗਿਆਨੀ ਇਹਨਾਂ ਵਿਸ਼ਿਆਂ ਦੇ ਉੱਤੇ ਖੁੱਲ੍ਹ ਕੇ ਗੱਲ ਨਹੀਂ ਕਰਦੇ ਲਿਖਦੇ ਨਹੀਂ ਪੜ੍ਹਦੇ ਨਹੀਂ ਕਿਤਾਬਾਂ ਨਹੀਂ ਛਾਪਦੇ ਲੈਕਚਰ ਨਹੀਂ ਕਰਦੇ ਸੈਮੀਨਾਰ ਨਹੀਂ ਕਰਦੇ ਇਹ ਸਾਡੇ ਗੁਰਦੁਆਰਿਆਂ 'ਚ ਗੱਲਾਂ ਹੋਣ ਹਰ ਥਾਂ ਤੇ ਹੋਣ ਫਿਰ ਇਹਨਾਂ ਰਿਸ਼ਤਿਆਂ ਨੂੰ ਸਮਝਿਆ ਜਾ ਸਕਦਾ ਤੇ ਸਾਡੇ ਸਾਹਮਣੇ ਨੇ ਵਿਕਸਿਤ ਸਮਾਜ ਨੇ ਜਿਹੜੇ ਵਿਕਸਿਤ ਹੋ ਗਏ ਸਮਾਜ ਉਹ ਲੋਕ ਜਿਹਨਾਂ ਉਹਨਾਂ ਨੂੰ ਸਮਝ ਕੇ ਵੀ ਕਿੱਦਾਂ ਜ਼ਿੰਦਗੀ ਵੇਖੋ ਨਾ ਕੋਈ ਬੰਦੇ ਦੇ ਖਾਣਾ ਬਣਾ ਲਿਆ ਉਹਨੂੰ ਚਮਚੇ ਨਾਲ ਟੇਸਟ ਕਰੋ ਤੇ ਉਵੇਂ 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 ਕਰਕੇ ਕਾਪੀ ਕਰ ਦਿਓ ਬਣਾਓ ਹੌਲੀ ਹੌਲੀ ਕਰਕੇ ਉਹਨੂੰ ਉੱਦਾਂ ਬਣਾਓ ਕੀ ਫਰਕ ਪਏਗਾ ਪਰ ਕੋਸ਼ਿਸ਼ ਤੇ ਕਰੀਏ ਸਾਡੇ ਉਹੀ ਭਾਰ ਢੋਣ ਵਾਸਤੇ ਨਾ ਜਿੰਨੇ ਸੈਮੀਨਾਰ ਨੇ ਉਹ ਵੀ ਉਹਦੇ ਤੇ ਭਾਰ ਹੋਰ ਪਾ ਦਿਓ ਜਿੰਨੇ ਦੀਵਾਨ ਲੱਗਣੇ ਨੇ ਲੈਕਚਰ ਹੋਣੇ ਨੇ ਉਹ ਬੰਦੇ ਤੇ ਹੋਰ ਭਾਰ 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 ਉਹਨੂੰ ਹੋਰ ਥਕਾ ਰਹੇ ਹਨ ਉਹ ਢੋਂਦਾ ਢੋਂਦਾ ਹੀ ਥੱਕ ਜਾਂਦਾ ਪ੍ਰੈਸ਼ਰ ਦੇ ਵਿੱਚ ਜ਼ਿੰਦਗੀ ਜੀ ਰਿਹਾ ਤਾਂ ਕਰਕੇ ਇਹ ਜਦੋਂ ਸਮਾਜ ਅੱਗੇ ਗਿਆ ਫਿਰ ਪੰਜਾਬੀਅਤ ਪੰਜਾਬੀ ਅੱਗੇ ਜਾਣਗੇ ਤੇ ਪੰਜਾਬੀ ਬੋਲੀ ਵੀ ਅੱਗੇ ਫੇਰ ਜਾਊ ਉੱਪਰ ਜਾਊ ਇੱਕ ਨੰਬਰ ਤੇ ਚਲੇ ਜਾਓ ਪੰਜਾਬੀ ਇੱਕ ਨੰਬਰ ਤੇ ਜਾਊ ਤੇ ਧਰਮ ਵੀ ਫਿਰ ਅੱਗੇ ਜਾਊ ਅਸੀਂ ਜ਼ੋਰ ਲਾਈ ਜਾਈਏ ਜਿੰਨਾ ਚਿਰ ਅਸੀਂ ਸਮਾਜ ਵਿਕਸਿਤ ਨਹੀਂ ਨਾ ਕਰਦੇ ਆਲਾ ਦੁਆਲਾ ਫਿਰ ਅਗਲੇ ਤੇ ਅਸਰ ਪੈਣਾ ਵੀ ਕਿਹੜਾ ਇੰਡੀਆ ਕਿਹੜਾ ਪੰਜਾਬ ਹੈ ਉੱਥੇ ਕਿੱਦਾਂ ਵੇਖੀਏ ਜਾ ਕੇ ਤੁਸੀਂ ਦੱਸੋ ਅਮਰੀਕਾ ਕੈਨੇਡਾ ਇੰਗਲੈਂਡ ਵਾਲੇ ਜਿਹੜੇ ਲੋਕ ਹੈ ਤਰਸ ਰਹੇ ਨੇ ਵੀ ਇੰਡੀਆ ਵਿੱਚ ਵਸੀਏ ਜਾ ਕੇ ਤਰਸ ਰਹੇ ਘੁੰਮਣ ਤੇ ਆਉਂਦੇ ਆ ਵੇਖ ਮੂਖ ਲੈਂਦੇ ਆ ਸਸਤਾ ਪੈ ਜਾਂਦਾ ਉਹਨਾਂ ਨੂੰ ਹੱਸ ਹੱਸ ਲੈਂਦੇ ਆ ਵੇਖ ਮੂਖ ਕੇ ਘੁੰਮ ਕੰਮ ਕੇ ਮੁੜ ਜਾਂਦੇ ਆ ਪਰ ਵਸਣਾ ਨਹੀਂ ਚਾਹੁੰਦੇ ਤੇ ਅਸੀਂ ਲੋਕ ਜਿਹੜੇ ਆ ਇੱਧਰ ਵਾਲੇ ਭਲਾ ਦੱਸੋ ਕੀ ਅਮਰੀਕਾ ਵਸਣਾ ਨਹੀਂ ਚਾਹੁੰਦੇ ਜਾ ਕੇ ਇੰਗਲੈਂਡ ਕੈਨੇਡਾ ਵਸਣਾ ਨਹੀਂ ਚਾਹੁੰਦੇ ਇਹਦਾ ਮਤਲਬ ਇਹ ਹੈ ਵੀ ਕੁਛ ਵੱਖਰਾ ਹੈ ਕੁਛ ਠੀਕ ਹੈ ਕੁਛ ਠੀਕ ਹੈ ਵਸਣਾ ਚਾਹੁੰਦਾ ਬੰਦਾ ਉੱਥੇ ਜਾ ਕੇ ਉਹਨਾਂ ਨੇ ਸਮਾਜ ਨੂੰ ਵਿਕਸਿਤ ਕੀਤਾ ਹੈ ਉੱਥੇ ਕੁਛ ਆਜ਼ਾਦੀਆਂ ਨੇ ਜਿਹੜੀਆਂ ਸਾਨੂੰ ਇੱਥੇ ਨਹੀਂ ਮਿਲ ਸਕਦੀਆਂ ਅਸੀਂ ਕਹਿੰਦੇ ਉੱਥੇ ਖੁੱਲ੍ਹ ਕੇ ਜ਼ਿੰਦਗੀ ਜੀ ਲਾਂਗੇ ਖੁੱਲ੍ਹ ਕੇ ਰਹਿ ਲਾਂਗੇ ਕੰਮ ਦੀ ਮੇਰੇ ਦੀ ਕਦਰ ਹੋ ਜਾਏਗੀ ਤੇ ਜਦੋਂ ਨਾ ਵਧੀਆ ਸਮਾਜ ਹੋਵੇ ਫਿਰ ਅਗਲਾ ਆਪੇ ਤਰਸੇਗਾ ਜਿਵੇਂ ਅਸੀਂ ਤਰਸਦੇ ਹਾਂ ਏਦਾਂ ਬਾਹਰਲੇ ਤਰਸਣਗੇ ਫਿਰ ਹੁਣ ਅੰਗਰੇਜ਼ੀ ਬੋਲਣ ਨੂੰ ਸਾਡੇ ਵਰਗੇ ਭਾਵੇਂ ਪੁੱਠੀ ਸਿੱਧੀ ਹੋਈ ਬੋਲਣ ਪਰ ਪੰਗਾ ਲੈਂਦੇ ਕਿ ਨਹੀਂ ਬੋਲਣ ਦਾ ਕਿਉਂ ਭਲਾ ਵੀ ਵਧੀਆ ਲੱਗਾਂਗਾ ਗੋਰੇ ਵਧੀਆ ਨੇ ਤੇ ਅਸੀਂ ਵੀ ਅੰਗਰੇਜ਼ੀ ਬੋਲਾਂਗੇ ਤੇ ਵਧੀਆ ਲੱਗਾਂਗੇ ਹੁਣ ਜਦੋਂ ਪੰਜਾਬੀ ਵਧੀਆ ਹੋ ਗਏ ਫਿਰ ਗੋਰੇ ਤਰਸਣਗੇ ਨੀ ਪੰਜਾਬੀ ਦਾ ਸ਼ਬਦ ਕਿਤੇ ਮੈਨੂੰ ਵੀ ਆ ਗਿਆ ਵੀ ਇੰਨੇ ਵਧੀਆ ਬੰਦੇ ਨੇ ਇਹਨਾਂ ਲਈ ਪੰਜਾਬੀ ਮੈਨੂੰ ਵੀ ਮਾੜੀ ਮੋਟੀ ਆ ਜੇ ਫਿਰ ਪੰਜਾਬੀ ਨੂੰ ਜਰੋਲਾ ਨਹੀਂ ਪਾਉਣਾ ਪੈਣਾ ਪੰਜਾਬੀ ਮਾਂ ਬੋਲੀ ਥੱਲੇ ਜਾ ਰਹੀ ਹੈ ਪੰਜਾਬੀ ਮਾਂ ਬੋਲੀ ਨੂੰ ਤੇ ਤਰਸਣਗੇ ਅਗਲੇ ਵੀ ਸਾਨੂੰ ਕਿੱਦਾਂ ਆਵੇ ਅਸੀਂ ਕਿਵੇਂ ਸਿੱਖੀਏ ਜਿਵੇਂ ਅਸੀਂ ਗੋਰਿਆਂ ਦੇ ਸ਼ਬਦ ਧੱਕੇ ਨਾਲ ਹੀ ਬੋਲਦੇ ਹਾਂ ਜਿਹਨੂੰ ਨਹੀਂ ਵੀ ਆਉਂਦੇ ਉਹ ਵੀ ਬੋਲਦਾ ਹੈ ਕਿ ਨਹੀਂ ਇਸੇ ਤਰ੍ਹਾਂ ਉਹ ਵੀ ਤਰਸਣਗੇ ਵੀ ਅਸੀਂ ਇਹ ਕਿੱਦਾਂ ਸਿੱਖੀਏ ਸਾਡੇ ਦਿਮਾਗ 'ਚ ਕਿਵੇਂ ਆਵੇ ਪਰ ਇਹ ਉਦੋਂ ਹੋਣਾ ਹੈ ਜਦੋਂ ਅਸੀਂ ਸਮਾਜਿਕ ਦਾ ਤਾਣਾ ਪਾਣਾ ਜਿਹੜਾ ਹੈ ਨਾ ਅਸੀਂ ਉਹਨਾਂ ਵਿਸ਼ਿਆਂ 'ਤੇ ਗੱਲ ਕਰਾਂਗੇ ਸਮਝਾਂਗੇ ਤਾਂ ਕਰਕੇ ਟਰਾਈ ਇਹ ਕਰੀਏ ਵੀ ਆਪਣੀ ਘਾੜ ਤਕੜੀਏ ਪਹਿਲਾਂ ਆਪਣੀ ਪਰਸਨੈਲਿਟੀ ਬਣਾਈਏ ਪਰਸਨੈਲਿਟੀ ਤੇ ਜਿਹਨੂੰ ਬਣਾਉਣ 'ਤੇ ਸਮਾਂ ਲੱਗਦਾ ਹੈ
ਇਹਨੂੰ ਘੜਨਾ ਇੱਕ ਸ਼ਖਸੀਅਤ ਬਣੇ, ਇੱਕ ਹਸਤੀ ਬਣੇ। ਬਸ ਫਿਰ ਐਸੇ ਸਰੂਰ ਚ ਰਾਂਗੇ, ਨਸ਼ੇ ਚ ਰਾਂਗੇ, ਫਿਰ ਨਸ਼ੇ ਦੀ ਲੋੜ ਹੀ ਨਹੀਂ। ਫਿਰ ਉਹ ਨਸ਼ਾ ਜਿਹੜਾ ਗੁੜ ਕਰ ਗਿਆਨ ਧਿਆਨ ਕਰਤਾ ਵੈ, ਕਰ ਕਰਨੀ ਕਸ ਪਾਈਐ, ਭਾਠੀ ਭਵਨ ਪ੍ਰੇਮ ਕਾ ਪੋਚਾ, ਇਹ ਤਰਸ ਅਮਿਓ ਚੁਬਾਈ। ਬਾਬਾ ਮਨ ਮਤਵਾਰਾ, ਮਨ ਫਿਰ ਨਸ਼ੇ ਨਸ਼ੇ ਚ ਰਹਿੰਦਾ। ਬਾਬਾ ਮਨ ਮਤਵਾਰੋ ਨਾਮ ਰਸ ਪੀਵੈ, ਸਹਿਜ ਰੰਗ ਰਚ ਰਹੇ ਆ, ਅਹਿਨਸ ਬਨੀ ਪ੍ਰੇਮ ਲਿਵ ਲਾਗੀ, ਸ਼ਬਦ ਅਨਾਹਦ ਗਹਿਆ। ਐਸਾ ਫਿਰ ਨਸ਼ਾ ਚੜ ਜਾਂਦਾ। ਮਿਲ ਪੀਵੋ ਭਾਈ ਅੰਮ੍ਰਿਤ ਨਾਮ ਨਿਧਾਨ ਹੈ, 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 ਭਾਈ ਅੰਮ੍ਰਿਤ ਨਾਮ ਮਿਲ ਪੀਵੋ ਭਾਈ ਅੰਮ੍ਰਿਤ ਨਾਮ ਨਿਧਾਨ ਹੈ, 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 ਭਾਈ ਅੰਮ੍ਰਿਤ ਨਾਮ ਅੰਮ੍ਰਿਤ ਨਾਮ ਨਿਧਾਨ ਹੈ, ਪੀਵੋ ਭਾਈ ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਭਾਈ ਅੰਮ੍ਰਿਤ ਨਾਮ ਨਿਧਾਨ ਹੈ,
ਮਿਲ ਪੀਵੋ ਭਾਈ ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਭਾਈ ਅੰਮ੍ਰਿਤ ਨਾਮ ਨਿਧਾਨ ਹੈ,
ਭਾਈ ਅੰਮ੍ਰਿਤ ਨਾਮ ਮਿਲ ਪੀਵੋ ਭਾਈ ਅੰਮ੍ਰਿਤ ਨਾਮ ਨਿਧਾਨ,
ਅੰਮ੍ਰਿਤ ਨਾਮ ਨਿਧਾਨ ਮਿਲ ਪੀਵੋ ਭਾਈ। ਜੇ ਸਿਮਰਤ ਸੁਖ ਪਾਈਏ ਸਭ ਤਿਖਾ ਬੁਝਾਈ, ਸਦਾ ਹੀ ਸੁਖੀ ਰਹੀਏ ਜੇ ਗਿਆਨ ਅੰਮ੍ਰਿਤ ਛਕੀਏ, ਆਨੰਦ ਚ ਰਹੀਏ ਜਿਨ੍ਹਾਂ ਗੁਰਬਾਣੀ ਮਨ ਪਾਈਆ ਅੰਮ੍ਰਿਤ ਛਕ ਸਕੇ। ਇਹ ਗੱਲ ਸਾਨੂੰ ਚੇਤਾ ਰੱਖਣੀ ਚਾਹੀਦੀ ਹੈ। ਸੁਲਝੀ ਪਰਸਨੈਲਿਟੀ ਆਪਣੀ ਬਣਾਈ ਦੀ ਹੈ, ਸੁਲਝੀ ਪਰਸਨੈਲਿਟੀ ਦੇ ਸਾਰੇ ਕੰਮ ਸੁਲਝੇ ਸੁਲਝੇ ਹੋਣਗੇ, ਤੇ ਉਲਝੀ ਪਰਸਨੈਲਿਟੀ ਦੇ ਸਾਰੇ ਕੰਮ ਉਲਝੇ ਉਲਝੇ ਹੋਣਗੇ। ਪਰਫੈਕਟ ਜਿਹੜੀ ਪਰਸਨੈਲਿਟੀ ਹੁੰਦੀ ਹੈ, ਜਿਹਨੇ ਬਣਾ ਲਈ ਹੈ ਆਪਣੀ ਘਾੜਤ, ਘੜ ਲਈ ਹੈ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਆਪਣੀ ਘਾੜਤ ਘੜ ਲਈ, ਵਧੀਆ ਪਰਸਨੈਲਿਟੀ ਬਣ ਗਿਆ, ਉਹਦੇ ਫਿਰ ਸਾਰੇ ਕੰਮ ਜਿਹੜੇ ਨੇ ਸੁਲਝੇ ਦੇ ਸੁਲਝੇ ਸੁਲਝੇ ਹੋਣਗੇ। ਜਾਂ ਇੱਦਾਂ ਕਹਿ ਲਈਏ, ਬੰਦੇ ਦੇ ਸੁਲਝੇ ਕੰਮਾਂ ਤੋਂ ਪਤਾ ਲੱਗਦਾ ਵੀ ਪਰਸਨੈਲਿਟੀ ਸੁਲਝੀ ਹੋਈ ਹੈ, ਤੇ ਉਲਝੇ ਕੰਮਾਂ ਤੋਂ ਪਤਾ ਲੱਗਦਾ ਵੀ ਇਹਦੀ ਪਰਸਨੈਲਿਟੀ ਉਲਝੀ ਹੋਈ ਹੈ। ਪਤਾ ਹੀ ਇੱਥੋਂ ਲੱਗ ਜਾਂਦਾ, ਕੰਮ ਵੇਖੀ ਚੱਲੋ ਇਹਨੇ ਕੀ ਕੀਤਾ, ਕਿਵੇਂ ਕਿਵੇਂ ਕਰ ਰਿਹਾ, ਕੀ ਕੁਝ ਚੱਲ ਰਿਹਾ, ਇਹਦਾ ਮਤਲਬ ਉਲਝਿਆ ਹੋਇਆ ਬੰਦਾ, ਤੇ ਸਾਰਾ ਕੁਝ ਸੈਟਅਪ ਹੋਵੇ ਠੀਕ ਹੋਵੇ ਇਹਦਾ ਮਤਲਬ ਸੁਲਝਿਆ ਹੋਇਆ ਬੰਦਾ। ਤੇ ਹੁਣ ਜੇ ਅਸੀਂ ਸੈੱਟ ਹੋ ਜਾਈਏ, ਸਾਡੀ ਅਸੀਂ ਸੁਲਝੇ ਹੋਏ ਹੋਈਏ, ਤੇ ਬਸ ਫਿਰ ਇੱਕ ਇੱਕ ਕੰਮ ਜਿਹੜਾ ਨਾ ਆਟੋਮੈਟਿਕ ਆਪਣੇ ਆਪ ਸੁਲਝੇ ਸੁਲਝੇ ਸਾਰੇ ਕੰਮ ਸੁਲਝੇ ਸੁਲਝੇ। ਠੀਕ ਠੀਕ ਸਾਫ ਸਾਫ ਵਧੀਆ ਵਧੀਆ ਸਾਰੇ ਕੰਮ ਵੀ ਠੀਕ ਹੋ ਜਾਂਦੇ ਸਵਾਰਦਾ ਹੀ ਤੁਰਿਆ ਜਾਂਦਾ ਬੰਦਾ ਇੱਕ ਇੱਕ ਚੀਜ਼ ਸਵਾਰਦਾ ਤੁਰਿਆ ਜਾਂਦਾ ਆਪਣੀ ਸਿਹਤ ਤੋਂ ਲੈ ਕੇ ਆਪਣੇ ਘਰ ਤੱਕ ਆਪਣੇ ਰਿਸ਼ਤਿਆਂ ਤੱਕ ਸਾਰੀਆਂ ਚੀਜ਼ਾਂ ਜਿੱਥੇ ਜਿੱਥੇ ਜੌਬ ਕਰਦਾ ਜਿੱਥੇ ਜਿੱਥੇ ਕੰਮ ਕਰਦਾ ਸਾਰਾ ਕੁਛ ਹੀ ਸੁਲਝਿਆ ਸੁਲਝਿਆ ਲੱਗਦਾ ਬਸ ਜਦੋਂ ਉਲਝਿਆ ਹੋਵਾਂਗੇ ਆਪਾਂ ਫਿਰ ਸਾਡੇ ਸਾਰੇ ਕੰਮ ਹੀ ਨਾ ਤਾਣਾ ਬਾਣਾ ਸਾਰਾ ਉਲਝਿਆ ਉਲਝਿਆ ਹੀ ਰਹਿਣਾ ਰਸ ਨਹੀਂ ਰਹਿਣਾ ਉਹਦੇ ਚ ਇਸ ਕਰਕੇ ਆਪਣੀ ਤਾਣੀ ਨੂੰ ਨਾ ਜਿਹੜੀ ਸਾਡੀ ਆਹ ਤਾਣੀ ਹੈ ਇਹਨੂੰ ਆਪ ਸੁਲਝਾਓ ਸੁਲਝਿਆਂ ਦੀ ਸੰਗਤ ਕਰਕੇ ਬੰਦਾ ਸੁਲਝਿਆ ਹੋ ਜਾਂਦਾ ਵਧੀਆ ਨਜ਼ਰੀਆ ਹੋਵੇ ਜਿਹੜੇ ਬੰਦਿਆਂ ਦਾ ਸਮਾਜ ਨੂੰ ਵੇਖਣ ਦਾ ਨਜ਼ਰੀਆ ਜਿਹਨਾਂ ਦਾ ਵਧੀਆ ਆਲੇ ਦੁਆਲੇ ਨੂੰ ਵੇਖਣ ਦਾ ਨਜ਼ਰੀਆ ਵਧੀਆ ਉਹਨਾਂ ਬੰਦਿਆਂ ਦੀ ਸੰਗਤ ਵਿੱਚ ਬੈਠ ਕੇ ਆਪਣਾ ਨਜ਼ਰੀਆ ਵਧੀਆ ਬਣਾ ਲੈਣਾ ਸੁਲਝਿਆਂ ਨੂੰ ਵੇਖ ਵੇਖ ਕੇ ਸੁਲਝੇ ਸੁਲਝੇ ਬਣਨਾ ਤਾਰੂਆਂ ਦੀ ਸੰਗਤ ਕਰਕੇ ਤਾਰੂ ਬਣਨਾ ਖੁਦ ਡੁੱਬੇ ਪਏ ਬੰਦੇ ਆ ਆਪੇ ਡੁੱਬੇ ਪਏ ਆ ਜਿਹੜੇ ਡੁੱਬੇ ਜਾਂਦੇ ਆ ਤੇ ਸਾਨੂੰ ਕਿੱਥੋਂ ਤਾਰ ਦੇਣਗੇ ਆਪ ਬੇਟਾ ਬੈਠਾ ਜਿਹਨਾਂ ਦਾ ਸਾਨੂੰ ਕੀ ਤਾਰ ਦੇਣਾ ਉਹਨਾਂ ਨੇ ਹੈਗੇ ਨੇ ਜਿਹੜੇ ਖੋੜੀ ਟੁੱਟ ਪੈਣੇ ਉਹਨਾਂ ਨੇ ਸਾਨੂੰ ਕੀ ਜੋੜ ਦੇਣਾ ਜਿਹੜੇ ਹੈ ਹੀ ਟੁੱਟੇ ਹੋਏ ਉਹਨਾਂ ਨੇ ਸਾਨੂੰ ਕੀ ਜੋੜਨਾ ਇਸ ਕਰਕੇ ਸਹੀ ਬੰਦਿਆਂ ਦੇ ਜਿਹੜੇ ਆਲੇ ਦੁਆਲੇ ਠੀਕ ਲੱਗਦੇ ਆ ਉਹਨਾਂ ਦੀ ਸੰਗਤ ਵਿੱਚ ਰਹੀਏ ਮੋਟੀਵੇਟ ਰਹਿਣਾ ਕਾਮਯਾਬ ਬੰਦਿਆਂ ਦੀਆਂ ਜੀਵਨੀਆਂ ਪੜ੍ਹੋ ਉਹਨਾਂ ਦੀ ਜਿਹੜੀ ਸਵੈ ਕਥਾ ਹੋਵੇ ਸਵੈ ਜੀਵਨੀ ਉਹ ਪੜ੍ਹੋ ਨਾ ਜਿਹੜੇ ਬੰਦੇ ਸੁਲਝੇ ਹੋਏ ਸੀ ਉਹ ਵੇਖੋ ਵਧੀਆ ਵਧੀਆ ਹੁਣ ਜੇ ਮੂਵੀਆਂ ਵੇਖਦੇ ਆ ਤੁਸੀਂ ਤੇ ਵਧੀਆ ਵੇਖੋ ਕਿੰਨੀਆਂ ਮੋਟੀਵੇਟ ਕਰਨ ਵਾਲੀਆਂ ਜਿਹੜੇ ਬੰਦੇ ਕਾਮਯਾਬ ਹੋਏ ਹੈ ਜਿਹੜੇ ਅੱਗੇ ਤੋਂ ਅੱਗੇ ਗਏ ਹੈ ਉਹਨਾਂ ਦੀ ਵੀਡੀਓ ਵੇਖ ਲਓ ਉਹਨਾਂ ਦੀ ਮੂਵੀ ਵੇਖ ਲਓ ਜੇ ਨੈੱਟ 'ਤੇ ਵੇਖਣਾ ਹੈ ਤੇ ਚੱਜ ਦਾ ਵੇਖ ਲਓ ਕਿੰਨਾ ਕੁਝ ਹੈ ਇੱਕ ਹੀ ਬੰਦਾ ਹੁਣ ਇੱਕ ਘੰਟਾ ਉਹ ਵੀ ਵੇਖਦਾ ਘੰਟਾ ਉਹ ਵੀ ਵੇਖਦਾ ਪਰ ਵੇਖਣ ਵੇਖਣ 'ਚ ਫਰਕ ਹੈ ਨਾ ਵੀ ਕੀ ਵੇਖਦਾ ਤੇ ਕਿੰਨਾ ਕੁਝ ਚੰਗਾ ਚੰਗਾ ਅੱਜ ਕੋਈ ਘਾਟਾ ਨਹੀਂ ਗਿਆਨ ਦਾ ਸੁਲਝਾਉਣਾ ਚਾਹੀਏ ਨਾ ਆਪਣੀ ਪਰਸਨੈਲਿਟੀ ਨੂੰ ਸੁਲਝੀ ਹੋਈ ਪਰਸਨੈਲਿਟੀ ਅਸੀਂ ਬਣਾ ਸਕਦੇ ਹਾਂ ਤੇ ਆਪਾਂ ਕਹੀਏ ਵੀ ਅਸੀਂ ਬਣਾਵਾਂਗੇ ਅਸੀਂ ਆਪਣੀ ਸੋਚ ਬਦਲਾਂਗੇ ਵਧੀਆ ਬੰਦਿਆਂ ਨੂੰ ਆਲੇ ਦੁਆਲੇ ਵੇਖ ਕੇ ਪੜ੍ਹ ਕੇ ਸਮਝ ਕੇ ਆਪਣੇ ਆਪ ਨੂੰ ਮੋਟੀਵੇਟ ਰੱਖਾਂਗੇ ਜਦੋਂ ਮੈਨੂੰ ਲੱਗੇ ਨਾ ਮੈਂ ਚਾਰਜ ਜਿਹਾ ਨਹੀਂ ਹੈਗਾ ਮੈਂ ਨਾਲ ਦੀ ਨਾਲ ਫਿਰ ਚਾਰਜ ਹੋ ਜਾਣਾ ਐਸੇ ਬੰਦਿਆਂ ਨੂੰ ਵੇਖ ਕੇ ਚਾਰਜ ਹੋ ਜਾਣਾ ਸੱਚੀ ਗੱਲ ਹੈ ਜੀ ਚਮਕ ਵਾਲੇ ਬੰਦਿਆਂ ਨੂੰ ਵੇਖ ਕੇ ਸਮਝ ਕੇ ਸੁਣ ਕੇ ਸਾਡੇ 'ਚ ਚਮਕ ਆ ਜਾਂਦੀ ਹੈ ਅਸਰ ਪੈਂਦਾ ਬਹੁਤ ਅਸਰ ਪੈਂਦਾ ਤਾਂ ਕਰਕੇ ਕੋਸ਼ਿਸ਼ ਕਰੋ ਖਹਿੜਾ ਹੀ ਛੱਡ ਦਿਓ ਇਹੋ ਜਿਹੇ ਬੰਦੇ ਜਿਨ੍ਹਾਂ ਦੇ ਫੋਨ ਫਾਨ ਤੋਂ ਗੱਲ ਕਰ ਅੱਛਾ ਜੀ ਵੇਖਦੇ ਹਾਂ ਜੀ ਅੱਛਾ ਬਹੁਤ ਮਾੜਾ ਮਤਲਬ ਇਹੋ ਜਿਹੇ ਬੰਦਿਆਂ ਨਾਲ ਫੋਨ 'ਤੇ ਕੱਟ ਕਰ ਡਿਲੀਟ ਕਰ ਦਿਓ ਬਲੌਕ ਕਰ ਦਿਓ ਉਹਨਾਂ ਦੇ ਨੰਬਰ ਉਲਝੇ ਹੋਏ ਬੰਦੇ ਨੇ ਜਿਹੜੇ ਜਿਨ੍ਹਾਂ ਨੂੰ ਤੁਸੀਂ ਇੱਕ ਦੁੱਖ ਦੱਸੋ ਅਗਲਾ 35 ਦੁੱਖ ਅੱਗੋਂ ਦੱਸਦਾ ਹੈ ਬਸ ਜੀ ਕੋਈ ਜਗਾਦੀ ਜ਼ਿੰਦਗੀ ਜਿਹੜਾ ਇਹੋ ਜਿਹੇ ਗੱਲਾਂ ਕਰਨ ਵਾਲਾ ਬੰਦਾ ਉਹਨੂੰ ਡਿਲੀਟ ਕਰੋ ਉਹਨੂੰ ਬਲੌਕ ਕਰ ਦਿਓ ਇਹੋ ਜਿਹੇ ਬੰਦੇ ਸਾਨੂੰ ਥੱਲੇ ਸਿੱਟ ਲੈਣਗੇ ਆਪਣੇ ਪੱਧਰ ਤੇ ਲਏ ਹੋਣਗੇ ਡਰੇ ਹੋਏ ਬੰਦੇ ਆਪਣਾ ਡਰ ਸਾਡੇ ਤੇ ਲੋਡ ਕਰ ਦਿੰਦੇ ਆ ਪਰੇਸ਼ਾਨ ਬੰਦੇ ਆਪਣੀ ਪਰੇਸ਼ਾਨੀ ਸਾਡੇ ਤੇ ਲੋਡ ਕਰ ਦਿੰਦੇ ਆ ਘਬਰਾਏ ਹੋਏ ਬੰਦੇ ਆਪਣੀ ਘਬਰਾਹਟ ਸਾਡੇ ਤੇ ਲੋਡ ਕਰ ਦਿੰਦੇ ਆ ਆਪਾਂ ਕਹਾਂਗੇ ਲੈ ਦੱਸ ਮੈਂ ਤੇ ਨਹੀਂ ਘਬਰਾਉਂਦਾ ਨਹੀਂ ਨਹੀਂ ਘਬਰਾਏ ਹੋਏ ਬੰਦੇ ਨਾਲ ਗੱਲ ਕਰੀ ਜਾ ਕਿ ਤੈਨੂੰ ਪਤਾ ਹੀ ਨਹੀਂ ਲੱਗਣਾ ਕਦੋਂ ਤੈਨੂੰ ਵੀ ਘਬਰਾਹਟ ਹੋਏਗੀ ਕਿਹੜੇ ਵੇਲੇ ਸਾਡੇ ਤੇ ਉਹਨਾਂ ਨੇ ਆਪਣਾ ਅਸਰ ਪਾ ਜਾਣਾ ਸਾਨੂੰ ਪਤਾ ਵੀ ਨਹੀਂ ਲੱਗਣਾ ਤਾਂ ਕਰਕੇ ਇਹੋ ਜਿਹੇ ਬੰਦਿਆਂ ਨੂੰ ਬਲੌਕ ਕਰ ਦਿਓ ਭਾਵੇਂ ਜਿੱਡਾ ਮਰਜ਼ੀ ਖਾਸ ਹੋਵੇ ਉਹਨੂੰ ਤੁਸੀਂ ਫੋਨ ਤੇ ਕਹੋ ਵੀ ਕੰਮ ਹੋਵੇ ਤੇ ਮੇਰੇ ਨਾਲ ਗੱਲ ਕਰਨੀ ਫਾਲਤੂ ਟਾਈਮ ਨਹੀਂ ਹੁਣ ਸਾਡੇ ਵਿਹਲੇ ਬੰਦੇ ਆ ਵਿਹਲਾ ਬੰਦਾ ਅੱਛਾ ਅੱਧਾ ਘੰਟਾ ਇਹਦੇ ਨਾਲ ਲਾ ਲੈ 10-15 ਮਿੰਟ ਇਹਦੇ ਨਾਲ ਲਾ ਲੈ 15 ਮਿੰਟ ਉਹ ਬੰਦੇ ਕਰ ਕਰਕੇ ਸਾਡਾ ਵੀ ਬੇੜਾ ਗਰਕ ਕਰ ਦਿੰਦੇ ਅਸੀਂ ਫਿਰ ਉਸ ਸਿਸਟਮ ਦੇ ਵਿੱਚ ਹੀ ਤਲੇ ਜਾਂਦੇ ਤਾਂ ਕਰਕੇ ਐਮਰਜੈਂਸੀ ਹੁਣ ਮੰਨ ਲਓ ਗੱਲ ਮਾਂ ਨਾਲ ਕਰਨੀ ਹੈ ਹੁਣ ਮਾਂ ਹੀ ਨੈਗੇਟਿਵ ਹੋਵੇ ਕਰਨੀ ਤੇ ਪੈਣੀ ਹੈ ਪਰ 2 ਦਾ ਪੁਆਇੰਟ ਫਿਰ ਗੱਲ ਕਰੀਏ ਜਿਹੜੀ ਚੀਜ਼ ਦੀ ਲੋੜ ਹੈ ਵੀ ਆਹ ਕੰਮ ਕਰਨ ਵਾਲਾ ਮੈਂ ਕਰ ਲੂੰ ਬਸ ਠੀਕ ਹੈ ਲੰਮਾ ਲੰਮਾ ਟਾਈਮ ਨਹੀਂ ਘੰਟਾ ਘੰਟਾ ਅੱਧਾ ਅੱਧਾ ਘੰਟਾ ਉਹਨਾਂ ਨਾਲ ਗੱਲ ਨਾ ਕਰੋ ਜਿਹੜੇ ਡਾਊਨ ਨੇ ਜਿਹੜੇ ਥੱਲੇ ਸਿੱਟਦੇ ਨੇ ਜਿਹੜੇ ਮਰੇ ਪਏ ਨੇ ਉਹ ਸਾਨੂੰ ਵੀ ਮਾਰ ਦੇਣ ਸਾਡੇ ਦਿਮਾਗ ਤੇ ਵੀ ਉਹਨਾਂ ਚੀਜ਼ਾਂ ਦਾ ਅਸਰ ਹੋ ਜਾਣਾ ਕਿਉਂਕਿ ਮੈਂ ਇੱਕ ਵਾਰ ਤੁਹਾਨੂੰ ਪਿੱਛੇ ਸੁਣਾਇਆ ਨੀ ਵੀ ਉਸ ਇੱਕ ਸਾਈਕੋਲੋਜਿਸਟ ਸੀ ਉਹ ਕਹਿੰਦਾ ਵੀ ਆਹ ਬੰਦਾ ਉਹਦੇ ਕੋਲ ਗਏ ਕਹਿੰਦੇ ਸਾਡਾ ਬੰਦਾ ਸ਼ਰਾਬ ਬਹੁਤ ਪੀਂਦਾ ਇਹਦਾ ਇਲਾਜ ਕਰੋ ਇਹਨੂੰ ਠੀਕ ਕਰ ਦਿਓ ਉਹ ਕਹਿੰਦਾ ਠੀਕ ਹੈ ਚੱਲ ਉਹ ਪੀਂਦਾ ਬਹੁਤ ਜ਼ਿਆਦਾ ਸੀ ਤੇ ਉਹ ਆਪਣਾ ਮਹੀਨੇ ਇੱਕ ਵਾਰ ਕਹਿੰਦਾ ਮਹੀਨਾ ਮੈਨੂੰ ਦੇ ਦਿਓ ਕਹਿੰਦਾ ਮੈਂ ਇਹਨੂੰ ਠੀਕ ਕਰ ਦੂੰ ਗੱਲ ਹੀ ਕੋਈ ਨਹੀਂ ਸ਼ਰਾਬ ਤੇ ਨੇੜੇ ਵੀ ਨਹੀਂ ਜਾਣਾ ਇਹਨੇ ਸ਼ਰਾਬ ਮੇਰੇ ਨਾਲ ਗੱਲਬਾਤ ਕਰਨੀ ਹੈ ਇਹਨੇ
ਗੱਲਾਂ ਕਰੀ ਗਿਆ ਕਰੀ ਗਿਆ ਕਰੀ ਗਿਆ, ਮਹੀਨੇ ਬਾਅਦ ਜਦੋਂ ਗਏ ਤੇ ਜਾ ਕੇ ਉਹਦੇ ਘਰੇ ਜਾ ਕੇ ਵੇਖਿਆ ਕਿ ਉਹ ਜਿਹੜਾ ਜਿਹਨੂੰ ਠੀਕ ਕਰਨੀ ਛੱਡ ਕੇ ਆਏ ਸੀ ਉਹ ਵੀ ਡਿੱਗਿਆ ਪਿਆ ਤੇ ਉਹ ਸਾਈਕੋਲੋਜਿਸਟ ਵੀ ਡਿੱਗਿਆ ਪਿਆ। ਤੇ ਉਹਨੂੰ ਕਹਿੰਦੇ ਪੁੱਛਿਆ ਵੀ ਤੂੰ ਪੀਵੀ ਫਿਰਦਾ ਤੈਨੂੰ ਕੀ ਹੋ ਗਿਆ? ਕਹਿੰਦਾ ਇਹ ਬੰਦੇ ਨੇ ਜਦੋਂ ਗੱਲਬਾਤ ਚੱਲਦੀ ਸੀ ਕਹਿੰਦਾ ਇਹਨੇ ਫਾਇਦੇ ਹੀ ਇੰਨੇ ਗਣਾਏ ਸ਼ਰਾਬ ਦੇ। ਕਹਿੰਦਾ ਇਹਦੇ ਨਾਲ ਜਦੋਂ ਮੈਂ ਗੱਲ ਕਰਦਾ ਸੀ ਵੀ ਮੈਂ ਇਹਨੂੰ ਠੀਕ ਕਰੂੰ ਕਹਿੰਦਾ ਇੰਨੇ ਫਾਇਦੇ ਗਣਾਏ ਇੰਨੇ ਫਾਇਦੇ ਗਣਾਏ, ਕਹਿੰਦਾ ਮੈਂ ਵੀ ਪੀਣੀ ਲੱਗਿਆ। ਮਤਲਬ ਉਲਟਾ ਅਸਰ ਹੋ ਗਿਆ। ਚੇਤਾ ਰੱਖਿਓ ਪੋਜ਼ਿਟਿਵ ਬੰਦਿਆਂ ਤੋਂ ਕਈ ਨੈਗੇਟਿਵ ਜ਼ਿਆਦਾ ਤਾਕਤਵਰ ਹੁੰਦੇ ਤੇ ਜਿਹਦੇ ਤਾਕਤ ਜ਼ਿਆਦਾ ਉਹਦਾ ਅਸਰ ਪੈ ਜਾਂਦਾ। ਤਾਂ ਕਰਕੇ ਕੋਸ਼ਿਸ਼ ਇਹ ਕਰੋ ਵੀ ਜਿਹੜੇ ਬੰਦੇ ਤੁਹਾਨੂੰ ਨਾ ਨੈਗੇਟਿਵ ਜੇ ਨੇ ਥੱਲੇ ਥੱਲੇ ਸਿੱਟਦੇ ਨੇ, ਜਿਨ੍ਹਾਂ ਦਾ ਨਜ਼ਰੀਆ ਬੜਾ ਭੈੜਾ ਸਮਾਜ ਨੂੰ ਵੇਖਣ ਦਾ, ਬੁਖਾਰ ਨੂੰ ਵੀ ਵੇਖਦੇ ਨੇ ਮਰ ਗਏ ਬਸ, ਜਿਹੜਾ ਸਿਰਦਰਦ ਨੂੰ ਵੀ ਐਂ ਵੇਖਦਾ ਵੀ ਮਰ ਗਿਆ ਬਸ ਖਤਮ ਹੈ ਦੁਨੀਆ, ਇਹੋ ਜਿਹੇ ਬੰਦਿਆਂ ਤੋਂ ਪਰੇ ਰਹੋ। ਐਮਰਜੈਂਸੀ ਇਹ ਗੱਲ ਤੇ ਕਰਨੀ ਪੈਣੀ ਪਰ ਘੱਟ ਤੋਂ ਘੱਟ ਕਰੋ। ਹਾਂ ਉਹਨਾਂ ਨਾਲ ਲਿੰਕ ਜ਼ਿਆਦਾ ਰੱਖੋ ਜਿਹੜੇ ਬੰਦੇ ਪੂਰੇ ਪੋਜ਼ਿਟਿਵ ਰਹਿਣ ਵਾਲੇ ਨੇ। ਜਿਹੋ ਜੀ ਸੰਗਤ ਕਰਾਂਗੇ ਜੈਸੀ ਸੰਗਤ ਵੈਸੀ ਰੰਗਤ, ਉਹਦਾ ਅਸਰ ਹੋ ਜਾਣਾ। ਇਸੇ ਕਰਕੇ ਤੇ ਮਰ ਕਹਿੰਦੇ ਨੀ, ਕਬੀਰ ਜੀ ਕਹਿੰਦੇ ਕਬੀਰ ਮਾਰੀ ਮਰੋ ਕੁਸੰਗ ਕੀ, ਕਹਿੰਦੇ ਮੈਂ ਕਿੱਥੇ ਮਰਦੀ ਸੀ, ਮੈਂ ਤੇ ਮਰੀ ਆ ਮਾੜੀ ਸੰਗਤ ਕਰਕੇ, ਮੈਂ ਮਰਦੀ ਨੀ ਸੀ ਪਰ ਮੈਨੂੰ ਮਾਰਿਆ ਭੈੜੀ ਸੰਗਤ ਨੇ, ਮੈਂ ਕਿੱਥੇ ਮਰਦੀ ਸੀ, ਮੈਂ ਤੇ ਚੰਗਾ ਭਲਾ ਸੀ। ਕਬੀਰ ਮਾਰੀ ਮਰੋ ਕੁਸੰਗ ਕੀ, ਕੇਲੇ ਨਿਕਟ ਜਿਉਂ ਬੇਰ, ਕੇਲੇ ਦੇ ਨੇੜੇ ਕਹਿੰਦੇ ਬੇਰੀ ਦਾ ਦਰਖਤ ਉੱਗ ਪਵੇ, ਅਗਲਾ ਕਹਿੰਦਾ ਕੇਲਾ ਆਪਣੀ ਥਾਂ ਤੇ ਬੇਰੀ ਆਪਣੀ ਥਾਂ ਤੇ, ਐ ਨਹੀਂ ਹੋਣਾ ਕੇਲੇ ਦੇ ਨੇੜੇ ਹੈ ਨਾ ਜਦੋਂ ਹਵਾ ਆਉਣੀ ਹੈ ਇਹਨਾਂ ਨੇ ਜਦੋਂ ਮਾੜਾ ਮੋਟਾ ਇਕੱਠੇ ਹੋਣਾ ਤੇ ਕੇਲੇ ਦੇ ਸੋਹਣੇ ਪੱਤਿਆਂ ਨੂੰ ਬੇਰੀ ਦੇ ਤਿੱਖੇ ਕੰਡਿਆਂ ਨੇ ਚੀਰ ਦੇਣਾ। ਇਸ ਕਰਕੇ ਭਾਵੇਂ ਇਹ ਨੇੜੇ ਨੇੜੇ ਨੇ ਨਾ ਅੱਡ ਅੱਡ ਦਰਖਤ ਨੇ ਪਰ ਸੰਗਤ ਦਾ ਅਸਰ ਤੇ ਹੋਣਾ ਹੀ ਹੋਣਾ। ਉਹ ਝੂਲਾ ਉਹ ਚੀਰੀ ਹੈ, ਸਾਕਤ ਸੰਗ ਨਾ ਹੇਰ, ਕਹਿੰਦੇ ਭੁੱਲ ਕੇ ਵੀ ਇਹਨਾਂ ਦੇ ਨੇੜੇ ਨਾ ਬਹਿ। ਸਾਕਤ ਕੌਣ ਹੁੰਦਾ? ਸਾਕਤ ਦਾ ਅਰਥ ਸਿੱਧਾ ਸਿੱਧਾ ਜਿਹੜਾ ਹੋਂਦ ਤੋਂ ਮੁਨਕਰ ਹੈ, ਜਿਹੜਾ ਉਲਾਮਿਆਂ ਵਾਲਾ ਜੀਵਨ ਹੈ, ਜਿਹੜਾ ਹੋਂਦ, ਜਿਹੜਾ ਬੰਦਾ ਵੇਖੋ ਹੋਂਦ ਚ ਰਹਿਣ ਵਾਲਾ ਮਹਿਸੂਸ ਕਰਦਾ ਸਰ ਸਰਬ ਵਿਆਪੀ ਪਰਮਾਤਮਾ ਮੈਂ ਉਹਦਾ ਰੂਪ ਹਾਂ, ਉਹ ਉਲਾਮਿਆਂ ਚ ਥੋੜਾ ਜਿਉਂਦਾ ਸ਼ੁਕਰ ਚ ਜਿਉਂਦਾ, ਤੇ ਜਿਹੜਾ ਦੂਜਾ ਬੰਦਾ ਉਹ ਉਲਾਮਿਆਂ ਚ ਜਿਉਂਦਾ ਪਰੇਸ਼ਾਨ ਰਹਿੰਦਾ। ਪਰੇਸ਼ਾਨ ਬੰਦੇ ਦੀ ਸੰਗਤ ਵਿੱਚ ਬਹਿ ਕੇ ਪਰੇਸ਼ਾਨ ਕਰਤਾ, ਕਹਿੰਦੇ ਮੈਂ ਇਹੋ ਜਿਹਾ ਕਿੱਥੇ ਸੀ, ਮੈਨੂੰ ਤੇ ਬਹਿਣੀ ਉੱਠਣੀ ਨੇ ਇਹੋ ਜਿਹਾ ਬਣਾ ਦਿੱਤਾ, ਤੇ ਜੇ ਕਿਤੇ ਸਹੀ ਚੱਲਦੇ ਫਿਰ ਠੀਕ ਵੀ ਰਹਿੰਦੇ। ਇਸ ਕਰਕੇ ਆ ਧਾਰਨਾ ਪੜ੍ਹਦੇ ਆ ਜਰਾ, ਪਿਆਰੇ ਜੀ ਮਾਰੀ ਮੈਂ ਕੁਸੰਗ ਦੀ ਮਰ, ਪਿਆਰੇ ਜੀ ਮਾਰੀ ਮੈਂ ਕੁਸੰਗ ਦੀ ਮਰ,
ਪਿਆਰੇ ਜੀ ਮਾਰੀ ਮੈਂ ਕੁਸੰਗ ਦੀ ਮਰ, ਪਿਆਰੇ ਜੀ ਮਾਰੀ ਮੈਂ ਕੁਸੰਗ ਦੀ ਮਰ,
ਮਾਰੀ ਮੈਂ ਕੁਸੰਗ ਦੀ ਮਰ, ਪਿਆਰੇ ਜੀ ਮਾਰੀ ਮੈਂ ਕੁਸੰਗ ਦੀ ਮਰ,
ਪਿਆਰੇ ਜੀ ਮਾਰੀ ਮੈਂ ਕੁਸੰਗ ਦੀ ਮਰ, ਪਿਆਰੇ ਜੀ ਮਾਰੀ ਮੈਂ ਕੁਸੰਗ ਦੀ ਮਰ,
ਪਿਆਰੇ ਜੀ ਮਾਰੀ ਮੈਂ ਕੁਸੰਗ ਦੀ ਮਰ, ਪਿਆਰੇ ਜੀ ਮਾਰੀ ਮੈਂ ਕੁਸੰਗ ਦੀ ਮਰ,
ਪਿਆਰੇ ਜੀ
ਮਾਰੀ
ਰੱਜ ਕੇ
ਕੇਲੇ ਨਿਕਟ ਜਿਉਂ ਫੇਰ ਹੋਵੇ, ਕੇਲੇ ਨਿਕਟ ਜਿਉਂ ਫੇਰ,
ਕੇਲੇ ਨਿਕਟ ਜਿਉਂ ਫੇਰ ਹੋਵੇ, ਕੇਲੇ ਨਿਕਟ ਜਿਉਂ ਫੇਰ,
ਕੇਲੇ ਨਿਕਟ ਜਿਉਂ ਫੇਰ ਹੋਵੇ, ਕੇਲੇ ਨਿਕਟ ਜਿਉਂ ਫੇਰ,
ਕੇਲੇ ਨਿਕਟ ਜਿਉਂ ਫੇਰੀ, ਕੇਲੇ ਨਿਕਟ ਜਿਉਂ
ਕੇਲੇ ਟਿਕਟ ਜਿਉਂ ਫੇਰੀ, ਕੇਲੇ
ਜਿਉਂ ਮੇਰੀ ਹੋਵੇ ਕੇਲੇ ਨਿਕਟ ਜਿਉਂ ਮੇਰੀ
ਪਿਆਰੇ ਜੀ ਮਾਰੀ ਮੈਂ ਕੁਸੰਗ ਦੀ ਮਰਾਂ ਪਿਆਰੇ ਜੀ ਮਾਰੀ ਮੈਂ ਕੁਸੰਗ ਦੀ ਮਰਾਂ
ਪਿਆਰੇ ਜੀ ਮਾਰੀ ਮੈਂ ਕੁਸੰਗ ਦੀ ਮਰਾਂ ਪਿਆਰੇ ਜੀ ਮਾਰੀ ਮੈਂ ਕੁਸੰਗ ਦੀ ਮਰਾਂ
ਪਿਆਰੇ ਜੀ ਮਾਰੀ ਮੈਂ ਕੁਸੰਗ ਦੀ ਮਰਾਂ
ਪਿਆਰੇ ਜੀ ਮਾਰੀ
ਵੀਰ ਮਾਰੀ ਮਰੂ ਕੁਸੰਗ ਕੀ ਕੇਲੇ ਨਿਕਟ ਜਿਉਂ ਬੇਰ। ਅਗਲਾ ਕਹਿੰਦਾ ਮੈਂ ਕਿੱਥੇ ਮਰਨਾ ਸੀ, ਮੈਨੂੰ ਆਲੇ ਦੁਆਲੇ ਨੇ ਸਲਾਮਾਂ ਦੇ ਦੇ ਕੇ ਮਾਰਤਾ। ਇਹ ਕਹੀ ਗਏ ਮੈਂ ਵੀ ਓਦਾਂ ਦਾ ਹੀ ਹੋ ਗਿਆ, ਸਾਰੇ ਹੀ ਏਦਾਂ ਦੇ ਸੀ, ਮੈਨੂੰ ਵੀ ਓਦਾਂ ਦਾ ਹੀ ਬਣਾ ਲਿਆ। ਕਿੱਥੇ ਮਰਨਾ ਸੀ, ਆਲੇ ਦੁਆਲਾ ਮਾਰ ਦਿੰਦਾ। ਜਿੱਦਾਂ ਦੇ ਬੰਦਿਆਂ ਚ ਬੈਠਦੇ ਹਾਂ, ਗੱਲਾਂ ਬਾਤਾਂ ਕਰਦੇ ਹਾਂ, ਉਹਦਾ ਗਹਿਰਾ ਅਸਰ ਸਾਡੇ ਤੇ ਹੁੰਦਾ ਹੈ। ਬਹੁਤ ਧਿਆਨ ਨਾਲ ਅੱਜ ਕੱਲ੍ਹ ਤੁਸੀਂ ਸੰਗਤ ਕਰ ਰਹੇ ਹੋ, ਫੋਨ ਵਿੱਚ ਜੋ ਆ ਰਿਹਾ ਉਹਦੀ, ਇਦਾਂ ਦੇ ਚੈਨਲ ਸਬਸਕ੍ਰਾਈਬ ਕਰੋ ਜਿੱਥੋਂ ਤੁਹਾਨੂੰ ਕੁਝ ਵਧੀਆ ਵਧੀਆ ਨੌਲੇਜ ਮਿਲੇ। ਇਦਾਂ ਦਾ ਸੁਣੋ ਜਿਹੜਾ ਠੀਕ ਹੋਵੇ, ਬੜਾ ਕੁਝ ਵਧੀਆ ਹੈ। ਕਈ ਇਹੋ ਜਿਹਾ ਜਿਹੜਾ ਨਾ ਛੱਡ ਦਿਓ ਜਿਹਦੇ ਵਿੱਚ ਸਾਨੂੰ ਅਸੀਂ ਨੈਗੇਟਿਵ ਹੋਈਏ, ਜਜ਼ਬਾਤੀ ਹੋਈਏ, ਜਿਹਦੇ ਚ ਇਮੋਸ਼ਨ ਹਾਵੀ ਹੋਣ ਨਾ ਜਿਹੜੀਆਂ ਗੱਲਾਂ ਚ, ਉਹ ਛੱਡੋ। ਜਿਹਦੇ ਵਿੱਚ ਨੌਲੇਜ ਹੋਵੇ, ਗਿਆਨ ਹੋਵੇ, ਵਿਵੇਕ ਹੋਵੇ, ਉਹ ਸੁਣੋ। ਉਹਨੂੰ ਸੁਣ ਸਮਝ ਕੇ ਸਾਡੀ ਜ਼ਿੰਦਗੀ ਦੇ ਵਿੱਚ ਚੰਗਾ ਅਸਰ ਹੋ ਸਕਦਾ ਹੈ। ਨਹੀਂ ਤੇ ਜਿੰਨੇ ਮਾਰੇ ਗਏ ਹੈ ਕੁਸੰਗਤ ਦੇ ਮਾਰੇ ਹੈ, ਤੇ ਜਿੰਨੇ ਵਧੀਆ ਵਧੀਆ ਜੋ ਤੁਹਾਨੂੰ ਦੇਖਦੇ ਆ ਕਿਸੇ ਚੰਗੇ ਦੀ ਸੰਗਤ ਕਰਕੇ ਬਣੇ ਆ। ਜਿਹਦੀ ਘਾੜਤ ਘਟੀ ਗਈ ਹੈ ਚੰਗੀ, ਇਹ ਕਿਸੇ ਚੰਗੇ ਦਾ, ਵੇਖਿਓ ਜੇ ਚੰਗੀ ਮੂਰਤੀ ਬਣੀ ਹੈ ਤੇ ਇਸ ਕਿਸੇ ਘਾੜਤ ਦੀ ਸੰਗਤ ਘਾੜੇ ਦੀ ਇਸ ਇਹਨੇ ਪੱਥਰ ਨੇ ਕੀਤੀ ਹੈ, ਤੇ ਜੇ ਪੀਚਰਾਂ ਪੀਚਰਾਂ ਹੋਈਆਂ ਪਈਆਂ ਪੱਥਰ ਦੀਆਂ, ਇਹ ਕਿਸੇ ਕਮਲੇ ਦਾ ਇਹਦੇ ਤੇ ਥੋੜਾ ਚੱਲਿਆ, ਉਹਨੇ ਸਾਰਾ ਹੀ ਪੀਚਰਾਂ ਹੀ ਪੀਚਰਾਂ ਕਰਤੀਆਂ। ਇਹਦਾ ਮਤਲਬ ਕੋਈ ਕਮਲਾ ਮਿਲਿਆ ਹੋਣਾ, ਉਹਨੇ ਮਾਰਿਆ ਥੋੜਾ, ਇਹਦਾ ਕੱਖ ਨਹੀਂ ਛੱਡਿਆ। ਤੇ ਜੇ ਅੱਜ ਇਹ ਕਿਤੇ ਮੂਰਤੀ ਬਣਿਆ ਤੇ ਇਹਨੂੰ ਕਿਸੇ ਚੰਗੇ ਬੰਦੇ ਨੇ ਘੜਿਆ ਹੈ, ਇਹ ਘੜਿਆ ਗਿਆ। ਇੱਦਾਂ ਜਿਹੜੀ ਸਾਡੇ ਤੇ ਅਸਰ ਹੋਣਾ ਹੈ ਉਹ ਬਹੁਤ ਹੁੰਦਾ ਹੈ, ਇਹਨਾਂ ਗੱਲਾਂ ਦਾ ਬਹੁਤ ਖਿਆਲ ਰੱਖਣ ਦੀ, ਸਮਝਣ ਦੀ ਲੋੜ ਹੁੰਦੀ ਹੈ। ਮਰਜ਼ੀ ਆਪਣੀ ਹੈ, ਆਪਣੀ ਜ਼ਿੰਦਗੀ ਸਾਡੇ ਆਪਣੇ ਹੱਥ ਹੈ, ਜਿੱਦਾਂ ਦੀ ਮਰਜ਼ੀ ਜੀ ਲਈਏ, ਚੜ੍ਹਦੀ ਕਲਾ ਚ ਰਹੀਏ, ਖੁਸ਼ ਰਹਿ ਕੇ ਜੀ ਲਵਾਂਗੇ ਤਾਂ ਵੀ ਆਨੰਦ ਹੈ। ਵੇਖੋ ਕੋਟ ਉਸੇ ਦਾ ਹੀ ਹੈ ਜਿਹਨੇ ਪਾਇਆ, ਜੁੱਤੀ ਉਸੇ ਦੀ ਹੈ ਜਿਹਨੇ ਹੰਢਾਈ ਹੈ। ਹੁਣ ਕੋਟ ਵਰਤ ਰਿਹਾ ਜਿਹੜਾ ਪਾਇਆ ਜਿਹਨੇ, ਉਸੇ ਦਾ ਹੀ ਹੈ, ਜੁੱਤੀ ਉਸੇ ਜਿਹਨੇ ਹੰਢਾਈ ਹੈ। ਪਰ ਦੁਨੀਆ ਜ਼ਿੰਦਗੀ ਉਸੇ ਦੀ ਹੋਈ ਹੈ ਜਿਹਨੇ ਇਹਨੂੰ ਮਾਣਿਆ, ਮਾਣਿਆ ਉਸੇ ਦੀ ਜ਼ਿੰਦਗੀ, ਉਸੇ ਦੀ ਹੈ। ਜਿਹੜਾ ਮਾਣ ਰਿਹਾ ਉਹਦੀ ਦੁਨੀਆ ਸਾਰੀ, ਜਿਹੜਾ ਨਹੀਂ ਮਾਣ ਰਿਹਾ ਬਸ ਬੇਰਸਾ ਹੈ। ਤੇ ਇਹਨੂੰ ਮੰਨਣਾ ਹੈ, ਮਾਣੀ ਜਾ ਸਕਦੀ ਹੈ ਜੇ ਅਕਲ ਹੋਵੇ, ਸਮਝ ਹੋਵੇ, ਤੇ ਜ਼ਿੰਦਗੀ ਨੂੰ ਮਾਣਿਆ ਰਸ ਲਿਆ ਜਾ ਸਕਦਾ। ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀ ਹੈ, ਮਾਣੀਏ ਭਾਈ, ਹਰੀ ਦੇ ਰੰਗਾਂ ਨੂੰ ਮਾਣੋ। ਹਰੀ ਦੇ ਰੰਗ ਬੜੇ ਹੈ, ਆਪਾਂ ਵੀ ਉਹਦਾ ਹੀ ਇੱਕ ਰੰਗ ਨਾ, ਇਹਨੂੰ ਮਾਣੋ, ਇਹਦਾ ਸਵਾਦ ਲਓ। ਕੱਲ ਐਤਵਾਰ ਹੈ, ਜਿਹੜੇ ਆਉਣਾ ਚਾਹੁਣਗੇ, ਧੁੰਦ ਨਾ ਹੋਈ, ਮੌਸਮ ਠੀਕ ਹੋਇਆ, ਨੇੜੇ ਤੇੜੇ ਵਾਲੇ ਜਿਹੜੇ ਵੀ, ਉਹ ਕੱਲ ਆਪਾਂ ਦਿਨ ਦਾ ਦੀਵਾਨ ਲਾਵਾਂਗੇ। ਟਾਈਮ ਸਾਰਿਆਂ ਨੂੰ ਪਤਾ ਹੀ ਹੈ, ਤਕਰੀਬਨ 12:45 ਤੋਂ ਸ਼ੁਰੂ ਕਰ ਲੈਂਦੇ ਹੁੰਦੇ, 11:30 ਤੇ 1 ਵਜੇ ਤੱਕ, 1:15 ਸਮਾਪਤੀ ਹੋ ਜਾਂਦੀ। ਸੋ ਠੰਡ ਬਹੁਤ ਜ਼ਿਆਦਾ, ਬਾਹਰਲਾ ਮੌਸਮ ਜਿਹੜਾ ਅੱਜ ਕੱਲ੍ਹ, ਤੇ ਕੋਸ਼ਿਸ਼ ਕਰੋ ਵੀ ਇੱਕ ਦਿਨ ਅਸੀਂ ਐਂ ਕਹੀਏ ਵੀ ਅੰਦਰ ਵੀ ਬਹੁਤ ਜ਼ਿਆਦਾ ਠੰਡ ਹੈ, ਬੜਾ ਮਨ ਸ਼ਾਂਤ ਹੈ, ਹੈ ਕਿ ਨਹੀਂ, ਸਦਾ ਹੀ ਠੰਡਾ, ਬੜੇ ਆਨੰਦ ਚ ਰਹੀਦਾ, ਬੜੇ ਖੁਸ਼ ਰਹੀਦਾ, ਸਦਾ ਹੀ ਇੱਕ ਰਸ ਬਣਿਆ ਰਹਿੰਦਾ, ਇੱਦਾਂ ਸਦਾ ਹੀ ਆਨੰਦ ਬਣਿਆ ਰਹੇ। ਆਓ ਗੱਜ ਕੇ ਹੁਣ ਆਪਾਂ ਸਮਾਪਤੀ ਅਰਦਾਸ ਹੁਕਮਨਾਮੇ ਸੁਣੋ, ਫਿਰ ਆਪਾਂ ਗੁਰੂ ਸਾਹਿਬ ਜਾਣਗੇ, ਫਿਰ ਚੱਲ ਆ ਪ੍ਰਸ਼ਾਦਾ ਪਾਣੀ ਭਾਈ ਛਕ ਲਿਓ ਜਿਹੜੇ ਆਏ ਹੋ, ਮੇਰੇ ਖਿਆਲ ਰਹਿਣ ਵਾਲੇ ਹੀ ਹੋਣਗੇ ਇੱਥੇ ਜਿਹੜੇ ਇੱਥੇ ਬੈਠੇ, ਠੰਡ ਕਰਕੇ ਧੁੰਦ ਵੀ ਹੈ, ਮੇਰਾ ਖਿਆਲ ਜਾਣ ਵਾਲੇ ਨਹੀਂ ਹੋਣੇ, ਰਹਿਣ ਵਾਲੇ ਹੋਣਗੇ। ਪ੍ਰਸ਼ਾਦਾ ਛਕ ਲਿਓ ਜ਼ਰੂਰ ਲੰਗਰ ਚ ਬੈਠ ਕੇ।
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਜੀ, ਧੰਨ ਹੈ ਧੰਨ ਹੈ ਧੰਨ ਹੈ।
ਬੋਲੋ ਯਾਰ
ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ, ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ, ਧੰਨ ਹੈ
ਧੰਨ ਹੈ ਗੁਰੂ ਅੰਗਦ ਸਾਹਿਬ ਜੀ, ਗੁਰੂ ਅਮਰਦਾਸ ਸੋਢੀ ਪਾਤਸ਼ਾਹ
ਸੋਢੀ ਪਾਤਸ਼ਾਹ ਧੰਨ ਹੈ
ਗੁਰੂ ਰਾਮਦਾਸ ਜੀ, ਧੰਨ ਹੈ ਗੱਜ ਕੇ ਗੱਜ ਕੇ ਗੱਜ ਕੇ
ਧੰਨ
ਹੈ ਧੰਨ ਹੈ ਧੰਨ ਹੈ ਗੁਰੂ ਅਰਜਨ ਸਾਹਿਬ ਜੀ,
ਧੰਨ ਹੈ ਗੁਰੂ
ਅਰਜਨ ਸਾਹਿਬ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਸ੍ਰੀ ਹਰਗੋਬਿੰਦ ਸਾਹਿਬ, ਧੰਨ ਹੈ
ਧੰਨ ਹੈ ਧੰਨ ਹੈ
ਸ੍ਰੀ ਹਰਗੋਬਿੰਦ ਸਾਹਿਬ, ਧੰਨ ਹੈ ਰਾਏ ਸਾਹਿਬ, ਧੰਨ ਹੈ ਗੁਰੂ ਸ੍ਰੀ ਹਰਿ ਕ੍ਰਿਸ਼ਨ ਸਾਹਿਬ, ਧੰਨ
ਗੁਰੂ ਸ੍ਰੀ ਹਰਿ ਰਾਏ ਸਾਹਿਬ, ਧੰਨ ਹੈ ਗੁਰੂ ਸ੍ਰੀ ਹਰਿ ਕ੍ਰਿਸ਼ਨ ਸਾਹਿਬ, ਧੰਨ ਹੈ
ਰਾਏ ਸਾਹਿਬ, ਧੰਨ
ਹੈ
ਗੁਰੂ ਸ੍ਰੀ ਹਰਿ ਕ੍ਰਿਸ਼ਨ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ, ਧੰਨ ਹੈ
ਧੰਨ ਹੈ ਧੰਨ ਹੈ
ਮੇਰੇ ਕਲਗੀਆਂ ਵਾਲੇ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਹੈ
ਮੇਰੇ ਕਲਗੀਆਂ ਵਾਲੇ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਹੈ
ਪਿਆਰ ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ, ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ, ਧੰਨ ਹੈ
ਧੰਨ ਹੈ
ਗੁਰੂ ਗ੍ਰੰਥ ਸਾਹਿਬ ਜੀ, ਧੰਨ ਹੈ
ਤੇਰਾ ਪੰਥ ਖਾਲਸਾ, ਧੰਨ ਹੈ ਰਾਜ ਸੰਗਤ ਜੀ, ਧੰਨ ਹੈ ਸਤਨਾਮ ਵਾਹਿਗੁਰੂ ਬੋਲ ਪਿਆਰਿਆ, ਸਤਨਾਮ ਵਾਹਿਗੁਰੂ ਬੋਲ ਪਿਆਰਿਆ,
ਸਤਨਾਮ ਵਾਹਿਗੁਰੂ ਬੋਲ ਪਿਆਰਿਆ, ਸਤਨਾਮ ਵਾਹਿਗੁਰੂ ਬੋਲ ਪਿਆਰਿਆ,
ਮਿੱਠੜੇ ਲੱਗਣ ਕੇ ਬੋਲ ਪਿਆਰਿਆ, ਫਿਰ ਮਿੱਠੜੇ ਲੱਗਣ ਕੇ ਬੋਲ ਪਿਆਰਿਆ,
ਫਿਰ ਮਿੱਠੜੇ ਲੱਗਣ ਕੇ ਬੋਲ ਪਿਆਰਿਆ, ਮਿੱਠੜੇ ਲੱਗਣ ਕੇ ਬੋਲ ਪਿਆਰਿਆ, ਬੋਲ ਪਿਆਰਿਆ,
ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ, ਫਿਰ ਪਿਆਰੇ ਲੱਗਣ ਕੇ ਬੋਲ ਪਿਆਰਿਆ,
ਵਾਹਿਗੁਰੂ ਵਾਹਿਗੁਰੂ ਪਿਆਰਿਆ,
ਤੇਰੇ ਪਿਆਰੇ ਲੱਗਣਗੇ
ਬੋਲ ਪਿਆਰਿਆ,
ਬੋਲ ਪਿਆਰਿਆ,
ਬੋਲ ਪਿਆਰਿਆ,
ਵਾਹਿਗੁਰੂ ਜੀ ਧੰਨ ਵਾਹਿਗੁਰੂ ਵਾ
ਵਾਹਿਗੁਰੂ ਧੰਨ ਵਾਹਿਗੁਰੂ
ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ
ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ
ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ
ਪਵਣ ਗੁਰੂ ਬਾਣੀ ਪਿਤਾ ਮਾਤਾ ਧਰਤ ਮਹੱਤ
ਰਾਗ ਦੁਇ ਰਾਈ ਦਾਇਆ ਕਿਲੈ ਸਗਲ ਜਗਤ
ਸਗਿਆਈਆਂ ਪੁਰਿਆਈਆਂ ਵਾਚੈ ਧਰਮ ਹਦੂਰ
ਕਰਮੀਆਂ ਕੋ ਆਪਣੀ ਇਹਨੇ ਰਹਿ ਕੇ ਦੂਰ
ਕਿੰਨੀ ਨਾਮ ਦਿਆ ਗਏ ਪੁਸਤਕ ਪੁਕਾਰ
ਨਾਨਕ ਦੇ ਪੁੱਤ ਉਲੇ ਖੇਤੀ ਸੁੱਚੀ ਨਾਲ
ਜਿਨੀ ਨਾਮ ਤੇ ਆਇਆ ਗਏ ਪੁਸਤਕ
ਨਾਨਕ ਦੇ ਪੁੱਤ ਉਲੇ ਖੇਤੀ ਸੁੱਚੀ ਨਾਲ
ਵਾਹਿਗੁਰੂ ਜੀ ਕਾ ਖਾਲਸਾ ਬੋਲੋ ਵਾਹਿਗੁਰੂ ਜੀ ਕੀ ਫਤਿਹ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਅਰਦਾਸ ਹਮਾਰੀ
ਜੀਓ ਪਿੰਡ ਸਭ ਤੇਰਾ ਵਾਹਿਗੁਰੂ ਕਹੋ ਨਾਨਕ ਸਾਹਿਬ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਵਾਹਿਗੁਰੂ
ਓਵੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਭ ਪੁਜਾਏ ਤੇਗ ਬਹਾਦਰ ਸਿਮਰਿਆ ਕਰੁਣਾ ਉਹਨੇ ਦਿਆ ਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਨ ਛਕਿਆ ਦੇਖ ਚਲਾਈ ਤੇ ਗਵਾਹੀ ਦੇਖਣ ਡਿੱਟ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇ ਸੀਸ ਦਿੱਤੇ ਬੰਨ ਬੰਨ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਿਆਵੇ ਚਿਤਿਆਵਨ ਕਰ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇ ਕੇ ਫਤਿਹ ਬਿਰਧ ਕੀ ਪੈਚ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਸਿੱਖਾਂ ਨੂੰ ਸੁਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਵੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰੱਖ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿਨਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਅੱਜ ਦੂਸਰੇ ਦਿਨ ਰਾਤਰੀ ਦੇ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਗੁਰਮਤ ਵਿਚਾਰਾਂ ਹੋਈਆਂ ਹਰੀ ਜਸ ਕੀਰਤਨ ਕੀਤਾ ਸਤਿਗੁਰੂ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਆਪਣੇ ਬੱਚੇ ਸਮਝ ਕੇ ਮਾਫ ਕਰਨਾ ਗਿੱਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਸੰਗਤਾਂ ਦੀਆਂ ਹਾਜ਼ਰੀਆਂ ਦਾ ਪ੍ਰਵਾਨ ਕਰਨੀਆਂ ਤਿਲਫਲ ਭੇਟਾ ਪ੍ਰਵਾਨ ਕਰਨੀ ਆਈਆਂ ਸੰਗਤਾਂ ਨੂੰ ਗੁਰਮਤਿ ਦੀ ਸੋਝੀ ਬਖਸ਼ਣੀ ਜੀ ਕੜਾਹ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ। ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆਂ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ। ਸਤਿਗੁਰੂ ਜੀ ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ, ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਜੀ, ਨਾਨਕ ਨਾਮ ਚੜ੍ਹਦੀ ਕਲਾ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਵਾਹਿਗੁਰੂ ਜੀ ਤਨਸਰੀ ਮਹੱਲਾ ਪੰਜਵਾ, ਦੀਨ ਦਰਦ ਨਿਵਾਰ ਠਾਕੁਰ ਰੱਖੇ ਜਨ ਕੀ ਆਪ, ਤਰਨ ਤਾਰਨ ਹਰ ਨਿਦ ਦੁਖ ਨਾ ਸਕੈ ਬਿਆਪ, ਦੀਨ ਦਰਦ ਨਿਵਾਰ ਠਾਕੁਰ ਰੱਖੇ ਜਨ ਕੀ ਆਪ, ਤਰਨ ਤਾਰਨ ਹਰ ਨਿਦ ਦੁਖ ਨਾ ਸਕੈ ਬਿਆਪ, ਸਾਧੂ ਸੰਗ ਭਜੋ ਗੋਪਾਲ, ਆਨ ਸੰਜਮ ਕਿਛ ਨਾ ਸੁਜੈ ਇਹ ਜਤਨ ਕਾਟ ਕਲ ਕਾਲ, ਰਹਾਉ ਆਦ ਅੰਤ ਦਇਆਲ ਪੂਰਨ ਤਿਸ ਬਿਨਾ ਨਹੀਂ ਕੋਏ, ਜਨਮ ਮਰਨ ਨਿਵਾਰ ਹਰ ਜਪ ਸਿਮਰ ਸੁਆਮੀ ਸੋਏ, ਬੇਦ ਸਿਮਰਤ ਕਥੈ ਸਾਸਤ ਭਗਤ ਕਰੇ ਵਿਚਾਰ, ਮੁਕਤ ਪਾਈਏ ਸਾਧ ਸੰਗਤ ਬਿਨਸ ਜਾਏ ਅੰਧਾਰ, ਚਰਨ ਕਮਲ ਅਧਾਰ ਜਨ ਕਾ ਰਾਸ ਪੂੰਜੀਏਕ, ਤਾਣ ਮਾਣ ਦੀਵਾਨ ਸਾਚਾ ਨਾਨਕ ਕੀ ਪ੍ਰਭ ਟੇਕ, ਤਾਣ ਮਾਣ ਦੀਵਾਨ ਸਾਚਾ ਨਾਨਕ ਕੀ ਪ੍ਰਭ ਟੇਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।